ਚਲੋ ਮਹਾਰਾਜ, ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ। ਹਰ ਕਿਰਪਾ ਥੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਹੋ ਗਿਆ ਸੀ ਉੱਧਰ ਪੂਰਾ ਸਾਰਿਆਂ ਦਾ, ਇੱਧਰ ਵੀ ਚੱਲਣਾ? ਠੀਕ, ਚਲੋ।
ਸਤਿਨਾਮ ਸ਼੍ਰੀ ਵਾਹਿਗੁਰੂ ਜੀ।
ਉੱਚੀ ਬੋਲ ਕੇ ਬਹੁਤ, ਕੋਈ ਨਹੀਂ ਆਉਂਦੀ ਉਹਨਾਂ ਨੂੰ ਦੇਖ ਦੇਖ ਰਹੇ ਨੇ ਉੱਚੀ।
ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤਹਿ।
ਇਹਨੂੰ ਸਤਹਿ ਬਣਨਾ,
ਸਤਹਿ
ਡੂਮ
ਡੂਮ ਆਖੀ
ਡੂਮ ਰਾਸੀਆਂ ਨੂੰ ਕਹਿੰਦੇ ਨੇ। ਹਾਂਜੀ, ਇਹ ਵਾਰ ਜਿਹੜੀ ਹੈ, ਰਾਏ ਮਾਰ ਨੇ ਖਿਤਾਬ ਦਿੱਤਾ ਉਹਨਾਂ ਨੂੰ, ਆਪ ਪੰਜਵੇਂ ਪਾਤਸ਼ਾਹ ਜੀ ਨੇ, ਰਾਏ ਦਾ ਪਦਵੀ ਹੈ, ਇਹ ਖਿਤਾਬ ਹੈ। ਬਲਵੰਡ ਅਤੇ ਸੱਤਾ ਦੋਵੇਂ ਭਰਾ ਨੇ, ਮਰਾਸੀ ਸੀ, ਪੂਰਬ ਦੇ ਇਲਾਕੇ ਦੇ ਰਹਿਣ ਵਾਲੇ। ਬਲਵੰਡ ਵੱਡਾ ਸੀ, ਸੱਤਾ ਛੋਟਾ ਸੀ। ਰਬਾਬੀ ਥੇ ਇਹ, ਰਬਾਬ ਵਜਾਉਣ ਦੇ ਮਾਸਟਰ ਥੇ, ਸੰਗੀਤਕਾਰ ਅਤੇ ਤਕੜੇ। ਪਰ ਸਾਰੇ ਦੇਸ਼ਾਂ ਦੇ ਸੰਤਰਾਂ ਵਿੱਚ ਘੁੰਮੇ ਫਿਰੇ ਨੇ। ਇਹਨਾਂ ਦੀ ਜਿਹੜੀ ਸੀ ਜੋ ਰੋਜੀ ਦਾ ਵਸੀਲਾ, ਉਹਨਾਂ ਕਿਸੇ ਨੇ ਵੀ ਇਹਨਾਂ ਨੂੰ ਸੰਭਾਲਿਆ ਨਾ, ਗਰੀਬੀ ਦੀ ਹਾਲਤ ਵਿੱਚ ਰਹੇ। ਗੁਣ ਬਹੁਤ ਵੱਡਾ ਸੀ ਸੰਗੀਤ ਦਾ, ਰਬਾਬ ਦਾ, ਵਜਾਉਣ ਦਾ। ਫਿਰ ਕਿਸੇ ਨੇ ਕਿਹਾ ਕਿ ਤੁਸੀਂ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਗੱਡੀ 'ਤੇ ਇਸ ਵੇਲੇ ਬੈਠੇ ਨੇ, ਤੁਹਾਡੀ ਜਾਤੀ ਵਿੱਚੋਂ, ਰਬਾਬੀਆਂ ਵਿੱਚੋਂ ਮਰਦਾਨਾ ਜੀ ਉਹਨਾਂ ਦੇ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ ਨੇ। ਕਿੰਨਾ ਮਾਣ ਉਹਨਾਂ ਨੂੰ ਦਿੱਤਾ ਉਹਨਾਂ ਨੇ, ਗੁਰੂ ਨਾਨਕ ਸਾਹਿਬ ਜੀ ਨੇ ਕਿੰਨਾ ਸਤਿਕਾਰ ਉਹਨੂੰ ਮਿਲਿਆ, ਉੱਥੇ ਕਿਉਂ ਨਹੀਂ ਜਾਂਦੇ? ਉਹ ਬਲਵੰਡ ਜਿਹੜਾ ਸੀ ਪਹਿਲਾਂ ਇਕੱਲਾ ਆਇਆ, ਆਪ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਸਾਹਿਬ ਦੇ ਹਜ਼ੂਰ ਪਹੁੰਚਿਆ, ਦਰਸ਼ਨ ਕਰਕੇ ਨਿਹਾਲ ਹੋਇਆ। ਕਹਿਣ ਲੱਗਾ, ਮਹਾਰਾਜ ਮੈਂ ਰਬਾਬੀ ਹਾਂ, ਇਸ ਸੰਗੀਤ ਦਾ ਮੈਂ ਬਹੁਤ ਮਾਹਰ ਹਾਂ, ਤੁਸੀਂ ਕਿਰਪਾ ਕਰੋ ਆਪਣੇ ਦਰਬਾਰ ਵਿੱਚ ਸਾਨੂੰ ਰੱਖ ਲਓ। ਸਤਿਗੁਰਾਂ ਨੇ ਇਹਦੀ ਬੇਨਤੀ ਸੁਣ ਕੇ ਇਹਨੂੰ ਕੀਰਤਨ ਕਰਨ ਵਿੱਚ ਕਹਿਣ ਲੱਗੇ, ਮਹਾਰਾਜ ਭਾਈ ਬਾਣੀ ਗਾਇਆ ਕਰ, ਫਿਰ ਜਿਵੇਂ ਮਰਦਾਨਾ ਜੀ ਜਿਹੜੇ ਸੀ ਗਾਉਂਦੇ ਰਹੇ ਨੇ, ਕੀਰਤਨ ਕਰਦੇ ਰਹੇ ਨੇ ਰਬਾਬ ਨਾਲ, ਅਤੇ ਤੁਸੀਂ ਵੀ ਕਰੋ। ਇਉਂ ਫਿਰ ਇਹਨੂੰ ਜਿਹੜਾ ਸੀ ਮਹਾਰਾਜ ਆਪਣੇ ਕੀਰਤਨ ਵਿੱਚ ਕਰਨ ਵਿੱਚ ਰੱਖਿਆ, ਕੀਰਤਨ ਕਰਦਾ ਰਿਹਾ। ਇਹਨੂੰ ਰਿਹਾਇਸ਼ ਵਾਸਤੇ ਤੁਸੀਂ ਅੰਮ੍ਰਿਤਸਰ ਸਾਹਿਬ ਕੁਝ ਗਏ ਹੋਵੋਗੇ, ਭਾਈ ਸਾਲੋ ਜੀ ਦੀ ਧਰਮਸ਼ਾਲਾ ਹੈ, ਸਾਲੋ ਦੇ ਨਾਂ ਦੇ, ਉਹ ਸਾਲੋ ਜੀ ਦੀ ਧਰਮਸ਼ਾਲਾ ਦੇ ਖੂਹ ਦੇ ਲਾਗੇ ਇਹਦੀ ਰਿਹਾਇਸ਼ ਮਾਲਿਆਂ ਨੇ ਕੀਤੀ, ਉੱਥੇ ਮਕਾਨ ਦਿੱਤਾ ਰਹਿਣ ਵਾਸਤੇ। ਫਿਰ ਇਹਨੇ ਜਦੋਂ ਆਪ ਇਹ ਆਪਣੇ ਆਪ ਨੂੰ ਠੀਕ ਸਮਝਿਆ, ਸਤਿਕਾਰ ਹੋਇਆ, ਸੰਗਤਾਂ ਮਾਣ ਦੇਣ ਲੱਗ ਪਈਆਂ, ਫਿਰ ਇਹ ਆਪਣੇ ਭਰਾ ਸੱਤੇ ਨੂੰ ਵੀ ਬੁਲਾ ਲਿਆ, ਦੋਵੇਂ ਭਰਾ ਫਿਰ ਇਕੱਠੇ ਹੋ ਗਏ ਉੱਥੇ। ਸਤਿਗੁਰੂ ਦੇ ਹਜ਼ੂਰ ਕੀਰਤਨ ਕਰਦੇ ਰਹੇ, ਸੰਗਤਾਂ ਵੱਲੋਂ ਹੋਰ ਪਦਾਰਥ ਇਹਨੂੰ ਬਹੁਤ ਆਉਣ ਲੱਗ ਪਏ ਕੀਰਤਨੀਆਂ ਜਾਣ ਕੇ। ਅਤੇ ਫਿਰ ਇਹਨਾਂ ਦੀ ਛੋਟੀ ਭੈਣ ਦਾ ਵਿਆਹ ਆ ਗਿਆ, ਵਿਆਹ ਕਰਕੇ ਫਿਰ ਇਹਨਾਂ ਨੇ ਸੋਚਿਆ ਵੀ ਅਸੀਂ ਗੁਰੂ ਕੇ ਰਬਾਬੀ ਹੋਈਏ, ਭੈਣ ਦਾ ਆਇਆ ਵਿਆਹ ਛੋਟੀ ਦਾ, ਪੁੱਤਰੀਆਂ ਪੁੱਤਰੀ ਵਾਂਗੂ ਹੈ, ਧੀ ਵਾਂਗੂ ਹੈ, ਅਤੇ ਵਿਆਹ ਬੜੀ ਠਾਠ ਵਾਠ ਨਾਲ ਕਰਨਾ ਚਾਹੀਦਾ, ਗੁਰੂ ਕੇ ਰਬਾਬੀ ਹਾਂ, ਛੋਟਾ ਮੋਟਾ ਚੰਗਾ ਦਾਜ ਦਈਏ ਭੈਣ ਨੂੰ। ਇਉਂ ਇਹਨਾਂ ਨੇ ਸਮਝ ਕੇ ਮਨ 'ਚ ਸੰਕਲਪ ਕਰ ਲਿਆ ਵੀ ਸਤਿਗੁਰੂ ਜੀ ਨੂੰ ਕਹੀਏ ਵੀ ਜੇ ਤਾਂ ਉਂਝ ਮਾਇਆ ਮੰਗੀ ਸਤਿਗੁਰੂ ਨੇ, ਚਲੋ ਉਹਨੇ ਕੁ ਦੇ ਦੇਣੀ ਆ, ਪਰ ਲਾਲਚ ਵੱਸ ਹੋ ਕੇ ਸੰਕਲਪ ਕਰ ਲਿਆ ਵੀ ਜੇ ਮਹਾਰਾਜ ਜੀ ਵਿਸਾਖੀ ਦਾ ਚੜਾਵਾ ਦੇ ਦੇਣ ਸਾਰਾ ਹੀ, ਮੂਹਰੇ ਵਿਸਾਖੀ ਆਉਂਦੀ ਸੀ ਵੀ ਵਿਸਾਖੀ ਦਾ ਸਾਰਾ ਚੜਾਵਾ ਜਿਹੜਾ ਚੜ੍ਹੇ ਸੰਗਤਾਂ ਵੱਲੋਂ ਇਹ ਸਾਨੂੰ ਭੇਟਾ ਮਿਲ ਜਾਵੇ ਸਾਰੀ ਵਿਆਹ ਵਾਸਤੇ। ਚਲੋ ਆ ਕੇ ਮਹਾਰਾਜ ਜ਼ਰੂਰ ਕਹਿਣ ਲੱਗਾ, ਮਹਾਰਾਜ ਜੀ ਸਾਡੀ ਛੋਟੀ ਭੈਣ ਦਾ ਵਿਆਹ ਹੈ, ਧੀਆਂ ਵਰਗੀ ਹੈ ਸਾਡੀ ਛੋਟੀ, ਅਤੇ ਤੁਸੀਂ ਮਹਾਰਾਜ ਵਿਆਹ ਵਾਸਤੇ ਹੁਣ ਸਾਡੀ ਯੋਗ ਬਣਦੀ ਸਹਾਇਤਾ ਕਰੋ। ਸਤਿਗੁਰੂ ਕਹਿਣ ਲੱਗੇ, ਦੱਸੋ ਭਾਈ ਕਿੰਨੇ ਪੈਸੇ ਚਾਹੀਦੇ ਹੈ, ਦੇ ਦਿੰਦੇ ਉਹਨੇ। ਕਹਿੰਦੇ ਨਹੀਂ ਮਹਾਰਾਜ ਇਉਂ ਨਹੀਂ, ਸਾਨੂੰ ਵਿਸਾਖੀ ਦਾ ਚੜਾਵਾ ਦੇ ਦਿਓ। ਮਨ ਕਹਿੰਦੇ ਭਾਈ ਕਈ ਵਾਰੀ ਐਸਾ ਸੌਦਾ ਨਾ ਕਰੋ, ਕਦੇ ਸੰਗਤ ਵੱਧ ਜਾਂਦੀ ਹੈ ਕਦੇ ਘੱਟ ਜਾਂਦੀ ਹੈ, ਵੀ ਤੁਸੀਂ ਜਿੰਨੀ ਲੋੜ ਹੈ ਉਹਨਾਂ ਦੇ ਦਿੰਦੇ ਹਾਂ ਤੁਹਾਨੂੰ। ਕਹਿੰਦੇ ਨਹੀਂ ਮਹਾਰਾਜ, ਵੀ ਪਤਾ ਵੀ ਵਿਸਾਖੀ ਨੂੰ ਸੰਗਤ ਬਹੁਤ ਆਉਣੀ ਆ, ਚੜਾਵਾ ਜ਼ਿਆਦਾ ਹੋਣਾ ਅਤੇ ਇਹ ਲਈਏ। ਸਾਧੂ ਕਹਿੰਦੇ ਚੰਗਾ ਬਾਈ ਜੀ, ਤੁਹਾਡਾ ਫਿਰ ਤੀਵਰ ਇੱਛਾ ਬਣ ਗਈ ਆ, ਤਾਂ ਕੀ ਕਰਿਆ ਜਾਏ। ਵਿਸਾਖੀ ਆਈ, ਰੱਬ ਦੀ ਐਸੀ ਨੇਤ ਹੋਈ, ਚੜਾਵਾ 100 ਰੁਪਈਏ ਚੜਿਆ। ਮਹਾਰਾਜ ਕਹਿੰਦੇ ਲਓ ਭਾਈ ਲੈ ਲਓ, ਫਿਰ ਤੁਹਾਡਾ ਫੁਰਨਾ ਸੀ ਇਹ, ਚੱਕ ਕੇ ਵਿਖਾ ਕੇ ਮਹਾਰਾਜ ਪੈਰਾਂ 'ਚ ਮਾਰਿਆ, 100 ਰੁਪਏ ਨੇ ਵਿਆਹ ਹੋਣ ਲੱਗਾ। ਹਾਂਜੀ, ਅਤੇ ਇੰਨੇ ਸਾਲ ਤੁਹਾਡੇ ਦਰ ਸਮਾਂ, ਇੰਨਾ ਸਮਾਂ ਤੁਹਾਡੇ ਦਰ 'ਤੇ ਕੀਰਤਨ ਕਰਦਿਆਂ ਨੂੰ ਹੋ ਗਿਆ, ਆਹ 100 ਰੁਪਇਆ ਦੇ ਕੇ ਸਾਨੂੰ ਜਿਹੜਾ ਹੈ ਇਹ ਸਾਡਾ ਨਿਰਾਦਰ ਕਰਦੇ ਹੋ ਸਗੋਂ। ਅੱਛਾ, ਵਿਆਹ 'ਤੇ 1000 ਰੁਪਇਆ ਲੱਗਣਾ ਘੱਟੋ ਘੱਟ, ਉਦੋਂ 1000 ਹੀ ਬਹੁਤ ਹੁੰਦਾ ਸੀ ਨਾ, ਅਤੇ 100 ਵੀ ਬਹੁਤ ਹੁੰਦਾ ਸੀ। ਮਹਾਰਾਜ ਕਹਿੰਦੇ ਆਹ 100 ਲੈ ਜਾਓ, ਜਿਹੜਾ ਹੈਗਾ ਉਹ ਵੀ ਮਿਲ ਜਾਊਗਾ, ਪਰ ਤੁਹਾਡੇ ਫੁਰਨੇ ਮੁਤਾਬਕ ਜਿਹੜਾ ਸੀ। ਤੁਸੀਂ ਉਹ ਕਿਹਾ ਸੀ ਭੇਟਾ ਲੈਣੀ ਹੈ, ਕਹਿੰਦੇ ਤੁਸੀਂ ਜਾਣ ਕੇ ਸੰਗਤਾਂ ਨੂੰ ਕਹਿਤਾ ਹੋਣਾ ਵੀ ਅੱਜ ਭੇਟਾ ਨਾ ਚੜਾਇਓ, ਥੋੜ੍ਹੀ ਚੜਾਇਓ, ਤੁਸੀਂ ਕਿਹਾ ਹੋਣਾ ਸੰਗਤਾਂ ਨੂੰ। ਮਹਾਰਾਜ ਕਹਿੰਦੇ ਇਹਦਾ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਭਾਈ ਸੰਗਤਾਂ ਕਦੇ ਵੱਧ ਜਾਂਦੇ ਨੇ ਕਦੇ ਘੱਟ ਜਾਂਦੀਆਂ ਨੇ, ਚਲੋ ਇਹ ਵੀ ਲੈ ਜਾਓ, ਤੁਹਾਡਾ ਵਿਆਹ ਜੋਗੇ ਹੋਰ ਵੀ ਦੇ ਦਾਂਗੇ, ਇਹ ਲੈ ਜਾਓ। ਨਹੀਂ, ਇਹ ਤਾਂ ਨਹੀਂ ਲੈਣੇ ਅਸੀਂ। ਗੁੱਸੇ 'ਚ ਆਏ ਹੋਏ ਡੋਮ ਜਿਹੜੇ ਸੀ ਮਰਾ ਸੀ ਚਾਂਬਲੇ ਹੋਏ ਹੰਕਾਰ 'ਚ, ਅਸੀਂ ਕਿਸੇ ਹੋਰ ਸੋਢੀ 'ਤੇ ਜਾ ਕੇ ਕੀਰਤਨ ਕਰ ਲਾਂਗੇ, ਅਸੀਂ ਉਹਨਾਂ ਨੂੰ ਗੁਰੂ ਬਣਾ ਦਾਂਗੇ, ਸਾਡਾ ਬਣਾਏ ਗੁਰੂ ਬਣਦੇ ਨੇ। ਹਾਂਜੀ, ਜੇ ਅਸੀਂ ਨਾ ਹੁੰਦੇ ਤਾਂ ਤੁਹਾਡੇ ਮੱਥਾ ਟੇਕਣ ਕੀ ਲਿਆਉਣਾ ਸੀ, ਸਾਡੇ ਕੀਰਤਨ ਕਰਕੇ ਤੁਹਾਡੇ ਲੋਕ, ਤੁਹਾਡੇ ਸੰਗਤਾਂ ਤਾਂ ਆਉਂਦੀਆਂ ਨੇ। ਮਹਾਰਾਜ ਸੁਣੀ ਗਏ ਸਾਰੀ, ਮਹਾਰਾਜ ਕਹਿੰਦੇ ਗੁੱਸੇ ਹੋ ਕੇ ਸੁੱਟ ਕੇ ਰੁਪਈਆ 100 ਮਹਾਰਾਜ ਚਰਨਾਂ 'ਚ ਘਰ ਆ ਗਏ ਵਾਪਸ। ਅਗਲੇ ਦਿਨ ਕੀਰਤਨ ਕਰਨ ਅਸੀਂ ਨਹੀਂ ਆਏ, ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਭੇਜਿਆ, ਭਾਈ ਗੁਰਦਾਸ ਡੂਮ ਆਏ ਨਹੀਂ, ਮਰਾਸੀ ਆਏ ਨਹੀਂ ਕੀਰਤਨ ਵਾਸਤੇ, ਸੰਗਤਾਂ ਡੀਕਦੀਆਂ ਨੇ, ਜੇ ਤੂੰ ਬੁਲਾ ਲਿਆ ਉਹਨਾਂ ਨੂੰ। ਭਾਈ ਗੁਰਦਾਸ ਜੀ ਗਏ, ਭਾਈ ਗੁਰਦਾਸ ਸਾਹਿਬ ਜੀ ਨੂੰ ਵੀ ਜਦੋਂ ਕਿਹਾ ਮੈਨੂੰ ਪੰਜਵੇਂ ਪਾਤਸ਼ਾਹ ਜੀ ਨੇ ਭੇਜਿਆ ਅਤੇ ਚਲੋ ਤੁਸੀਂ ਕੀਰਤਨ ਕਰਨ ਵਾਸਤੇ, ਸੰਗਤਾਂ ਡੀਕਦੀਆਂ ਨੇ। ਉਹ ਕਹਿੰਦੇ ਕਿਹੜੇ ਪੰਜਵੇਂ ਪਾਤਸ਼ਾਹ ਦੀ ਗੱਲ ਕਰਦੇ ਹਾਂ ਗੁਰੂ ਦੀ, ਜਿਨ੍ਹਾਂ ਨੇ ਸਾਨੂੰ 100 ਰੁਪਈਆ ਦੇ ਕੇ ਨਿਰਾਦਰ ਕੀਤਾ, ਹੁਣ ਵੇਖਾਂਗੇ ਨਾ ਅਸੀਂ ਕਿੰਨੀਆਂ ਕੁ ਸੰਗਤਾਂ ਆਉਣਗੀਆਂ ਹਜ਼ੂਰ, ਅਤੇ ਜਦ ਅਸੀਂ ਕੀਰਤਨ ਨਹੀਂ ਕਰਨਾ ਅਤੇ ਸੰਗਤਾਂ ਕਿੰਨੀਆਂ ਕੁ ਮੱਥਾ ਟੇਕਣਗੀਆਂ, ਸਾਡੇ ਕਰਕੇ ਮੱਥਾ ਟੇਕਦੇ ਸੀ, ਇਉਂ ਹੰਕਾਰ ਭਰੇ ਸ਼ਬਦ ਆਖੇ, ਅਸੀਂ ਕਿਸੇ ਹੋਰ ਸੋਢੀ ਨੂੰ ਗੁਰੂ ਬਣਾ ਲਾਂਗੇ, ਉੱਧਰ ਉਹਨਾਂ ਦੀ ਮਾਣ ਵਿਲੇ ਸਾਡੇ ਕਰਕੇ ਵਧੇਗੀ। ਸੋ ਨਹੀਂ ਗਏ ਭਾਈ ਗੁਰਦਾਸ ਜੀ ਦੇ ਕਹੇ 'ਤੇ। ਫਿਰ ਮਹਾਰਾਜ ਬਾਬਾ ਬੁੱਢਾ ਜੀ ਨੂੰ ਭੇਜਿਆ, ਜਾਓ ਬਾਬਾ ਬੁੱਢਾ ਜੀ ਤੁਸੀਂ ਜਾਓ ਲੈ ਕੇ ਆਓ। ਬਾਬਾ ਬੁੱਢਾ ਸਾਹਿਬ ਜੀ ਗਏ ਨੇ, ਉਹਨਾਂ ਨੇ ਵੀ ਗਿਆ ਅਤੇ ਉਹੀ ਸ਼ਬਦ ਫਿਰ ਦੁਹਰਾਏ ਜਿਹੜੇ ਭਾਈ ਗੁਰਦਾਸ ਜੀ ਨਾਲ ਸਾਂਝੇ ਕੀਤੇ, ਉਹੀ ਹੰਕਾਰ 'ਚ ਬੋਲੇ, ਫਿਰ ਨਹੀਂ ਆਉਣਾ ਕੀਤਾ ਮਹਾਰਾਜ। ਮੈਂ ਵਾਪਸ ਮੁੜਿਆ ਬੁੱਢਾ ਜੀ ਵੀ, ਮਹਾਰਾਜ ਤਾਂ ਬੜੇ ਹੰਕਾਰੀ ਨੇ, ਉਦਾ ਨਹੀਂ ਰਹੇ। ਹੁਣ ਧੰਨ ਗੁਰੂ ਸੱਚੇ ਪਾਤਸ਼ਾਹ ਜੀ ਦਇਆ ਦੇ ਸਾਗਰ ਨਿਮਰਤਾ ਦੇ ਪੁੰਜ ਆਪ ਚੱਲ ਕੇ ਗਏ, ਪੰਜਵੇਂ ਪਾਤਸ਼ਾਹ ਆਪ ਲੈਣ ਵਾਸਤੇ ਗਏ। ਉਹ ਭਾਈ ਚਲੋ ਬਾਬੀ ਉਹ ਸੰਗਤ ਡੀਕਦੀ ਆ ਕੀਰਤਨ ਕਰਨ ਵਾਸਤੇ, ਚਲੋ ਕਰੋ ਕੀਰਤਨ, ਹੁਣ ਜ਼ਰੂਰ ਸਾਨੂੰ ਡੀਕੋਗੇ, ਦਿੱਤਾ 100 ਰੁਪਈਆ ਹੁਣ ਸੰਗਤ ਡੀਕਦੀ ਆ। ਮਹਾਰਾਜ ਕਹਿਣ ਲੱਗੇ ਆ ਜਿਹੜੀ ਵਡਿਆਈ ਤੁਹਾਡੀ ਹੋ ਰਹੀ ਸੀ ਸਾਡੇ ਕਰਕੇ ਹੋ ਰਹੀ ਸੀ, ਮਹਾਰਾਜ ਦੇ ਗਏ ਤਾਂ ਉੱਠੇ ਵੀ ਨਹੀਂ, ਐਡੇ ਹੰਕਾਰੀ, ਸਤਿਕਾਰ ਨਹੀਂ ਕੀਤਾ ਉੱਠ ਕੇ, ਬੈਠਣ ਲਈ ਨਹੀਂ ਕਿਹਾ ਮਹਾਰਾਜ ਨੂੰ ਪੰਜਵੇਂ ਪਾਸੇ, ਮਹਾਰਾਜ ਬੈਠੋ, ਖੜ੍ਹੇ ਨਹੀਂ ਹੋਏ, ਇੱਕ ਪਾਸੇ ਖੁਰਲੀ ਵਾਲੇ ਪਾਸੇ ਮਹਾਰਾਜ ਜੀ ਖੜ੍ਹੇ ਰਹੇ ਨੇ। ਸੋ ਆਪਣਾ ਤਾਂ ਨਿਰਾਦਰ ਮਹਾਰਾਜ ਸਹਾਰੀ ਗਏ, ਚੱਲੀ ਗਏ। ਫਿਰ ਕਹਿਣ ਲੱਗੇ ਅਸੀਂ ਕਿਸੇ ਹੋਰ ਸੋਢੀ ਨੂੰ ਗੁਰੂ ਬਣਾਵਾਂਗੇ, ਹੁਣ ਵੇਖੋ ਸੀ ਤੁਹਾਡੇ ਮੁਕਾਬਲੇ 'ਤੇ, ਉਹ ਵੀ ਮਹਾਰਾਜ ਜਰੀ ਗਏ। ਫਿਰ ਕਹਿਣ ਲੱਗੇ ਪਤਾ ਜੇ ਸਾਡਾ ਸਾਡੀ ਜਾਤੀ ਦਾ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਨਾਲ ਕੀਰਤਨ ਨਾ ਕਰਦਾ, ਗੁਰੂ ਨਾਨਕ ਸਾਹਿਬ ਦੀ ਵਿਡਾਈ ਕਿਸੇ ਨੇ ਨਹੀਂ ਸੀ ਕਰਨੀ। ਫਿਰ ਕਹਿਣ ਲੱਗੇ ਗੁਰੂ ਅੰਗਦ ਦੇਵ ਜੀ ਦੇ ਨਾਲ ਸਾਡੀ ਜਾਤੀ ਵਿੱਚ ਦਾਨਾ ਜੀ ਕੀਰਤਨ ਕਰਦੇ ਰਹੇ ਨੇ, ਗੁਰੂ ਅੰਗਦ ਸਾਹਿਬ ਦੇ ਵੇਲੇ, ਗੁਰੂ ਨਾਨਕ ਸਾਹਿਬ ਵੇਲੇ ਮਰਦਾਨਾ ਜੀ ਨੇ ਕੀਰਤਨ ਕੀਤਾ, ਗੁਰ ਅੰਗਦ ਸਾਹਿਬ ਦੇ ਵੇਲੇ ਭਾਈ ਦਾਨਾ ਜੀ ਕਰਦੇ ਰਹੇ, ਅਤੇ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਵੇਲੇ ਭਾਈ ਦਾਲਾ ਜੀ ਕੀਰਤਨ ਕਰਦੇ ਰਹੇ, ਦਾਲਾ ਜੀ ਉਹਨਾਂ ਨੇ ਕੀਰਤਨ ਕੀਤਾ। ਅਤੇ ਹੁਣ ਕਹਿੰਦੇ ਤੁਹਾਡੇ ਕੋਲ ਅਸੀਂ ਕਰਦੇ ਹਾਂ, ਸਾਡੇ ਰਬਾਬੀਆਂ ਕਰਕੇ ਤੁਹਾਡੇ ਗੁਰੂ ਘਰ ਦੀ ਵਡਿਆਈ ਹੋਈ ਆ, ਤਾਂ ਤੁਹਾਨੂੰ ਲੋਕ ਮੰਨਦੇ ਨੇ। ਜਦੋਂ ਵੱਡਿਆਂ ਦੀ ਨਿੰਦਿਆ ਸੁਣੀ ਨਾ, ਆਪਣੀ ਤਾਂ ਸਹਾਰ ਨਹੀਂ, ਮਹਾਰਾਜ ਜੀ ਨੇ ਆਪਣੇ ਵੱਡੇ ਗੁਰੂਆਂ ਦੀ ਹੁਣ ਨਿੰਦਾ ਜਿਹੜੀ ਸੀ ਨਾ ਸਹਾਰੀ ਗਈ, ਅਤੇ ਫਿਰ ਜਿਹੜਾ ਸੀ ਮਾਲਕ ਕਹਿਣ ਲੱਗੇ ਜਿਹੜੀ ਜਵਾਨ ਨਾਲ ਨਿੰਦਿਆ ਕਰੀ ਆ ਤੁਹਾਡੀ ਜਵਾਨ 'ਚ ਕੋੜ ਪੈ ਜਾਏ, ਜਵਾਨ ਪੱਕ ਜਾਏ, ਫਿਰ ਨਾ ਸਾਰਿਆ ਗਿਆ। ਤੁਹਾਡੀ ਜਿਹੜੇ ਹੰਕਾਰ 'ਚ ਫਿੱਟੇ ਹੋਏ ਹੋ, ਕੋੜ ਕਰਕੇ ਫਿੱਟ ਜਾਓ ਤੁਸੀਂ, ਕੋੜ ਹੋ ਜਾਏ ਤੁਹਾਡੇ ਬੋਡੀ 'ਤੇ। ਇਹ ਬਚਨ ਕਹਿ ਕੇ ਮਹਾਰਾਜ ਜੀ ਮੁੜਿਆ ਹੈ ਵਾਪਸ। ਵਾਪਸ ਮੁੜਿਆ ਤਾਂ ਬਚਨ ਤਾਂ ਪੂਰੇ ਹੋਣੇ ਸੀ। ਵਾਪਸ ਆ ਕੇ ਮਹਾਰਾਜ ਜੀ ਥੜਾ ਸਾਹਿਬ ਵਾਲੀ ਥਾਂ 'ਤੇ ਆ ਕੇ ਬੈਠ ਗਏ, ਜਿੱਥੇ 68 ਘਾਟ ਵਾਲਾ ਥੜਾ ਹੈ ਨਾ, ਦੁੱਖ ਭੰਜਣੀ ਵੇਲੀ ਦੇ ਕੋਲ। ਵੇਖਿਆ ਹੋਣਾ ਤੁਸੀਂ ਦੁੱਖ ਭੰਜਣੀ ਵੇਲੀ ਦੇ ਖੱਬੇ ਪਾਸੇ, ਉਹਨੂੰ 68 ਘਾਟ ਵਾਲਾ ਥੜਾ ਸਾਹਿਬ ਕਹਿੰਦੇ ਨੇ। ਉਹ ਥੜਾ ਸਾਹਿਬ 'ਤੇ ਆ ਕੇ ਮਹਾਰਾਜ ਜੀ ਦੀਵਾਨ 'ਚ ਬੈਠੇ ਨੇ। ਉਸ ਵੇਲੇ ਸਿੱਖਾਂ ਨੂੰ ਹੁਕਮ ਕੀਤਾ, ਭਾਈ ਅੱਗੇ ਤੋਂ ਹੁਣ ਜਿਹੜਾ ਨਾ ਕੀਰਤਨ ਤੁਹਾਨੂੰ ਜਿਹੜਾ ਸਿੱਖਾਂ ਵਿੱਚ ਅਸੀਂ ਇਹ ਦਾਤ ਦੇਣੀ ਹੈ ਕੀਰਤਨ ਦੀ, ਤਾਂ ਜੋ ਮੁੜ ਕੇ ਤੁਸੀਂ ਇਹਨਾਂ ਡੂਮਾਂ ਦਾ ਮਰਾਸੀਆਂ ਦੇ ਪਰਨੇ ਨਾ ਰਵੋ, ਆਪ ਕੀਰਤਨ ਕਰਨ ਦੇ ਯੋਗ ਹੋਵੋ। ਭਾਈ ਗੁਰਦਾਸ ਜੀ ਨੇ ਕਿਹਾ, ਭਾਈ ਗੁਰਦਾਸ ਜੀ ਚੱਕੋ ਤਬਲਾ ਵਜਾਓ ਤੁਸੀਂ। ਭਾਈ ਗੁਰਦਾਸ ਜੀ, ਮਹਾਰਾਜ ਮੈਂ ਤਾਂ ਤਬਲਾ ਕਦੇ ਵਜਾਇਆ ਨਹੀਂ, ਮੈਂ ਤਾਂ ਲਿਖਤ ਪੜ੍ਹਦਾ ਹੀ ਕੰਮ ਕਰਦਾ ਰਿਹਾ, ਮੈਂ ਕਿਵੇਂ ਵਜਾਊਂਗਾ। ਅਤੇ ਬਾਬਾ ਬੁੱਢਾ ਜੀ ਨੂੰ ਕਿਹਾ, ਤੁਸੀਂ ਜਿਹੜਾ ਹੈ ਜੀ ਆਹ ਤੰਬੂਰਾ ਫੜੋ, ਤੰਬੂਰਾ ਤੰਤੀ ਸਾਜ, ਇਹ ਤੰਬੂਰਾ ਤੁਸੀਂ ਵਜਾਓ। ਬਾਬਾ ਬੁੱਢਾ ਜੀ, ਮਹਾਰਾਜ ਮੈਂ ਮੱਝਾਂ ਚਾਹਣ ਵਾਲਾ ਸਧਾਰਨ ਜਿਹਾ ਜੱਟ, ਇਹ ਸਾਜ ਮੈਂ ਕਿਵੇਂ ਵਜਾਊਂਗਾ। ਮਹਾਰਾਜ ਕਹਿੰਦੇ, ਭਾਈ ਅਗੰਮੀ ਵੱਜਣਗੇ, ਆਪ ਵੱਜਣਗੇ, ਦਾਤਾਂ ਤੁਹਾਨੂੰ ਪ੍ਰਾਪਤ ਹੋਣਗੀਆਂ ਸਤਿਗੁਰ ਅਕਾਲ ਪੁਰਖ ਵੱਲੋਂ, ਫੜੋ ਵਜਾਓ। ਸੋ ਉਹਨਾਂ ਨੂੰ ਮਹਾਰਾਜ ਨੇ ਫੜਾ ਦਿੱਤਾ, ਆਪ ਮਹਾਰਾਜ ਨੇ ਸਰੰਦਾ ਫੜਿਆ। ਇਹ ਸਰੰਦਾ ਮਹਾਂਪੁਰਖ ਦੱਸਦੇ ਹੁੰਦੇ ਸੀ ਵੀ ਇਹ ਆਪ ਮਹਾਰਾਜ ਨੇ ਸੱਚਖੰਡ ਵਿੱਚੋਂ ਆਇਆ, ਉਹ ਸਾਜ ਜਿਹੜਾ ਇਸ ਵੇਲੇ ਤੁਸੀਂ ਅਜਾਇਬ ਘਰ 'ਚ ਪਿਆ ਵੇਖਿਆ ਹੋਣਾ, ਸਰੰਦਾ ਜਿਹਦੇ 70 ਸਾਲ ਬਾਬਾ ਸ਼ਾਮ ਸਿੰਘ ਜੀ ਬ੍ਰਹਮ ਗਿਆਨੀ ਨੇ 70 ਸਾਲ ਹਰਿਮੰਦਰ ਸਾਹਿਬ ਕੀਰਤਨ ਕੀਤਾ ਸਰੰਦੇ 'ਤੇ। ਉਹ ਸਰੰਦਾ ਹੁਣ ਉੱਥੇ ਮੌਜੂਦ ਹੈ, ਅਜਾਇਬ ਘਰ 'ਚ ਪਿਆ ਹੋਇਆ। ਸਰੰਦਾ ਸਾਜ ਦਾ ਨਾਂ ਹੈ, ਜਿਵੇਂ ਸਾਰੰਗੀ ਨਹੀਂ ਹੁੰਦੀ ਤੁਹਾਡੇ, ਸਾਰੰਗੀ ਦੇਖੀਏ ਢਾਡੀਆਂ ਕੋਲ, ਇਹ ਲੰਬੀ ਜਿਹੀ ਹੁੰਦੀ ਹੈ, ਉਹ ਛੋਟੇ ਆਕਾਰ ਦਾ, ਹੇਠੋਂ ਢਿੱਡ ਜ਼ਿਆਦਾ ਵੱਡਾ ਹੁੰਦਾ ਹੇਠਲਾ ਸਾਰੰਗੀ ਵਾਲਾ, ਅਤੇ ਗਜ ਨਾਲ ਵੱਜਦਾ ਇੱਦਾਂ ਜਿਵੇਂ ਸਾਰੰਗੀ 'ਤੇ ਫੇਰਦੇ ਹਾਂ, ਤਾਰਾਂ ਵਾਲਾ ਸਾਜ ਹੈ, ਉਹਦਾ ਨਾਂ ਹੈ ਸਰੰਦਾ। ਢਾਡੀਆਂ ਕੋਲ ਤਾਂ ਸਾਰੰਗੀ ਹੁੰਦੀ ਹੈ ਨਾ, ਉਹ ਸਰੰਦਾ, ਉਹਦਾ ਵੱਡੀ ਹੁੰਦੀ, ਇਹ ਛੋਟੇ ਸਾਇਜ਼ ਦਾ, ਉਹਦੇ ਨਾਲ ਹਾਂ ਬੈਠ ਕੇ ਵੱਜਦਾ ਗਜ ਨਾਲ ਹੈ। ਆ ਇੱਥੇ ਲੈ ਕੇ ਆਏ ਸੀ ਜਿਹੜੇ ਬਰੂ ਸਾਹਿਬ ਵਾਲੇ, ਉਹਨਾਂ ਕੋਲ ਸੀਗਾ ਸੀ ਉਹ ਸਰੰਦਾ ਸਾਜ, ਉਹ ਮਹਾਰਾਜ ਦੀ ਕਾਢ ਸੀ, ਇਹ ਆਪ ਵਾਲੇ ਇਹ ਸੱਚਖੰਡ ਦੇ ਵਿੱਚੋਂ ਹੀ ਆਇਆ ਹੈ, ਅਗੰਮੀ ਸਾਜ ਸੀ, ਪਿਆ ਦਰਬਾਰ ਸਾਹਿਬ, ਅਤੇ ਉਹ ਆਪ ਮਹਾਰਾਜ ਨੇ ਫੜ ਲਿਆ। ਐਸਾ ਕੀਰਤਨ ਹੋਇਆ, ਸੰਗਤਾਂ ਜਿਹੜੀਆਂ ਜਿੱਥੇ ਬੈਠੀਆਂ ਨੇ ਬੈਠੀਆਂ ਨੇ ਜੁੜ ਗਈਆਂ, ਦਰੱਖਤਾਂ 'ਚੋਂ ਪਾਣੀ 'ਚੋਂ ਆਇਆ, ਪੰਛੀ ਉੜਨੋਂ ਰੁਕ ਕੇ ਸੁਣਨ ਵਿੱਚ ਮਹਿਬ ਹੋ ਗਏ। ਐਸਾ ਗੰਮੀ ਕੀਰਤਨ ਹੋਇਆ ਅਤੇ ਸੰਗਤਾਂ ਕਹਿੰਦੀਆਂ ਵੀ ਮਹਾਰਾਜ ਅੱਗੇ ਤਾਂ ਇਹਦਾ ਰਸੇ ਨਹੀਂ ਕਦੇ ਆਇਆ। ਉਹ ਕੀਰਤਨ ਦੀ ਦਾਤ ਉਦੋਂ ਤੋਂ ਹੁਣ ਸਿੱਖਾਂ ਵਿੱਚ ਮਹਾਰਾਜ ਨੇ ਪ੍ਰਚਲਿਤ ਕੀਤੀ, ਹਜ਼ਾਰਾਂ ਲੱਖਾਂ ਦੀ ਤਾਦਾਦ ਨੂੰ ਕਿੰਨੇ ਕੀਰਤਨੀਆਂ ਪੈਦਾ ਹੋ ਗਏ। ਇਹ ਦਾਤ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਬਾਗਣੋਂ ਗੁਰੂ ਅਰਜਨ ਸਾਹਿਬ ਜੀ ਨੇ ਸਿੱਖਾਂ ਵਿੱਚ ਇਹ ਪ੍ਰਚਲਿਤ ਕੀਤੀ, ਉਹਨਾਂ ਦੀ ਦਾਤ ਫੁੱਲ ਰਹੀ ਹੈ, ਫਲ ਰਹੀ ਹੈ। ਸੋ ਆਪ ਕੀਰਤਨ ਕਰਾਇਆ ਮਹਾਰਾਜ ਜੀ ਨੇ, ਇਹਨਾਂ ਨੂੰ ਹੋ ਗਿਆ ਕੋੜ ਫਿਰ ਸੱਤੇ ਤੇ ਉਹਨਾਂ ਵਾਲੇ ਨੂੰ, ਜਵਾਨ ਵਿੱਚ ਵੀ ਅਤੇ ਬੋਡੀ ਵਿੱਚ ਵੀ, ਜਵਾਨ ਪੱਕ ਗਈ। ਫਿਰ ਜਿਹੜੇ ਸੀ ਹੁਣ ਪਛਤਾਉਂਦੇ ਨੇ, ਇਹ ਜਿਹੜਾ ਸੀ ਅਸੀਂ ਹੰਕਾਰੀ ਹੋਏ, ਮਹਾਰਾਜ ਬੱਚਾ ਨਾ ਮੰਨਿਆ, ਸਤਿਕਾਰ ਨਾ ਕੀਤਾ, ਤਾਂ ਆਉਣਾ ਭੋਗਣਾ ਪੈ ਰਿਹਾ। ਹੁਣ ਉਹ ਦੁੱਖ ਵਿੱਚ ਜਿਹੜੇ ਨੇ ਰੋਜ਼ ਕੁੜਦੇ ਨੇ, ਕੋੜ ਕਰਕੇ ਪੀੜਿਤ ਨੇ, ਅਕਸਰ ਸੋਚਦੇ ਨੇ ਵੀ ਹੁਣ ਮਹਾਰਾਜ ਨੇ ਬਚਨੇ ਕਰ ਦਿੱਤੇ ਨਾਲ ਵੀ ਜਿਹੜੇ ਇਹਨਾਂ ਨੂੰ ਬਖਸਾਉਣ ਆਊਗਾ ਨਾ, ਫਰਮਾਇਸ਼ ਲੈ ਕੇ ਆਊਗਾ, ਉਹਦਾ ਮੂੰਹ ਕਾਲਾ ਕਰਾ ਕੇ ਆਵੇ। ਗਧੇ 'ਤੇ ਬੈਠੇ ਮਗਰ ਨਿਆਣੇ ਉਹਦੇ ਤਮਾਸ਼ਗੀਰ ਹੋਣ, ਅਤੇ ਐਵੇਂ ਨਹੀਂ ਇਹਨਾਂ ਨੂੰ ਅਸੀਂ ਬਖਸ਼ਣਾ, ਉਹ ਹਾਲਤ ਹੋਵੇਗੀ ਉਹਦੀ ਜਿਹੜਾ ਇਹਨੂੰ ਬਖਸਾਉਣ ਆਊਗਾ। ਇਹ ਵੀ ਬਚਨ ਕਰ ਦਿੱਤੇ, ਹੁਣ ਬਖਸਾਉਣ ਕੌਣ ਆਵੇ, ਮਹਾਰਾਜ ਇਹ ਵੀ ਬਚਨ ਨੇ ਵੀ ਮੂੰਹ ਕਾਲਾ ਕਰਕੇ ਆਵੇ, ਗਧੇ 'ਤੇ ਬੈਠੂ। ਸੋ ਇਉਂ ਕੋਈ ਉਹਨਾਂ ਦੀ ਹਾਮੀ ਵੀ ਨਾ ਭਰੇ ਵੀ ਗੁਰੂ ਕੇ ਫਟਕਾਰੇ ਹੋਏ ਨੇ, ਗੁਰੂ ਦੇ ਸਰਾਫੇ ਹੋਏ ਨੇ, ਲੋਕ ਇਹਨਾਂ ਨੂੰ ਲਾਹਣਤਾਂ ਰੋਜ਼ ਪੈਂਦੀਆਂ ਨੇ। ਅਕਸਰ ਇਹਨਾਂ ਨੂੰ ਪਤਾ ਲੱਗਿਆ ਵੀ ਲਾਹੌਰ ਵਿੱਚ ਇੱਕ ਗੁਰਸਿੱਖ ਹੈ ਪੰਜਵੇਂ ਪਾਤਸ਼ਾਹ ਦਾ, ਭਾਈ ਲੱਦਾ ਜੀ, ਲੱਦਾ ਜੀ ਕਰਕੇ ਨਾਮ ਹੈ, ਬਈ ਉਹ ਬੜੇ ਦਿਆਲੂ ਨੇ, ਉਹ ਸਾਨੂੰ ਬਖਸਾ ਸਕਦੇ ਆ। ਅੰਮ੍ਰਿਤਸਰ ਤੋਂ ਚੱਲ ਕੇ ਚਾਦਰ ਨਾਲ ਲਪੇਟ ਕੇ, ਕੋੜ ਵਾਲੇ ਬੋਡੀ ਦੇ ਉੱਤੇ ਮੱਖੀਆਂ ਭਿਣਕਦੀਆਂ ਨੇ, ਚਾਦਰ ਲਪੇਟ ਕੇ ਅਤੇ ਲਾਹੌਰ ਪਹੁੰਚੇ ਭਾਈ ਲੱਦਾ ਜੀ ਦੇ ਘਰ ਦੇ ਸਾਹਮਣੇ। ਜਦੋਂ ਆਉਣ ਲੱਗੇ ਲੱਦਾ ਜੀ ਨੂੰ ਪਤਾ ਲੱਗ ਗਿਆ ਵੀ ਗੁਰੂ ਕੇ ਸਰਾਫੇ ਹੋਏ ਆ ਰਹੇ ਨੇ, ਉਹਨੇ ਦਰਵਾਜ਼ਾ ਬੰਦ ਕਰ ਲਿਆ। ਅਤੇ ਦਰਵਾਜ਼ਾ ਬੰਦ ਕੀਤਾ ਅਤੇ ਦਰਵਾਜ਼ੇ ਮੇ ਜਾ ਕੇ ਉੱਚੀ ਉੱਚੀ ਪੁਕਾਰ ਕਰਨ ਲੱਗੇ, ਭਾਈ ਲੱਦਾ ਜੀ ਤੁਹਾਡੇ ਨੂੰ ਤਾਂ ਅਸੀਂ ਦਿਆਲੂ ਸਮਝ ਕੇ ਆਏ ਹਾਂ, ਪਰ ਪਕਾਰੀ ਸਮਝ ਕੇ ਆਏ ਵੀ ਗੁਰੂ ਦਾ ਪ੍ਰਕਾਰ ਪਰ ਪਕਾਰੀ ਸਿੱਖ ਹੈ, ਤੁਸੀਂ ਬੂਹਾ ਬੰਦ ਕਰ ਲਿਆ, ਜੇ ਨਹੀਂ ਖੋਲੋਗੇ ਇੱਥੇ ਅਸੀਂ ਆਪਣੇ ਸਰੀਰ ਛੱਡ ਦੇਣੇ ਆ, ਹੋਰ ਸਾਡੀ ਕੋਈ ਆਸ ਨਹੀਂ ਹੁਣ। ਅਤੇ ਇਹ ਉਹਨਾਂ ਦੀ ਫਿਰ ਇੱਦਾਂ ਦੀ ਬੇਨਤੀ ਸੁਣ ਕੇ ਮਨ ਤਰਸ ਗਿਆ, ਦਇਆ ਦੇ ਘਰ 'ਚ ਆਇਆ ਅਤੇ ਬੂਹਾ ਖੋਲ੍ਹ ਦਿੱਤਾ। ਕਹਿਣ ਲੱਗੇ ਬਖਸ਼ਿਸ਼ ਤੁਸੀਂ ਕਰਵਾਓ ਸਾਨੂੰ ਲਿਜਾ ਕੇ। ਭਾਈ ਜੀ ਸਾਹਿਬ ਆਪਣੇ ਰੱਦਾ ਜੀ ਨੇ ਆਪਣੇ ਹੱਥੀਂ ਆਪਣਾ ਮੂੰਹ ਕਾਲਾ ਕਰ ਲਿਆ ਅਤੇ ਘੁਮਾਰਾਂ ਦੇ ਕੋਲੋਂ ਗਧਾ ਜਿਹੜਾ ਸੀ ਪਹਾੜੇ 'ਤੇ ਲੈ ਲਿਆ, ਢੋਲ ਵਾਲਾ ਪਹਾੜੇ 'ਤੇ ਲੈ ਕੇ ਢੋਲ ਵਜਾਉਂਦੇ ਹੋਏ ਲਾਹੌਰ ਦੀਆਂ ਗਲੀਆਂ ਵੱਜਦੀਆਂ ਹੁੰਦੇ ਨਾਲ ਤਮਾਸ਼ਵੀ ਨਿਆਣੇ ਇਕੱਠੇ ਹੋ ਗਏ ਵੀ ਆਹ ਕੀ ਹੁੰਦਾ ਜਾ ਕੇ ਗਧੇ 'ਤੇ ਕੋਈ ਬੈਠਾ ਹੈ, ਮੂੰਹ ਕਾਲਾ ਕੀਤਾ ਹੈ, ਢੋਲ ਵੱਜ ਰਿਹਾ। ਉੱਥੇ ਲਾਹੌਰ ਤੋਂ ਹੁੰਦੇ ਹੋਏ ਮਹਾਰਾਜ ਦੇ ਹਜ਼ੂਰ ਹੁਣ ਅੰਮ੍ਰਿਤਸਰ ਨੂੰ ਚੱਲ ਪਿਆ ਭਾਈ ਲੱਦਾ ਜੀ। ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚਿਆ, ਤੁਸੀਂ ਬਾਬਾ ਟਲ ਵਾਲਾ ਪਾਸਾ ਦੇਖਿਆ ਹੋਣਾ, ਬਾਬੇ ਟਲ ਤੋਂ ਬਾਅਦ ਫਿਰ ਮੰਜੀ ਸਾਹਿਬ ਆਉਂਦਾ ਥਾਂ ਸਥਾਨ, ਉੱਧਰੋਂ ਜੇ ਬੜੀਏ ਉੱਧਰੋਂ ਜਦੋਂ ਬਾਬੇ ਟਲ ਵਾਲੇ ਪਾਸਿਓਂ ਗਧੇ 'ਤੇ ਬੈਠਾ ਹੋਇਆ ਢੋਲ ਵੱਜਦਾ ਆ ਰਿਹਾ ਹੈ, ਦੀਵਾਨ ਮੰਜੀ ਹਾਲ ਦੇ ਲਾਗੇ ਆਇਆ, ਮਹਾਰਾਜ ਥੜੇ ਸਾਹਿਬ ਦੇ ਬੈਠੇ ਦਰਸ਼ਨ ਦੇ ਰਹੇ ਨੇ ਸੰਗਤਾਂ ਨੂੰ, ਬਾਹਰ ਨੇ ਆਵਾਜ਼ ਸੁਣੀ ਢੋਲ ਵੱਜਦੇ ਦੀ, ਕਹਿਣ ਲੱਗੇ ਸੰਗਤ ਭਾਈ ਆ ਢੋਲ ਖੜਕਾ ਕੇ ਵੱਜਦਾ ਹੁੰਦਾ, ਕੀ ਰੌਲ ਰੱਪਾ ਜਿਹਾ, ਦੇਖੋ ਤਾਂ ਜਾ ਕੇ। ਸਿੱਖ ਗਏ, ਦੇਖਿਆ ਭਾਈ ਲੱਦਾ ਜੀ ਗਧੇ 'ਤੇ ਬੈਠੇ ਹੋਏ ਨੇ, ਢੋਲ ਵੱਜ ਰਿਹਾ, ਤਮਾ ਲੋਕਾਂ ਦੀ ਭੀੜ ਨਾਲ ਹੈ। ਅਤੇ ਜਦੋਂ ਪ੍ਰਕਰਮਾ 'ਚ ਪੈਰ ਰੱਖਣਾ ਸੀ ਉੱਥੇ ਤਾਂ ਗਧੇ ਸਮੇਤ ਤਾਂ ਜਾ ਨਹੀਂ ਸਕਦਾ, ਸਤਿਕਾਰ ਵਜੋਂ ਗਧੇ ਤੋਂ ਉਤਰਿਆ। ਸਤਿਗੁਰ ਨੇ ਹਜ਼ੂਰ ਜਾ ਕੇ ਮੱਥਾ ਟੇਕ ਕੇ ਕਹਿਣ ਲੱਗਾ, ਮਹਾਰਾਜ ਜੀ ਜਿਹੜੀ ਕੋਈ ਹੋਰ ਆਪ ਜੀ ਵੱਲੋਂ ਬਚਨ ਮੇਰੇ ਪ੍ਰਤੀ ਹੋਵੇ ਨਾ, ਆ ਤਾਂ ਮੈਂ ਤੁਹਾਡਾ ਸੁਣਿਆ ਸੀ ਵੀ ਮੂੰਹ ਕਾਲਾ ਕਰਕੇ ਆਵੇ, ਗਧੇ 'ਤੇ ਬੈਠ ਕੇ ਆਵੇ, ਇਹ ਸਜ਼ਾ ਤਾਂ ਮੈਂ ਭੋਗਦਾ ਹੋਇਆ ਆ ਰਿਹਾ, ਇਹ ਤੋਂ ਵੱਧ ਕੋਈ ਹੋਰ ਕੋਈ ਸਜ਼ਾ ਮਹਾਰਾਜ ਦਿਓ, ਤੁਹਾਡਾ ਬਚਨ ਉਲਟਾ ਕੇ ਆ ਰਿਹਾ। ਮਹਾਰਾਜ ਕਹਿੰਦੇ ਭਾਈ ਲੱਦਾ ਤੂੰ ਕਾਹਨੂੰ ਇੱਦਾਂ ਕਰਨਾ ਸੀ, ਤੇਰਾ ਤਾਂ ਬਚਨ ਸੀ ਊਂ ਨਹੀਂ ਸੀ ਮੋੜਨਾ, ਇਉਂ ਨਹੀਂ ਸੀ ਕਰਕੇ ਆਉਣਾ। ਹਾਂ ਦੱਸ ਹੁਣ ਕੀ, ਮਹਾਰਾਜਾ ਡੋਮਾਂ ਨੂੰ ਬਖਸ਼ ਦਿਓ। ਇਹ ਆਏ ਨੇ, ਮਹਾਰਾਜ ਕਹਿੰਦੇ ਇਹ ਗੁਰੂ ਵੱਡਿਆਂ ਦੀ ਨਿੰਦਿਆ ਕੀਤੀ ਇਹਨਾਂ ਨੇ, ਮਹਾਰਾਜ ਫਿਰ ਹੁਣ ਚਲੋ ਬਖਸ਼ ਦਿਓ ਆਪ ਜੀ, ਅਤੇ ਤੁਸੀਂ ਦਿਆਲੂ। ਮਹਾਰਾਜ ਕਹਿੰਦੇ ਬਖਸ਼ ਦਾਂਗੇ, ਕਹੋ ਇਹਨਾਂ ਨੂੰ ਦੁੱਖ ਭੰਜਣੀ ਥੱਲੇ ਬੇਰੀ ਥੱਲੇ ਨਾਲ ਤੂੰ ਇਸ਼ਨਾਨ ਕਰ, ਇਹਨਾਂ ਦਾ ਕਰਾ ਕੇ ਲਿਆ। ਉੱਥੇ ਇਸ਼ਨਾਨ ਕਰਾਇਆ, ਉਹ ਕਾਲ ਕਲਹਾਈ ਮਹਾਰਾਜ ਜੀ ਨੇ, ਫਿਰ ਉਹ ਸ਼ੁੱਧ ਰੂਪ 'ਚ ਹੋ ਕੇ ਆਇਆ। ਲਓ ਮਹਾਰਾਜ ਜੀ ਹੁਣ ਬਖਸ਼ ਦਿਓ। ਮਹਾਰਾਜ ਕਹਿੰਦੇ ਇਹਨਾਂ ਨੂੰ ਕਹੋ ਜਿਹੜੀ ਜੀਵ ਨਾਲ ਨਿੰਦਿਆ ਕੀਤੀ ਆ ਨਾ, ਉਸੇ ਜੀਵ ਨਾਲ ਮੁੜ ਕੇ ਵਡਿਆਈ ਕਰਨ ਗੁਰੂ ਕਿਆਂ ਦੀ। ਜਦੋਂ ਇਹ ਗੱਲ ਕਰਨ ਲੱਗੇ, ਮਹਾਰਾਜ ਸਾਡੀ ਹੁਣ ਜਵਾਨ ਤਾਂ ਚੱਲਦੀ ਨਹੀਂ, ਇਹ ਤਾਂ ਕੋੜ ਨਾਲ ਪੱਕੀ ਪਈ ਆ, ਕਿਵੇਂ ਬੋਲੀਏ, ਕਿਵੇਂ ਸਿਫਤ ਕਰੀਏ, ਕਿਰਪਾ ਕਰੋ ਇਹ ਵੀ ਆਪ। ਫਿਰ ਮਹਾਰਾਜ ਨੇ ਆਪ ਕਲਮ ਲੈ ਕੇ ਆਪਣੀ ਉਹਨਾਂ ਦੀ ਜੀਭ 'ਤੇ ਫੇਰ ਦਿੱਤੀ ਰਬਾਬੀਆਂ ਦੇ, ਕੋੜ ਦੂਰ ਹੋਇਆ, ਫਿਰ ਆ ਬਾਣੀ ਫੁਰੀ ਫਿਰ ਆ ਸਿਫਤ ਵਾਲੀ। ਇਉਂ ਇਹ ਜਿਹੜੀ ਸਿਫਤ ਪਾਈ ਉਚਾਰੀ, ਇਹਦੀਆਂ 8 ਪੌੜੀਆਂ ਨੇ ਇਸ ਬਾਣੀ ਦੀਆਂ, ਇਸ ਵਾਰ ਦੀਆਂ। ਪਹਿਲੀਆਂ 4 ਪੌੜੀਆਂ ਵਿੱਚ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦੀ ਸਾਂਝੀ ਸਿਫਤ ਕੀਤੀ ਆ ਉਹਨਾਂ ਨੇ, ਵਡਿਆਈ ਕੀਤੀ ਆ। 5ਵੀਂ ਪੌੜੀ ਵਿੱਚ ਫਿਰ ਇਕੱਲੇ ਗੁਰੂ ਅੰਗਦ ਸਾਹਿਬ ਜੀ ਦੀ ਸਿਫਤ ਕੀਤੀ ਆ। 6ਵੀਂ ਪੌੜੀ ਵਿੱਚ ਫਿਰ ਚੌਥੇ ਪਾਤਸ਼ਾਹ ਜੀ ਸਿਫਤ ਕੀਤੀ ਹੈ, ਗੁਰੂ ਅਮਰਦਾਸ ਜੀ ਦੀ। 7ਵੀਂ ਪੌੜੀ ਵਿੱਚ ਇਕੱਲੇ ਹੋਏ ਗੁਰੂ ਰਾਮਦਾਸ ਜੀ ਦੀ ਸਿਫਤ ਕੀਤੀ ਹੈ, ਧੰਨ ਧੰਨ ਗੁਰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨਾ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹ ਸਾਰੀ ਪੌੜੀ ਉਚਾਰ ਕੇ ਸਿਫਤ ਕੀਤੀ। 5ਵੇਂ ਪਾਤਸ਼ਾਹ ਦੀ ਫਿਰ ਸਿਫਤ ਕੀਤੀ, ਆਪੇ ਪੱਟੀ ਕਲਮ ਆਪ ਆਪ ਲਿਖਣਹਾਰਾ ਹੋਆ, ਚਾਰੇ ਜਾਗੇ ਚਾਹੁੰ ਜੂੰਗੀ ਪੰਚਾਇਣ ਆਪੇ ਹੋਆ, ਆਪੇ ਪੱਟੀ ਕਲਮ ਆਪ ਆਪ ਲਿਖਣਹਾਰਾ ਹੋਆ। 8ਵੀਂ ਪੌੜੀ ਵਿੱਚ ਫਿਰ ਇਕੱਲੇ ਗੁਰੂ ਅਰਜਨ ਸਾਹਿਬ ਦੀ ਸਿਫਤ ਕੀਤੀ ਹੈ, ਇਉਂ 8 ਪੌੜੀਆਂ ਫਿਰ ਉਸ ਵੇਲੇ ਉਚਾਰੀਆਂ ਨੇ। ਇਹ ਜਿਹੜੀ ਸਿਵਾਰ ਹੁਣ ਇਉਂ ਮਹਾਰਾਜ ਨੇ ਫਿਰ ਭਾਈ ਗੁਰਦਾਸ ਸਾਹਿਬ 'ਚ ਫਿਰ ਲਿਖਾ ਕੇ ਗੁਰੂ ਗ੍ਰੰਥ ਸਾਹਿਬ 'ਚ ਰੱਖੀ ਹੈ। ਇਹ ਸ਼ੁਰੂ ਹੋਣ ਲੱਗੀ ਆ, ਕਿਵੇਂ ਸਿਫਤ ਕਰਦੇ ਨੇ ਮਹਾਰਾਜ ਜੀ ਦੀ, ਆਪ ਨੂੰ ਸਰਵਣ ਕਰੋ, ਪੜ੍ਹੋ ਦੁਬਾਰੇ। ਰਾਮ ਕਲੀ ਕੀ ਵਾਰ,
ਰਾਮ ਕਲੀ ਕੀ ਵਾਰ,
ਰਾਏ ਬਲਵੰਡ,
ਰਾਏ ਬਲਵੰਡ,
ਤਥਾ ਸਤੈ ਡੂਮ ਆਖੀ, ਸਤੈ ਨਹੀਂ ਸਤੈ, ਸੱਤੇ ਦੋ ਭਰਾ ਨੇ ਬਲਵੰਡ ਅਤੇ ਸੱਤਾ ਦੂਜੇ ਦਾ ਨਾਂ, ਵੱਡਾ ਬਲਵੰਡ ਹੈ, ਛੋਟਾ ਸੱਤਾ ਹੈ। ਇਉਂ ਉਹਨਾਂ ਡੂਮਾਂ ਨੇ ਫਿਰ ਜਿਹੜੀ ਸੀ ਆਖੀ ਉਚਾਰੀ। ਇਹ ਫਿਰ ਮਹਾਰਾਜ ਨੇ ਜਦੋਂ ਇਹ ਜਦੋਂ ਫਲ ਵੀ ਦਿੱਤਾ ਇਸ ਵਾਰ ਦਾ, ਭਾਈ ਜਿਨ੍ਹਾਂ ਨੂੰ ਕੋਹੜ ਦੀ ਬਿਮਾਰੀ ਹੋਵੇ ਨਾ, ਅਤੇ ਇਹ ਦੁੱਖ ਭੰਜਣੀ ਵੇਲੀ ਥੱਲੇ ਬੈਠ ਕੇ 108 ਪਾਠ ਕੋਈ ਕਰੇ, ਇਹ ਉਹਦੀ ਇਹ ਬਿਮਾਰੀ ਦੂਰ ਹੋ ਜਾਵੇਗੀ। ਅਤੇ ਜਾਂ ਆਪਣੇ ਘਰ ਵਿੱਚ ਵੀ ਬੈਠ ਕੇ ਜੇ ਕੋਈ ਕਰੇਗਾ ਤਾਂ ਇਹਦਾ ਵੱਧ ਤੋਂ ਵੱਧ ਜਿਹੜਾ ਕੋਈ ਪਾਠ ਕਰੇਗਾ ਇਸ ਵਾਰ ਦਾ, ਉਹਦੀ ਕੋਹੜ ਦੀ ਬਿਮਾਰੀ ਠੀਕ ਹੋਵੇਗੀ। ਇਹ ਬਖਸ਼ਾਂ ਵਾਲੇ ਕੀਤੀਆਂ ਨੇ। ਸੋ ਇਸ ਕਰਕੇ ਦਮਨੀ ਟਕਸਾਲ ਵਿੱਚ ਜਿੰਨੇ ਦਮਨੀ ਟਕਸਾਲ ਦੇ ਵਿਦਿਆਰਥੀ ਨੇ ਇਹ ਬਾਣੀ ਰੋਜ਼ ਨਿਤਨੇਮ ਦੇ ਨਾਲ ਪੜ੍ਹੀ ਜਾਂਦੀ ਆ, ਪੜ੍ਹਦੇ ਨੇ ਜਵਾਨੀ ਜਹਾਜ਼ ਸਾਰਿਆਂ ਨੂੰ। ਅਤੇ ਤੁਸੀਂ ਵੀ ਨਿਤਨੇਮ ਦੇ ਨਾਲ ਇਹਨੂੰ ਐਡ ਕਰੋ, ਪੜ੍ਹਿਆ ਕਰੋ, ਜਵਾਨੀ ਕੰਠ ਕਰੋ ਨਾਲੇ, ਅਗਲੇ ਮੰਡੇ ਸੁਣਾ ਦਿਓ ਸਾਨੂੰ। ਹਾਂ ਚਲੋ, ਅੱਠ ਹੀ ਪੌੜੀਆਂ ਨੇ, ਅੱਠ ਦਿਨ ਨੇ, ਇੱਕ ਇੱਕ ਪੌੜੀ ਰੋਜ਼ ਯਾਦ ਕਰਕੇ ਅਤੇ ਅਗਲੇ ਮੁੰਡੇ ਨੂੰ ਸੁਣਾ ਦਿਓ। ਜੋ ਵੀ ਹੈ ਹਟ ਜਾਂਦੀ, ਉਹਦੇ ਹਿੱਸੇ 'ਚ ਆ ਜਾਂਦੀ ਹੈ, ਸ਼ੂਗਰ ਹੈ ਜੋ ਕੈਸਾ, ਉਹ ਵੀ ਕੋਹੜ ਇੱਕ ਤਰ੍ਹਾਂ ਦਾ। ਸੋ ਮਹਾਰਾਜ ਜੀ ਨੇ ਇਹ ਬਖਸ਼ਾ ਕੀਤੀਆਂ ਨੇ। ਹਾਂ ਨਿਤਨੇਮ 'ਚ, ਹਾਂ ਕਦੋਂ ਵੀ ਕਰੋ, ਨਿਤਨੇਮ 'ਚ ਪੜ੍ਹ ਸਕਦੇ। ਸੋ ਸਾਰੇ ਟਕਸਾਲੀ ਵੀਰ ਸੰਗਤ ਜਿਹੜੇ ਨੇ, ਸਿੰਘ ਹੁਣ ਵਾਲਿਆਂ ਦਾ ਪਤਾ ਨਹੀਂ, ਅਤੇ ਪਹਿਲੇ ਜਿਹੜੇ ਨੇ ਸਾਰੇ ਇਹ ਸ਼ਾਮ ਨੂੰ ਵੀ ਪੜ੍ਹ ਸਕਦੇ, ਕਦੋਂ ਵੀ ਪੜ੍ਹ ਸਕਦੇ, ਉਹ ਟਾਈਮ ਦੀ ਕੋਈ ਨਹੀਂ, ਉਹ ਵੀ ਨਿਤਨੇਮ 'ਚ ਹੀ ਆ ਗਿਆ। ਸੋ ਪੜ੍ਹਨੀ ਆ ਜ਼ਰੂਰ। ਹਾਂਜੀ ਚਲੋ, ਹਾਂਜੀ ਅੱਠੇ, ਇੱਕ ਕਿਉਂ ਘਟਾ ਦੇ, ਅੱਠ ਪੌੜੀਆਂ ਪੜ੍ਹਨੀਆਂ ਨੇ। ਚਲੋ ਜੀ, ਕਰੋ ਕਿਰਪਾ, ਹੁਣ ਸੁਣਾਓ ਤੁਸੀਂ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇਹ ਹੁਣ ਮਹਾਰਾਜ ਨੇ ਮੰਗਲ ਕੀਤਾ ਹੈ। ਹਾਂਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਤਿੰਨ ਤਰ੍ਹਾਂ ਦੇ ਮੰਗਲ ਆਉਂਦੇ ਨੇ ਗੁਰਬਾਣੀ ਵਿੱਚ, ਲਿਖਾਏ ਨੇ ਤੁਹਾਨੂੰ, ਕਿਹੜੇ ਕਿਹੜੇ ਹੈ ਕੋਈ ਯਾਦ? ਸ਼ਾਬਾਸ਼, ਵਸਤੂ, ਨਿਰਦੇਸ਼ ਮੰਗਲ, ਆਸ਼ੀਰਵਾਦ ਮੰਗਲ, ਤਿੰਨ ਮੰਗਲ ਆਉਂਦੇ ਨੇ। ਸੋ ਇਹ ਕਿਹੜਾ ਮੰਗਲ ਹੈ ਹੁਣ ਜਿਹੜਾ ਆਇਆ ਤਿੰਨਾਂ ਮੰਗਲਾਂ 'ਚੋਂ? ਨਮਸਕਾਰ ਮੰਗਲ ਕੀ ਹੁੰਦਾ? ਕੁਛ ਨਵੇਂ ਵਿਦਿਆਰਥੀ ਬੈਠੇ ਨੇ ਸਮਝ ਲੈਣਗੇ। ਨਮਸਕਾਰ ਮੰਗਲ ਜਿਹੜੇ ਮੰਗਲ ਵਿੱਚ ਆਪਣੇ ਇਸ਼ਟ ਦੇ ਜਾਂ ਨਮਸਕਾਰਾਂ ਇਸ਼ਟ ਅੱਗੇ ਨਮਸਕਾਰ ਕੀਤੀ ਜਾਵੇ ਉਹ ਨਮਸਕਾਰ ਮੰਗਲ ਹੁੰਦਾ ਹੈ। ਆਸ਼ੀਰਵਾਦ ਮੰਗਲ ਦਾ ਆਪਣੇ ਇਸ਼ਟ ਤੋਂ, ਆਪਣੇ ਗੁਰੂ ਤੋਂ ਬਲੈਸ ਮੰਗੀ ਜਾਵੇ, ਆਸ਼ੀਰਵਾਦ ਮੰਗੀ ਜਾਵੇ, ਉਹ ਆਸ਼ੀਰਵਾਦ ਮੰਗਲ ਹੁੰਦਾ ਹੈ। ਵਸਤੂ ਨਿਰਦੇਸ਼, ਜਿਹਦੇ 'ਚ ਵਸਤੂ ਦਾ ਨਿਰਦੇਸ਼ ਮੈਨੇ ਨਿਰਣਾ ਹੋਵੇ, ਵਸਤੂ ਕੀ ਹੈ? ਪਰਮੇਸ਼ਰ ਹੈ, ਉਹਦਾ ਨਿਰਣਾ ਇਹਦੇ ਵਿੱਚ। ਹਾਂ, ਤਿੰਨੇ ਮੰਗਲ ਇਹ 'ਚ ਆ ਜਾਂਦੇ ਨੇ ਇੱਕ ਸਲੋਕ 'ਚ, ਲੰਡੌਤ ਬੰਧਨ ਨਾਨਕ ਬਾਰ, ਸਰਬ ਕਲਾ ਸਮਰੱਥ, ਡੋਲਨ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤਿੰਨੇ ਮੰਗਲ ਇਹਦੇ 'ਚ ਆ ਗਏ, ਡੰਡੌਤ ਬੰਧਨ ਇਹ ਜਿਹੜੀ ਹੈ ਨਮਸਕਾਰ ਮੰਗਲ ਹੋ ਗਿਆ, ਅਤੇ ਜਿਹੜਾ ਅਸੀਂ ਡੋਲਨ 'ਤੇ ਰਾਖੋ ਪ੍ਰਭੂ ਆਸ਼ੀਰਵਾਦ ਮੰਗਿਆ, ਬਲੈਸ ਮੰਗੀ ਹੈ, ਸਾਡਾ ਮਨ ਡੋਲਦਾ ਮਹਾਰਾਜ ਜੀ, ਡੋਲਨ ਤੋਂ ਰੱਖ ਲਓ, ਇਹ ਆਸ਼ੀਰਵਾਦ ਮੰਗਲ ਹੋ ਗਿਆ। ਅਤੇ ਵਸਤੂ ਨਿਰਦੇਸ਼, ਡੋਲਨ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਆਸ਼ੀਰਵਾਦ ਮੰਗਲ ਹੋ ਗਿਆ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਜਿਹੜਾ ਸਰਬ ਕਲਾ ਸਮਰੱਥ ਹੈ ਇਹ ਵਸਤੂ ਨਿਰਦੇਸ਼ ਮੰਗਲ ਹੈ, ਵੀ ਪਰਮੇਸ਼ਰ ਸਾਰੀਆਂ ਕਲਾਂ ਕਰਕੇ ਸਮਰੱਥ ਹੈ, ਵਸਤੂ ਦਾ ਨਿਰਣਾ ਹੋ ਗਿਆ ਉਹਦੇ 'ਚ। ਇਸ ਕਰਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਵਸਤੂ ਨਿਰਦੇਸ਼ ਮੰਗਲ ਹੈ, ਵਸਤੂ ਕੀ ਹੈ? ਵੀ ਪਰਮੇਸ਼ਰ ਇੱਕ ਹੈ, ਉਹਦਾ ਨਿਰਣਾ ਹੋ ਗਿਆ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਨਿਰਣਾ ਹੋ ਗਿਆ ਵਸਤੂ ਦਾ। ਸੱਤ, ਉਹ ਤਿੰਨੇ ਕਾਲ ਨਾਸ਼ ਨਹੀਂ ਹੁੰਦਾ। ਗੁਰ, ਉਹ ਚੇਤਨ ਹੈ, ਪੂਜਨੀਕ ਹੈ ਗੁਰਮੇ ਨੇ। ਪ੍ਰਸਾਦ, ਆਨੰਦ ਸਰੂਪ ਹੈ। ਇਹ ਵਸਤੂ ਦਾ ਨਿਰਣਾ ਹੋਣ ਕਰਕੇ ਦਾ ਨਾਂ ਹੈ ਵਸਤੂ ਨਿਰਦੇਸ਼ ਮੰਗਲ। ਕਿਹੜਾ ਵਸਤੂ ਨਿਰਦੇਸ਼ ਮੰਗਲ? ਸਾਰੇ ਨਾ ਕਹੋ, ਕਹਿ ਦਿਓ ਸਾਰੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਵਸਤੂ ਨਿਰਦੇਸ਼ ਮੰਗਲ ਹੈ, ਵਸਤੂ ਹੈ ਪਰਮੇਸ਼ਰ, ਉਹਦਾ ਨਿਰਣਾ ਹੋ ਰਿਹਾ ਇਹਦੇ 'ਚ। ਚਲੋ ਅੱਗੇ, ਹੁਣ ਨਾਓ ਕਰਤਾ,
ਨਾਓ ਕਰਤਾ
ਕਾਦਰ ਕਰੇ,
ਕਾਦਰ ਕਰੇ
ਕਿਉਂ ਬੋਲ,
ਕਿਉਂ ਬੋਲ
ਹੋਵੇ ਜੋਖੀ ਵਧੈ,
ਹੋਵੇ ਜੋਖੀ ਵਧੈ,
ਜੋਖੀ ਵਧੈ ਪਾਠ ਇਕੱਠਾ ਕਰ ਲੈ, ਇਕੱਠਾ ਹੀ ਹੈ ਨਾ ਟਕਸਾਲ ਵਾਲੀ 'ਤੇ, ਪਰ ਦੂਜਾ ਪਾਠ ਮੰਨਿਆ ਜੋ ਖੀਵਦਾ, ਉਹ ਅੱਡ ਪਾਠ ਵੀ ਮੰਨ ਕੇ ਅਰਥ ਹੁੰਦਾ ਹੈ, ਪਹਿਲਾਂ ਇਕੱਠੇ ਮੁਤਾਬਕ ਅਰਥ। ਨਾਓ ਕਰਤਾ ਕਾਦਰ ਕਰੇ, ਕਰਤਾ ਜਿਹੜਾ ਪਰਮੇਸ਼ਰ ਹੈ, ਕਾਦਰ ਜਿਹੜਾ ਆਪ ਸਮਰੱਥ ਹੈ, ਜਿਹਨੂੰ ਉਹ ਆਪਣੇ ਨਾਓ ਦੇ ਤੁਲ ਕਰਦਾ ਹੈ, ਕਾਦਰ ਮੈਨੂੰ ਤੁਲ ਕਰਦਾ ਹੈ, ਆਪਣੇ ਬਰਾਬਰ ਕਰਦਾ ਹੈ ਆਪਣੇ ਨਾਓ ਦੇ, ਕਿਉਂ ਬੋਲ ਹੋਵੇ ਜੋ ਖੀਵਦਾ, ਉਹਦੇ ਬੋਲਾਂ ਨੂੰ ਕੌਣ ਕੋਈ ਜੋਖ ਸਕਦਾ ਹੈ? ਜੋ ਖੀਵਦਾ ਮੈਨੇ ਜੋਖ ਸਕਦਾ, ਤੋਲ ਸਕਦਾ, ਮਾਪ ਸਕਦਾ। ਇਹ ਗੁਰੂ ਨਾਨਕ ਸਾਹਿਬ ਵੱਲ ਮਾਰਵਲ ਇਸ਼ਾਰਾ ਹੈ ਕਿ ਉਹਨਾਂ ਦੇ ਨਾਂ ਜਿਹੜਾ ਸੀ, ਨਾਨਕ ਨਾਂ ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਹੈ, ਉਹਨਾਂ ਦੇ ਤੁਲ ਹੈ। ਕਿਵੇਂ ਹੈ? ਭਾਈ ਸੰਤੋਖ ਸਿੰਘ ਜੀ ਨੇ ਵੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ। ਉਹ ਲਿਖਦੇ ਨੇ ਉੱਥੇ, ਅਨਕ ਰਹਿਤ ਪਰਮੇਸ਼ੁਰ ਜੋਈ, ਨਾਨਕ ਨਾਮ ਕਹਾਵੈ ਸੋਈ। ਨਾਨਕ ਦੇ ਅਰਥ ਕੀ ਨੇ? ਤਿੰਨ ਅੱਖਰ ਨੇ ਨਾ, ਨਾਂ ਦੇ ਕੰਨੇ ਵਿੱਚ ਵਾਲਾ ਕੱਢ ਲਓ, ਨਾ ਅਨਕ, ਜਿਹਦੇ ਵਿੱਚ ਅਨਕ ਮੰਨੇ ਨਹੀਂ ਅਨੇਕਤਾ ਹੀ, ਕੇਵਲ ਏਕਤਾ ਹੀ ਏਕਤਾ ਹੈ, ਉਹਨੂੰ ਕੀ ਕਹਿੰਦੇ ਨੇ? ਨਾਨਕ। ਸੋ ਉਹ ਕੌਣ ਆ? ਪਰਮੇਸ਼ੁਰ ਹੈ। ਸੋ ਇਸ ਲਈ ਇਹ ਉਹ ਗੁਰੂ ਨਾਨਕ ਸਾਹਿਬ ਵੱਲ ਇਸ਼ਾਰਾ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਜਿਨ੍ਹਾਂ ਦੇ ਨਾਂ ਜਿਹੜਾ ਹੈਗਾ ਅਕਾਲ ਪੁਰਖ ਦੇ ਨਾਮ ਦੇ ਤੁਲ ਹੈ, ਸਮਰੱਥ ਹੈ, ਪਰਮੇਸ਼ੁਰ ਨੇ ਆਪ ਕੀਤਾ, ਕਿਉਂ ਬੋਲ ਉਹਨਾਂ ਦੇ ਬੋਲਾਂ ਨੂੰ ਹੋਵੇ ਜੋ ਖੀਵਦਾ, ਕੌਣ ਕੋਈ ਜੋਗ ਸਕਦਾ ਜਿਹੜੇ ਬੋਲ ਉਹਨਾਂ ਨੇ ਬੋਲੇ ਨੇ। ਅੱਛਾ, ਹੁਣ ਦੂਜਾ ਪਾਠ ਫਿਰ, ਜੋ ਖੀਵਦਾ, ਅੱਡ ਕਰਕੇ ਜੋ ਖੀਵਦਾ ਵੱਖਰਾ ਕਰਕੇ, ਉਹਨਾਂ ਬੋਲਾਂ ਨੂੰ ਕੌਣ ਆ ਜਿਹੜਾ ਕੋਈ ਭਾਈ ਖੀਵਦਾ ਮੈਨੇ ਸਹਾਰ ਸਕਦਾ ਉਹਨਾਂ ਬੋਲਾਂ ਨੂੰ? ਹਾਂਜੀ, ਜਾਂ ਖੀਵਦਾ ਉਹ ਬੋਲ ਉਹਨਾਂ ਦੇ ਬੋਲੇ ਹੋਏ ਕਦੇ ਨਾਸ਼ ਨਹੀਂ ਹੁੰਦੇ, ਫਲੀਭੂਤ ਹੁੰਦੇ ਨੇ ਜੋ ਬੋਲ ਦਿੱਤੇ ਉਹਨਾਂ ਨੇ। ਹਾਂਜੀ, ਅੱਗੇ ਜੀ, ਦੇ ਗੁਣਾ ਸਤ,
ਦੇ ਗੁਣਾ ਸਤ,
ਭੈਣ ਭਰਾਵ ਹੈ,
ਭੈਣ ਭਰਾਵ ਹੈ,
ਪਾਰੰਗਤ ਦਾਨ ਪੜੀ ਵਧੈ,
ਪਾਰੰਗਤ ਦਾਨ ਪੜੀ
ਵਧੈ। ਹਾਂ, ਸਤਾ ਦਾ ਡੂੰਬਾ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਉਹ ਕਹਿੰਦੇ ਨੇ ਦੇ ਗੁਣਾ, ਦੇ ਦਾ ਅਰਥ ਹੈ ਦੈਵੀ, ਗੁਣਾ ਮੈਨੇ ਗੁਣ, ਆ ਦੈਵੀ ਗੁਣ ਜਿਹੜੇ ਨੇ ਕਿਹੜੇ ਨੇ? ਉਹ ਸੱਤ ਇੱਕ ਨਾਲ ਗਿਣ ਦਿੱਤਾ, ਸੱਤ ਇੱਕ ਗਿਣਤਾ, ਬਾਕੀ ਤੁਸੀਂ ਲਓ ਕੋਲੋਂ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਇਹ ਸਾਰੇ ਦੈਵੀ ਗੁਣ ਜਿਹੜੇ ਨੇ, ਇਹ ਭਰਾਵ ਹੈ, ਇਹ ਤੁਹਾਡੇ ਭਰਾ ਨੇ। ਫਿਰ ਮਹਾਰਾਜ ਭੈਣ ਵੀ ਲਿਖਿਆ, ਭੈਣਾਂ ਕਿਹੜੀਆਂ ਹੋਈਆਂ? ਕਰਣਾ, ਮੁਦਤਾ, ਮੈਤਰੀ, ਸਾਵਾਸ, ਅਪੇਖਿਆ, ਇਹ ਚਾਰੇ ਗੁਣ ਜਿਹੜੀਆਂ ਨੇ ਭੈਣਾਂ ਨੇ। ਕੀ ਨੇ ਇਹ? ਕਰਣਾ ਕੀ ਹੈ? ਮੁਦਤਾ ਕੀ ਹੈ? ਹਾਂਜੀ, ਅਪੇਕਸ਼ਾ ਕੀ ਹੈ? ਸੋ ਦੱਸਿਆ ਜੀ ਤੁਹਾਨੂੰ ਵੀ ਕਰਨਾ ਕੀ ਹੈ? ਦਇਆ, ਤਰਸ, ਕਿਸੇ ਦੁਖੀ ਨੂੰ ਦੇਖ ਕੇ, ਕਿਸੇ ਲੋੜਵੰਦ ਨੂੰ ਦੇਖ ਕੇ ਦਇਆ ਕਰਕੇ ਉਹਦਾ ਸੰਕਟ ਦੇ ਵਿੱਚ ਸਾਂਝੀਵਾਲ ਹੋ ਜਾਣਾ, ਤਰਸ ਕਰਨਾ, ਉਹਦਾ ਸੰਕਟ ਵਿੱਚ ਹਿੱਸਾ ਵੰਡਾਉਣਾ, ਉਹਨੇ ਦੁਖੀ ਦੇਖ ਕੇ, ਇਹ ਦਇਆ ਕਰਨਾ ਹੈ ਪਹਿਲਾ ਕਰਨਾ। ਦੂਜਾ ਗੁਣ ਹੈ ਮੁਦਤਾ, ਮੁਦਤਾ ਹੁੰਦਾ ਖੁਸ਼ੀ, ਕਿਸੇ ਨੂੰ ਰੱਬ ਨੇ ਮਹਿਲ ਦੇ ਦਿੱਤੇ, ਕਿਸੇ ਨੂੰ ਪੁੱਤਰ ਦੀ ਕੋਈ ਦਾਤ ਦੇ ਦਿੱਤੀ, ਕਿਸੇ ਨੂੰ ਕੋਈ ਟਰਾਂਸਪੋਰਟ ਚੰਗੀ ਦੇ ਦਿੱਤੀ, ਉਹਨੂੰ ਵੇਖ ਕੇ ਖੁਸ਼ ਹੋਣਾ, ਧੰਨ ਹੈ ਮਹਾਰਾਜ ਸੱਚੇ ਪਾਤਸ਼ਾਹ ਤੂੰ ਇਹਨੂੰ ਇੰਨੀਆਂ ਦਾਤਾਂ ਨਾਲ ਮਾਲੋ ਮਾਲ ਕੀਤਾ ਹੈ, ਤੇਰਾ ਬੜਾ ਸ਼ੁਕਰ ਹੈ, ਆਪਣੇ ਵੱਲੋਂ ਖੁਸ਼ ਹੋਣਾ, ਈਰਖਾ ਨਾ ਕਰਨੀ। ਸੋ ਇਹ ਮੁਦਤਾ ਦਾ ਗੁਣ ਹੈ। ਅਤੇ ਤੀਜਾ ਹੈ ਮੈਤਰੀ, ਮੈਤਰੀ ਕੀ? ਸਾਰਿਆਂ ਨੂੰ ਮਿੱਤਰ ਸਮਝਣਾ, ਸਭ ਕੋ ਮੀਤ ਹਮਾ ਨਾ ਕੋ ਬੈਰੀ ਨਹੀਂ ਬੇਗਾਨਾ, ਹੈ ਅਤੇ ਸਭ ਕੋ ਮੀਤ ਹਮ ਆਪਣ ਕੀਨੋ, ਹਮ ਸਭਨਾ ਕੇ ਸਾਜਨ, ਸਭ ਨੂੰ ਮਿੱਤਰ ਸਮਝਣਾ, ਬੈਰ ਭਾਵਨਾ ਕਿਸੇ 'ਚ ਲਿਆਉਣੀ, ਇਹ ਤੀਜਾ ਗੁਣ ਹੈ। ਚੌਥਾ ਕੀ ਹੈ? ਅਪੇਖਿਆ, ਅਪੇਕਸ਼ਾ ਕੀ ਹੁੰਦੀ ਹੈ? ਕੋਈ ਤੁਹਾਡਾ ਸੰਬੰਧੀ, ਕੋਈ ਮਿੱਤਰ ਦੋਸਤ ਵਿੱਚ ਕੋਈ ਔਗਣ ਨੇ ਮਾੜੇ ਪਾਸੇ ਲੱਗ ਗਿਆ, ਕੋਈ ਸੰਗਤ ਵਾਲੇ ਪਾਸੇ ਲੱਗ ਗਿਆ, ਬਹੁਤਾ ਮਾੜਾ ਹੋ ਗਿਆ, ਉਹਨੂੰ ਪ੍ਰੇਰਨਾ ਦੇਣੀ, ਸਮਝਾਉਣਾ, ਇੱਕ ਵਾਰੀ, ਦੋ ਵਾਰੀ, ਚਾਰ ਵਾਰੀ ਸਮਝਾਓ, ਜੇ ਉਹ ਨਹੀਂ ਮੰਨਦਾ ਫਿਰ ਵੀ ਉਹ ਆਪਣੇ ਮਾੜੀ ਸੰਗਤ ਵਿੱਚ ਜਾਂਦਾ, ਔਗਣਾਂ ਨੂੰ ਨਹੀਂ ਤਿਆਗਦਾ, ਫਿਰ ਮਾੜੇ ਕਹਿੰਦੇ ਉਹਦਾ ਫਿਰ ਸਮਝਾਉਣਾ ਫਿਰ ਬਹੁਤਾ ਫਜ਼ੂਲ ਹੈ, ਫਿਰ ਉਹਨੂੰ ਫਿਰ ਰੱਬ ਦੇ ਆਸਰੇ ਛੱਡ ਦਿਓ, ਉਹਦੇ ਕਰਮਾਂ 'ਤੇ ਛੱਡ ਦਿਓ, ਅਪੇਕਸ਼ਾ ਫਿਰ ਲੋੜ ਨਹੀਂ ਉਹਨੂੰ ਫਿਰ ਸਮਝਾਉਣ ਦੀ, ਜੇ ਤਾਂ ਸਾਡੇ ਵਿੱਚ ਉਨੀ ਸ਼ਕਤੀ ਹੋਵੇ, ਉਨੀ ਪ੍ਰੇਰਨਾ ਨਾਲ ਉਹਦੇ ਬਦਲੇ ਜਾਣ, ਕਰਮ ਬਦਲ ਦੇਵੇ, ਉਹ ਤਾਂ ਵੱਖਰੀ ਗੱਲ ਹੈ, ਪਰ ਜੇ ਐਸਾ ਨਹੀਂ ਸਮਝਾਉਣ ਨਾਲ ਨਹੀਂ ਸਮਝਦਾ ਫਿਰ ਉਹਦਾ ਜਿਹੜਾ ਹੈ ਸਮਝਾਉਣ ਦੀ ਲੋੜ ਨਹੀਂ ਵਾਰ ਵਾਰ। ਇਹ ਚਾਰੇ ਗੁਣ ਜਿਹੜੇ ਨੇ ਮਹਾਰਾਜ ਕਹਿੰਦੇ ਭੈਣ ਭਰਾ ਭੈਣਾਂ ਹਨ ਜੀ, ਕਰਨਾ, ਮੁਦਤਾ, ਮੈਤਰੀ, ਪੇਖਿਆ ਆਦਿਕ, ਧੰਨ ਗੁਰੂ ਨਾਨਕ ਸਾਹਿਬ ਜੀ ਤੁਹਾਡੇ 'ਚ ਮੌਜੂਦ ਨੇ। ਹਾਂਜੀ, ਪਾਰੰਗਤ ਦਾਨ ਪੜੀ ਵਧੈ, ਪਾਰੰਗਤ ਦਾ ਅਰਥ ਹੈ ਜੀ ਕੇਵਲ ਮੁਕਤੀ, ਤੁਹਾਡੇ ਦਰ ਵਿੱਚ ਮਹਾਰਾਜ ਜੀ ਜਿਹੜੀ ਜੀਵਨ ਮੁਕਤੀ, ਕੇਵਲ ਮੁਕਤੀ ਦਾ ਦਾਨ ਪੜੀ ਵਧਾ ਮੈਨੇ ਪੈ ਰਿਹਾ ਹੈ, ਤੁਹਾਡੇ ਦਰ ਵਿੱਚੋਂ ਪ੍ਰਾਪਤ ਹੋ ਰਿਹਾ, ਪੜੀ ਵਧੈ ਪੈ ਰਿਹਾ ਹੈ। ਅੱਗੇ ਚਲੋ ਜੀ, ਨਾਨਕ,
ਨਾਨਕ ਰਾਜ ਚਲਾਇਆ,
ਠੀਕ
ਸੱਚ ਕੋਟ ਸਤਾਣੀ,
ਸਤਾਣੀ
ਸਤਾਣੀ ਨੀਵ ਦੈ,
ਪੜ੍ਹ ਲਓ ਸਾਰੇ, ਨਾਨਕ ਰਾਜ ਚਲਾਇਆ,
ਨਾਨਕ ਰਾਜ ਚਲਾਇਆ,
ਸੱਚ ਕੋਟ,
ਸੱਚ ਕੋਟ,
ਸਤਾਣੀ ਨੀਵ ਦੈ,
ਸਤਾਣੀ ਨੀਵ
ਹੇ ਗੁਰੂ ਨਾਨਕ ਸਾਹਿਬ ਤੁਸੀਂ ਗੁਰਤਾ ਗੱਦੀ ਦਾ ਰਾਜ ਆਪ ਚਲਾਇਆ, ਉਹਨੂੰ ਉਹਦੀ ਸ਼ੁਰੂਆਤ ਕੀਤੀ, ਗੁਰੂ ਨਾਨਕ ਸਾਹਿਬ ਤੋਂ ਹੀ ਹੋਈ ਨਾ, ਅਤੇ ਤੁਸੀਂ ਸੱਚ ਕੋਟ, ਸੋ ਇਹ ਜਿਹੜਾ ਸੀ ਸੱਚ ਦਾ ਕੋਟ ਸਾਰਨਾ ਕੀਤਾ ਸਿੱਖ ਧਰਮ ਦਾ, ਅਤੇ ਸਤਾਣੀ ਨੀਵ ਦੈ ਸਹਿਤ ਬਲ ਦੇ, ਆ ਜਿਹੜੀ ਸੀ ਸਰਦ ਨੀਵ ਜਿਹੜੀ ਸੀ ਨਿਊ ਫਾਊਂਡੇਸ਼ਨ ਸਿੱਖ ਧਰਮ ਦੀ, ਤੁਸੀਂ ਇਹ ਸਹਿਤ ਬਲ ਦੇ ਜਿਹੜੀ ਸੀ ਨੀਂਹ ਰੱਖਣਾ ਕੀਤੀ, ਸ਼ਰਧਾ ਵਾਲੀ ਨੀਂਹ ਰੱਖੀ ਸਹਿਤ ਬਲ ਦੇ। ਹਾਂਜੀ ਅੱਗੇ ਲਹਿਣੇ ਧਰਿਓਨ,
ਲਹਿਣੇ ਧਰਿਓਨ ਸੱਤ ਸਿਰ,
ਛੱਤ ਸਿਰ ਪੜਨਾ, ਸੱਤ ਨਹੀਂ ਵੱਡਾ ਸੱਚਾ, ਛੱਤ
ਛੱਤ
ਬੋਲੋ ਸਾਰੇ, ਲਹਿਣੇ ਧਰਿਓਨ ਛੱਤ ਸਿਰ,
ਲਹਿਣੇ ਧਰਿਓਨ ਛੱਤ ਸਿਰ,
ਕਰ ਸਿਖ ਕਰ ਸਿਫਤੀ ਅੰਮ੍ਰਿਤ ਪੀਵਦਾ,
ਕਰ ਸਿਫਤੀ ਅੰਮ੍ਰਿਤ ਪੀਵਦਾ।
ਮਹਾਰਾਜ ਤੁਸੀਂ ਫਿਰ ਆਪਣੇ ਸੇਵਕ ਲਹਿਣਾ ਜੀ ਦੇ ਸਿਰ 'ਤੇ, ਇਹ ਗੁਰਤਾ ਗੱਦੀ ਦਾ ਛੱਤ ਮੈਨੇ ਛਤਰ, ਜਸ ਰੂਪੀ ਛਤਰ ਉਹਨਾਂ ਦੇ ਸਿਰ 'ਤੇ ਰੱਖ ਦਿੱਤਾ, ਕਰ ਸਿਫਤੀ ਅੰਮ੍ਰਿਤ ਪੀਵਦਾ, ਸਿਫਤੀ ਪਰਮੇਸ਼ਰ ਦੀ ਸਿਫਤ ਨਾਮ ਰੂਪੀ ਅੰਮ੍ਰਿਤ ਉਹਨਾਂ ਨੂੰ ਪੀਵਦਾ, ਪੀਣਾ ਕੀਤਾ ਲੈਣਾ ਜਿਹਨੇ ਤੁਹਾਡੇ ਕੋਲੋਂ ਸਿੱਖ ਬਣਾਇਆ, ਉਦੋਂ ਵੀ ਅੰਮ੍ਰਿਤ ਪਿਆਉਂਦੇ ਸੀ, ਉਦੋਂ ਚਰਨਾਂ ਦਾ ਅੰਮ੍ਰਿਤ ਦਿੱਤਾ ਜਾਂਦਾ ਸੀ, ਚਰਨਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ, ਸੋ ਅੰਮ੍ਰਿਤ ਦੀ ਦਾਤ ਦੇ ਕੇ, ਨਾਮ ਦੀ ਦਾਤ ਦੇ ਕੇ ਉਹਨਾਂ ਨੂੰ ਤੁਸੀਂ ਜਿਹੜਾ ਸੀ ਮਾਰੇ ਇਹ ਦਾਤ ਦੇ ਕੇ, ਉਦੋਂ ਮਗਰੋਂ ਇਹ ਗੁਰਤਾ ਗੱਦੀ ਦਾ ਛਤਰ ਉਹਨਾਂ ਦੇ ਸਿਰ 'ਤੇ ਰੱਖ ਦਿੱਤਾ, ਲਹਿਣਾ ਜੀ ਦੇ ਅੰਗ ਦੇ ਰੂਪ ਬਣਾ ਦਿੱਤੇ ਲਹਿਣਾ ਤੋਂ। ਹਾਂਜੀ ਮਤ
ਮਤ ਗੁਰ,
ਹੁਣ ਬਸਰਾਮ ਪਕਾਈ ਜਾਓ, ਬਾਣੀ ਦਾ ਕੰਠ ਕਰਨੀ ਹੋਇਆ ਤੁਸੀਂ ਅਗਲੇ ਹਫ਼ਤੇ ਤੱਕ ਬਸਰਾਮ ਵੀ ਯਾਦ ਕਰੀ ਜਾਣੇ ਨੇ। ਮਤ
ਮਤ
ਗੁਰ ਆਤਮ ਦੇਵ ਦੀ,
ਗੁਰ ਆਤਮ ਦੇਵ ਦੀ
ਖੜਗ ਜੋਰ,
ਖੜਗ ਜੋਰ
ਪਰਾਕੋਏ ਜੀਦ,
ਪਰਾਕੋਏ ਜੀਦ,
ਇਹਦੇ ਦਇਆ ਪਾਠ ਵੱਖਰਾ ਕਰਨਾ, ਉੱਪਰ ਇਕੱਠੇ ਆਏ ਨੇ ਨਾ ਪੜੀਵਦਾ, ਇਹ ਇਕੱਠੇ ਆਉਣਗੇ, ਪਰ ਇੱਥੇ ਜਿਹੜਾ ਹੈ ਥੀਵਦਾ ਇਕੱਠੇ ਆਵੇਗਾ, ਪਰ ਜੀਵਦ ਅਤੇ ਨੀਵਦ ਅੱਡ ਅੱਡ ਪਾਠ ਨੇ। ਹਾਂਜੀ ਅਰਥ ਕਰੀਏ ਉਹਨਾਂ ਦੀ, ਮਤ
ਮਤ
ਗੁਰ ਆਤਮ ਦੇਵ ਦੀ,
ਗੁਰ ਆਤਮ ਦੇਵ
ਮਤ ਮੈਨੇ ਸਿੱਖਿਆ, ਇਹ ਜਿਹੜੀ ਮਹਾਰਾਜ ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਗੁਰੂ ਅੰਗਦ ਸਾਹਿਬ ਜੀ ਨੂੰ, ਗੁਰ ਆਤਮ ਦੇਵ ਕੌਣ ਹੈ, ਪਰਮੇਸ਼ੁਰ ਆਤਮ ਦੇਵ ਪਰਮੇਸ਼ੁਰ ਦੀ ਪ੍ਰਾਪਤੀ ਵਾਲੀ ਮਤ ਸਿੱਖਿਆ ਦੇਣਾ ਕੀਤੀ ਉਹਨਾਂ ਨੂੰ ਤੁਸਾਂ ਨੇ, ਅਤੇ ਇਹ ਤਾਂ ਦਿੱਤੀ ਆ ਢਾਲ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਜੀ ਨੂੰ ਫੜਨ ਵਾਸਤੇ, ਅਤੇ ਜਿਹੜੀ ਸੀ ਖੜਗ ਜੋਰ ਪਰਾਕੋਏ ਜੀਦ ਹੈ, ਉਹਨਾਂ ਦੇ ਜੀ ਦੇ ਵਿੱਚ ਹਿਰਦੇ ਦੇ ਵਿੱਚ, ਪਰਾਕੋਏ ਦਾ ਅਰਥ ਹੁੰਦਾ ਪਰਾਕਰਮ, ਪਰਾਕਰਮ ਦਾ ਅਰਥ ਹੁੰਦਾ ਬਲ, ਬਲ ਵਾਲਾ ਜਿਹੜਾ ਸੀ ਜੋਰ ਮੈਨੇ ਗਿਆਨ, ਗਿਆਨ ਰੂਪੀ ਖੜਗ ਮੈਨੇ ਖੰਡਾ, ਇਹ ਖੰਡਾ ਦੇਣਾ ਕੀਤਾ ਤੁਸੀਂ ਉਹਨਾਂ ਨੂੰ ਬਲ ਵਾਲਾ ਗਿਆਨ ਰੂਪੀ। ਹਾਂਜੀ ਗੁਰਚੇਲੇ ਬੋਲੋ,
ਚੇਲੇ ਰਹਿ ਰਸ
ਕੀ ਖੰਡਾ, ਖੰਡਾ ਕਿਹੜਾ ਗਿਆਨ ਦਾ, ਢਾਲ ਕੀ ਸੀ ਜਿਹੜੀ ਸਿੱਖਿਆ ਦਿੱਤੀ ਆਤਮਦੇਵ ਦੀ ਪ੍ਰਾਪਤੀ ਵਾਲੀ। ਹਾਂਜੀ ਗੁਰਚੇਲੇ,
ਗੁਰਚੇਲੇ ਰਹਿ ਰਸ
ਕੀ ਇਕੱਠੇ ਬੋਲ ਦਿਓ ਕੀ,
ਕੀ
ਹਾਂ ਪੜ੍ਹੋ ਸਾਰੇ, ਗੁਰਚੇਲੇ ਰਹਿ ਰਸ ਕੀ,
ਗੁਰਚੇਲੇ ਰਹਿ ਰਸ ਕੀ,
ਨਾਨਕ ਸਲਾਮਤ ਥੀਵਦੈ,
ਨਾਨਕ ਸਲਾਮਤ ਥੀਵਦੈ,
ਹੇ ਗੁਰੂ ਨਾਨਕ ਸਾਹਿਬ ਜੀ ਫਿਰ ਤੁਸੀਂ ਆਪਣੇ ਗੁਰਚੇਲੇ ਵਾਲੀ, ਗੁਰੂ ਆਪ ਚੇਲਾ ਕੌਣ ਬਣਾਏ ਫਿਰ, ਅੰਗਦ ਦੇਵ ਜੀ, ਰਹਿ ਰਾਸ ਦਾ ਤਾਂ ਬਾਣੀ ਨਹੀਂ, ਰਹਿ ਰਾਸ ਪੜ੍ਹਦੇ ਹਾਂ ਆਪਾਂ, ਇੱਥੇ ਰਹਿ ਰਾਸ ਰਹੁ ਰੀਤ ਟਰਡੀਸ਼ਨ, ਇਹ ਗੁਰੂ ਅਤੇ ਚੇਲੇ ਵਾਲੀ ਟਰਡੀਸ਼ਨ ਰਹੁ ਰੀਤ ਤੁਸਾਂ ਨੇ ਕੀਤੀ, ਚੇਲਾ ਬਣਾਇਆ ਸਿੱਖ ਬਣਾਇਆ ਆਪਣੀ ਥਾਂ 'ਤੇ, ਕਦੋਂ ਬਣਾਇਆ, ਨਾਨਕ ਸਲਾਮਤ ਥੀਵਦਾ, ਥੀਵਦਾ ਮੈਨੇ ਹੁੰਦਿਆਂ ਹੋਇਆਂ, ਇਸ਼ਤ ਹੁੰਦਿਆਂ ਹੋਇਆਂ, ਆਪਣੇ ਹੁੰਦਿਆਂ ਹੀ ਪਹਿਲਾਂ ਹੀ ਦੇ ਦਿੱਤੀ, ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਜਿਹੜੀ ਸੀ, ਅੰਗਦ ਸਾਹਿਬ ਜੀ ਨੂੰ, ਲਹਿਣਾ ਜੀ ਨੂੰ ਸਲਾਮਤ ਆਪਣੇ ਇਸ਼ਤ ਹੁੰਦਿਆਂ ਹੋਇਆਂ। ਅੱਗੇ ਜੀ ਸਹਿ ਟਿੱਕਾ ਦੇ ਤੋਸ,
ਸਹਿ ਟਿੱਕਾ
ਦੇ ਤੋਸ,
ਦੇ ਤੋਸ
ਦੇ ਤੋਸ
ਦੇ ਤੋਸ
ਜੀਵਦਾ,
ਜੀਵਦਾ,
ਇਹ ਪਾਠ ਇਕੱਠਾ ਹੁਣ ਬੋਲੋ ਸਾਰੇ, ਸਹਿ ਟਿੱਕਾ ਦੇ ਤੋਸ,
ਸਹਿ ਟਿੱਕਾ ਦੇ ਤੋਸ
ਜੀਵਦਾ,
ਜੀਵਦਾ,
ਆਪਣੇ ਜੀਂਦੇ ਜੀਂਦੇ ਸਹਿ ਪਾਤ, ਸਹਿ ਜਿਹੜੇ ਸੀ ਕੌਣ, ਗੁਰੂ ਨਾਨਕ ਸਾਹਿਬ ਜੀ, ਗੁਰੂ ਨਾਨਕ ਸਾਹਿਬ ਸਹਿਨਸ਼ਾਹ ਨੇ ਗੁਰਤਾ ਗੱਦੀ ਦਾ ਟਿੱਕਾ ਜਿਹੜਾ ਸੀ ਤਿਲਕ ਦਿੱਤੋ, ਉਸ ਮੈਨੇ ਦਿੱਤਾ ਲਹਿਣਾ ਜੀ ਨੂੰ, ਜੀਵ ਦਾ ਜੀਂਦੇ ਜੀਂਦੇ ਦੇ ਗਏ ਆਪਣੇ, ਪਹਿਲਾਂ ਹੀ ਦੇ ਗਏ, ਔਰ ਕਹਿ ਦਿੱਤਾ ਸੰਗਤਾਂ ਨੂੰ ਬਾਅਦ, ਭਾਈ ਸਾਡੇ ਪੁੱਤਰ ਰੌਲਾ ਪਾਉਣ ਵੀ ਇਹਨਾਂ ਨੂੰ ਗੁਰਤਾ ਗੱਦੀ ਦਿੱਤੀ ਹੈ, ਸੋ ਪਹਿਲਾਂ ਦੇ ਦਿੱਤਾ ਭਾਈ ਇਹਨਾਂ ਨੂੰ ਥਾਪਿਆ, ਸਿੱਖਾਂ ਨੂੰ ਸਾਰਾ ਇਹ ਗੱਲ ਦਾ ਪ੍ਰਚਾਰ ਕੀਤਾ। ਹਾਂਜੀ
ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖੱਟੀ ਹੈ।
ਲਹਿਣਾ ਜੀ ਦੀ ਫਿਰ ਜਿਹੜੀ ਸੀ ਨਾ ਵਡਿਆਈ ਦੀ, ਵਡਿਆਈ ਫਿਰ ਆਈ ਹੈ, ਸਾਰੇ ਜਗਤ ਫੇਰ ਦਿੱਤੀ ਗੁਰਤਖ਼ਤ ਦੀ ਦੇਖ ਕੇ, ਵਡਿਆਈ ਹੋਈ ਫਿਰ। ਨਾਨਕਾ ਦੋਹੀ ਖੱਟੀ ਹੈ, ਉਹਨਾਂ ਦੀ ਵਡਿਆਈ ਦੀ ਜਿਹੜੀ ਸੀ ਨਾ ਦੁਹਾਈ, ਦੋਹੀ ਮੈਨੇ ਦੁਹਾਈ ਜਾਂ ਧੁੰਮ ਖੱਟੀ ਹੈ, ਉਹਨਾਂ ਨੂੰ ਫਿਰ ਮਿਲ ਰਹੀ ਹੈ ਅੰਗਦ ਦੇਵ ਜੀ ਨੂੰ, ਜਾਂ ਸਾਰੇ ਸਾਰਿਆਂ ਵਿੱਚ ਮਿਲ ਰਹੀ ਹੈ। ਖੱਟੀ ਦਾ ਅਰਥ ਇੱਥੇ ਮਿਲ ਰਹੀ ਹੈ। ਹਾਂਜੀ,
ਜੋਤ ਉਹਾ ਜੁਗਤ ਸਾਏ,
ਜੋਤ ਵੀ ਭਾਈ ਜਿਹੜੀ ਅਕਾਲ ਪੁਰਖ ਵਾਲੀ ਸੀ, ਜਿਹੜੀ ਗੁਰੂ ਨਾਨਕ ਸਾਹਿਬ ਵਿੱਚ ਆਈ, ਉਹੀ ਜੋਤ ਗੁਰੂ ਅੰਗਦ ਸਾਹਿਬ ਵਿੱਚ ਰੱਖੀ ਹੈ। ਉਹੀ ਜੋਤ ਨੇ ਹੁਣ ਗੁਰੂ ਅੰਗਦ ਸਾਹਿਬ ਜੀ ਵੀ, ਨਿਰੰਕਾਰੀ ਜੋਤ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਹ ਜੋਤ ਜਿਹੜੀ ਸੀ। ਜੁਗਤ ਸਾਏ, ਜੁਗਤੀ ਵੀ ਉਹੀ, ਜੁਗਤੀ ਕੀ ਸੀ? ਭਗਤੀ ਵਾਲੀ, ਕੀਰਤਨ ਵਾਲੀ, ਕਥਾ ਵਾਲੀ, ਗਿਆਨ ਵਾਲੀ, ਇਹ ਜੁਗਤੀ ਵੀ ਗੁਰੂ ਅੰਗਦ ਸਾਹਿਬ ਦੇ ਵਿੱਚ ਉਹੀ ਹੈ। ਹੁਣ ਫਰਕ ਨਾ ਕੋਈ ਸਮਝੋ, ਮਹਾਰਾਜ ਕਹਿੰਦੇ ਹਾਂਜੀ,
ਸਹਿ ਕਾਇਆ ਫੇਰ ਪਲਟੀ ਹੈ।
ਸਹਿ ਮਾ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਕਾਇਆ ਹੀ ਪਲਟੀ ਹੈ। ਜਿਵੇਂ ਕੋਈ ਬਾਦਸ਼ਾਹ ਉਹਦੀ ਮਰਜ਼ੀ ਹੈ, ਗੱਦੀ 'ਤੇ ਬੈਠ ਕੇ ਬੈਠਣ ਵੇਲੇ ਕਦੇ ਕੋਈ ਪੁਸ਼ਾਕ ਪਾਉਂਦਾ, ਕਦੇ ਕੋਈ, ਇਹ ਪੁਸ਼ਾਕ ਕੇਵਲ ਬਦਲੀ ਹੈ, ਕਾਇਆ ਹੀ ਪਲਟੀ ਆ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਹੈ, ਪਰ ਜੋਤ ਉਹੀ ਹੈ, ਜੁਗਤ ਉਹੀ ਹੈ। ਹਾਂਜੀ, ਹਾਂ, ਇਹਨੂੰ ਪਲਟੀਆ ਪੜ੍ਹਨਾ, ਪਲਟੀਆ ਨਹੀਂ ਕਹਿਣਾ, ਅਰਥ ਵਿੱਚ ਪਲਟੀਆ ਕਹਿਣਾ, ਪਰ ਕਿਉਂ ਚੱਲ ਰਿਹਾ ਨਾ ਸਾਰਾ ਪ੍ਰਕਰਨ, ਉਹਦਾ ਪਿੱਛੇ ਖੱਟੀ ਹੈ, ਸੋ ਇਸ ਤਰ੍ਹਾਂ ਚੱਲ ਰਿਹਾ। ਸੋ ਇਹਨੂੰ ਪਲਟੀਆ ਪੜ੍ਹੋ ਸਾਰੇ, ਜੋਤ ਉਹਾ
ਜੁਗਤ
ਸਾਏ, ਸਹਿ ਕਾਇਆ ਫੇਰ ਪਲਟੀ ਹੈ, ਕਾਇਆ ਹੀ ਪਲਟੀ ਹੈ।
ਹਾਂ,
ਇਹ ਛੱਤ, ਛੱਤ ਮੈਨੇ ਛਤਰ, ਨਿਰੰਜਨੀ ਜਿਹੜਾ ਮੈਲ ਤੋਂ ਰਹਿਤ ਸ਼ੁੱਧ ਜਿਹੜਾ ਸੀ ਨਿਰੰਜਨ ਪਰਮੇਸ਼ਰ ਦਾ ਛੱਤ, ਗੁਰਤਖ਼ਤ ਦੀ ਰੂਪੀ ਛਤਰ, ਹੇ ਗੁਰੂ ਅੰਗਦ ਸਾਹਿਬ ਜੀ ਤੁਹਾਡੇ ਸਿਰ 'ਤੇ ਝੁਲ ਰਿਹਾ ਹੁਣ। ਹਾਂਜੀ,
ਮਲ ਤਖ਼ਤ
ਬੈਠਾ, ਇਹ ਮਲ ਪਾਲਣਾ ਅਧਿਕ ਲਾ ਕੇ, ਮਲ ਤਖ਼ਤ ਬੈਠਾ,
ਮਲ ਤਖ਼ਤ ਬੈਠਾ ਗੁਰ ਖੱਟੀ ਹੈ।
ਹਾਂ, ਇਹ ਤਖ਼ਤ ਨੂੰ ਮਲ ਕੇ ਲੈਣਾ ਜੀ ਬੈਠੇ ਹੋਏ ਨੇ ਗੁਰਤਖ਼ਤੀ ਦੇ ਤਖ਼ਤ ਨੂੰ, ਜਿਹੜੀ ਗੁਰਤਖ਼ਤੀ ਦੇ ਵੀ ਹੱਟ ਦਾ ਤਖ਼ਤ ਸੀ ਨਾ, ਉਹਨੂੰ ਮਲ ਕੇ ਬੈਠੇ ਨੇ ਉਹ ਆਪ, ਹੇ ਗੁਰੂ ਅੰਗਦ ਸਾਹਿਬ ਜੀ, ਉਹ ਤਖ਼ਤ ਦੇ ਮਾਲਕ ਬਣਾ ਦਿੱਤੇ ਨਾ। ਚਲੋ, ਕਰਹਿ ਜੇ
ਗੁਰ ਫਰਮਾਇਆ, ਸਿਲ ਜੋਗ ਅਲੂਣੀ ਚੱਟੀ ਹੈ।
ਹਾਂ, ਸਿਲ ਜੋਗ ਅਲੂਣੀ ਚੱਟੀ ਹੈ, ਕਰਹਿ ਜੇ ਗੁਰ ਫਰਮਾਇਆ, ਜਿਹੜਾ ਗੁਰਾਂ ਨੇ ਹੁਕਮ ਫਰਮਾਇਆ ਨਾ ਗੁਰੂ ਨਾਨਕ ਦੇਵ ਜੀ ਨੇ, ਉਹਨੂੰ ਹੁਕਮ ਨੂੰ ਪੂਰਾ ਕਰਨ ਵਿੱਚ ਤੁਸੀਂ ਮਹਾਰਾਜ ਜੀ ਜੁੜੇ ਹੋ, ਜੋਗ ਮੈਨੇ ਜੁੜੇ ਹੋ, ਕਰਹਿ ਇਹਨੂੰ ਪੂਰਾ ਕਰਨ ਵਿੱਚ ਆਪ ਜੀ ਜੁੜੇ ਹੋ, ਜੋਗ ਮੈਨੇ ਜੁੜੇ ਹੋ, ਹੁਕਮ ਨੂੰ ਮੰਨਿਆ ਤੁਸੀਂ। ਪਰ ਇਹ ਹੁਕਮ ਮੰਨਣਾ ਕੋਈ ਸੌਖੀ ਗੱਲ ਨਹੀਂ ਸੀ। ਕੀ ਸੀ? ਸਿਲ ਅਲੂਣੀ ਚੱਟੀ ਹੈ, ਅਲੂਣੀ ਸਿਲ ਚੱਟਣ ਵਾਂਗੂ ਸੀ, ਜਿਵੇਂ ਅਲੂਣੀ ਸਿਲ ਨੂੰ ਕੋਈ ਚੱਟੇ ਕੀ ਰਸ ਆਊਗਾ, ਪੱਥਰ ਦੇ ਵਿੱਚ ਜਿਹੜੀ ਸਿਲ ਹੋਵੇ ਉਹਨੂੰ ਕੋਈ ਚੱਟੀ ਜਾਵੇ, ਹੈਗੀ ਅਲੂਣੀ, ਉਹਦਾ ਕੋਈ ਰਸ ਹੀ ਨਹੀਂ, ਲੂਣ ਵਾਲੀ ਵੀ ਕੁਝ ਕੋਈ ਰਸ ਹੁੰਦਾ ਹੈ, ਪੰਜਾਬੀ ਦਾ ਮੁਹਾਵਰਾ ਇਹ ਅਲੂਣੀ ਸਿਲ ਚੱਟਣੀ। ਜਿਹੜਾ ਕੰਮ ਬਹੁਤ ਔਖਾ ਹੋਵੇ ਉਦੋਂ ਇਹ ਮੁਹਾਵਰਾ ਵਰਤਿਆ ਜਾਂਦਾ ਹੈ। ਤੁਹਾਡਾ ਹੁਕਮ ਮੰਨਣਾ ਕੋਈ ਸੌਖਾ ਨਹੀਂ ਸੀ, ਇਹ ਅਲੂਣੀ ਸਿਲ ਸੀ, ਪਰ ਗੁਰੂ ਅੰਗਦ ਸਾਹਿਬ ਜੀ ਨੇ ਹੁਕਮ ਜਿਹੜਾ ਸੀ ਮੰਨਣਾ ਕੀਤਾ, ਜੁੜੇ ਨੇ ਉਸ ਹੁਕਮ ਮੰਨਣ ਵਿੱਚ। ਕਦੋਂ ਦੇਖੋ ਹੁਕਮ ਕੀ ਹੋਇਆ, ਪਹਿਲਾਂ ਮਹਾਰਾਜ ਜੀ ਨੇ ਇਸੇ ਪਾਸੇ ਕੀਤਾ, ਪਰਖ ਕੀਤੀ ਸਿੱਖਾਂ ਦੀ ਹੁਕਮ ਮੰਨਣ ਵਿੱਚ। ਲੰਗਰ ਅੱਗੇ ਤਿੰਨੇ ਟਾਈਮ ਵਰਤਦਾ ਸੀ ਨਾ, ਮਹਾਰਾਜ ਕਹਿੰਦੇ ਦੋ ਟਾਈਮ ਕਰ ਦਿਓ, ਲੰਗਰ ਘਟਾ ਦਿਓ ਟਾਈਮ। ਕੁਝ ਕਦੇ ਜਿਹੜੇ ਸਕੂਏ ਦੇ ਕੁਣਕੇ ਸੀ ਉਦੋਂ ਭੱਜ, ਜੋ ਸਕੂਏ ਕੁਣਕੇ ਕੇ ਭਾਗ ਗਏ, ਇੱਕ ਠੁਣਕੇ ਕੇ ਕੜਾਹ ਪ੍ਰਸ਼ਾਦ ਸਕਣ ਖੀਰ ਸਕਣ ਵਾਲੇ ਥੇ, ਵੀ ਤਾਂ ਇਹਨਾਂ ਦਾ ਇੱਕ ਟਾਈਮ ਦਾ ਘਟਾ ਹੀ ਦਿੱਤਾ, ਭੁੱਖੇ ਮਾਰਨਗੇ, ਉਦੋਂ ਦੋ ਭੱਜ ਗਏ। ਮਹਾਰਾਜ ਕਹਿੰਦੇ ਇੱਕ ਟਾਈਮ ਕਰ ਦਿਓ, ਹੁਣ ਜਿਹੜੇ ਹੁਣ ਬੱਚੇ ਖੁੱਚੇ ਸੀ ਉਹ ਭੱਜ ਗਏ। ਮਹਾਰਾਜ ਕਹਿੰਦੇ ਕੱਲ੍ਹ ਨੂੰ ਸੁਕਾਉਣਾ ਹੀ ਨਹੀਂ, ਫਾਕੇ ਰੱਖੋ। ਅਤੇ ਬਾਕੀ ਕਹਿੰਦੇ ਛੇ, ਇਹ ਤਾਂ ਉਹੀ ਗੱਲ ਹੋ ਗਈ, ਚੱਲੀ ਇੱਥੋਂ। ਉਹ ਨਿਕਲ ਗਏ ਉਦੋਂ। ਫਿਰ ਮਹਾਰਾਜ ਕਰਤਾਰਪੁਰ ਖੇਤੀ ਅਖੀਲੇ ਸਮੇਂ ਕੀਤੀ ਹੈ, ਕਹਿੰਦੇ ਜੀ ਭਾਈ ਹਲਵਾਈ ਕਰਾਈ, ਖੇਤੀ ਬੜੀ ਸੋਹਣੀ ਉੱਗੀ। ਮਹਾਰਾਜ ਕਹਿੰਦੇ ਗੋਡੀਆਂ ਕਰਵਾਈਆਂ, ਪਾਣੀ ਲਵਾਏ, ਜਦੋਂ ਵਧੀਆ ਵੱਡੀ ਵੱਡੀ ਹੋ ਗਈ, ਮਹਾਰਾਜ ਕਹਿੰਦੇ ਵੱਢੋ ਇਹਨੂੰ, ਵੱਢੀ ਖਲਵਾੜੇ ਲਾ ਦਿੱਤੇ, ਖਲਵਾੜੇ ਲਾਏ ਤਾਂ ਮਹਾਰਾਜ ਕਹਿੰਦੇ ਅੱਗ ਲਾ ਦਿਓ ਸਾਰੀ ਨੂੰ। ਉਹ ਕਹਿੰਦੇ ਪਹਿਲਾਂ ਇੰਨੀ ਮਿਹਨਤ ਨਾਲ ਤਿਆਰ ਕੀਤੀ ਅਸੀਂ, ਕਿਹਦਾ ਜੀ ਕਰਦਾ ਵੀ ਸਾਡੀ ਆਪਣੀ ਮਿਹਨਤ ਐਡੀ ਕਰੀ ਉਹਨੂੰ ਅੱਗ ਲਾਈਏ, ਛੱਡੋ ਇਹ ਗੁਰੂ ਦਾ ਖਹਿੜਾ ਚੱਲੀਏ, ਪੁੱਠੇ ਕੰਮ ਕਰਾਉਂਦਾ। ਉਦੋਂ ਭੱਜ ਗਏ। ਪਰ ਉਦੋਂ ਭਾਈ ਲਹਿਣਾ ਜੀ, ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ, ਇਹ ਨਾ ਭੱਜੇ। ਇਹਦੇ ਵਿੱਚ ਵਿੱਚ ਇੱਕ ਹੋਰ ਕੌਤ ਕੀਤਾ ਮਹਾਰਾਜ ਜੀ ਨੇ। ਮਹਾਰਾਜ ਨੇ ਕਿਹਾ ਅਸੀਂ ਪੈਸਿਆਂ ਦੀ ਵਰਖਾ ਕਰਤੀ, ਕੋਈਆਂ ਨੇ ਉਹ ਪੰਡਾ ਬਣ ਕੇ ਭੱਜ ਗਏ। ਫਿਰ ਮਹਾਰਾਜ ਚਾਂਦੀ ਦੇ ਰੁਪਈਏ ਜਿਹੜੇ ਅਸੀਂ ਵਰਤਾ ਤੇ, ਕੁਛ ਉਦੋਂ ਲੱਠ ਗਏ। ਮੋਹਰਾਂ ਮਹਾਰਾਜ ਨੇ ਵਰਤਾਈਆਂ ਡਿੱਗੀਆਂ ਉੱਪਰੋਂ, ਕੁਛ ਉਹ ਦੌੜ ਕੇ ਭੱਜ ਗਏ। ਅਤੇ ਇਹ ਰਹਿ ਗਏ ਹੁਣ ਭਗੀਰਥ ਜੀ ਰਹਿ ਗਏ, ਅਤੇ ਬਾਬਾ ਬੁੱਢਾ ਜੀ, ਅਤੇ ਜਿਹੜੇ ਅਸੀਂ ਲਹਿਣਾ ਜੀ। ਮਹਾਰਾਜ ਤੁਸੀਂ ਨਹੀਂ ਭੱਜੇ, ਨੱਠੋ ਇੱਥੋਂ। ਮਹਾਰਾਜ ਸਲੋਤਰ ਚੱਕਿਆ ਮਾਰਨ ਵਾਸਤੇ, ਜਾਓ ਭੱਜੋ ਤੁਸੀਂ ਵੀ ਨਾਲ ਉਹਨਾਂ ਦੇ, ਜਾਓ ਨਿਕਲੋ। ਨਹੀਂ ਮਹਾਰਾਜ, ਅਸੀਂ ਤਾਂ ਨਹੀਂ ਜਾਣਾ, ਅਸੀਂ ਤੁਹਾਡੇ ਜੋਗੇ ਹੀ ਹਾਂ ਰਹੇ। ਜੰਗਲ 'ਚ ਮਹਾਰਾਜ ਕੌਤਕ ਵਰਤਾਇਆ ਹੈ। ਮਹਾਰਾਜ ਕਹਿੰਦੇ ਫਿਰ ਜੇ ਹੁਕਮ ਮੰਨਣ ਵਾਲੀ ਗੱਲ ਹੈ, ਉਹ ਪਿਆ ਮੁਰਦਾ ਖਾਓ ਫਿਰ। ਅਤੇ ਹੁਣ ਮੁਰਦਾ ਖਾਣ ਵਾਲੀ ਗੱਲ, ਅਸੀਂ ਭਗੀਰਥ ਜੀ ਵੀ ਅਤੇ ਬਾਬਾ ਬੁੱਢਾ ਜੀ ਵੀ ਉੱਥੇ ਝਾੜੀਆਂ ਦੀਆਂ ਉਹਲੇ ਹੋ ਗਏ, ਲੁੱਕ ਗਏ ਉੱਥੇ ਵੀ। ਇੱਥੋਂ ਆਹ ਨਹੀਂ ਕੰਮ ਆਉਣਾ, ਮੁਰਦਾ ਨਹੀਂ ਖਾਧਾ ਜਾਣਾ। ਬਾਬਾ ਲਹਿਣਾ ਜੀ ਫਿਰ ਜਿਹੜੇ ਨੇ ਉਹ ਮੁਰਦੇ ਦੇ ਆਲੇ ਦੁਆਲੇ ਗੇੜੇ ਕੱਟੀ ਜਾ ਰਹੇ ਨੇ। ਅਤੇ ਮਹਾਰਾਜ ਕਹਿੰਦੇ ਭਾਜਾ ਤੂੰ ਵੀ, ਲਹਿਣੇ ਨੂੰ ਕਹਿਣ ਲੱਗੇ, ਤੂੰ ਕਿਉਂ ਹੁਣ ਇੱਥੇ ਗੇੜੇ ਕੱਢਦਾ ਫਿਰਦਾ, ਨੱਠ ਉਹਨਾਂ ਦੇ ਨਾਲ ਜਾ। ਨਹੀਂ ਮਹਾਰਾਜ, ਮੈਂ ਤਾਂ ਫਿਰ ਕੀ ਗੇੜੇ ਕੱਢਦਾ, ਤੁਹਾਡੇ ਅਗਲੇ ਹੁਕਮ ਦੀ ਉਡੀਕ ਕਰ ਰਿਹਾ। ਬਈ ਕਿੱਧਰੋਂ ਖਾਣ ਵਾਸਤੇ ਮੈਨੂੰ ਕਹਿੰਦੇ ਨੇ, ਪੈਰਾਂ ਵੱਲੋਂ ਖਾਵਾਂ, ਸਿਰ ਵੱਲੋਂ ਖਾਵਾਂ, ਇਸ ਕਰਕੇ ਮੈਂ ਘੁੰਮ ਫਿਰ ਰਿਹਾ ਵੀ ਅਗਲੇ ਹੁਕਮ ਦੀ ਉਡੀਕ ਕਰ ਰਿਹਾ। ਮੈਂ ਕਹਿੰਦੇ ਖਾ, ਚਲੋ ਕੱਪੜਾ ਚੱਕਿਆ ਖਾਣ ਵਾਸਤੇ ਤਿਆਰ ਹੋਇਆ, ਅਤੇ ਤਿੰਨ ਉਹਦਾ ਤਿਹਾਵਲ ਪ੍ਰਸ਼ਾਦ ਸ਼ੁੱਧ ਪਵਿੱਤਰ ਬਣਿਆ ਹੋਇਆ, ਮੁਰਦਾ ਕਿਹੜਾ ਸੀ ਉੱਥੇ, ਪ੍ਰਸ਼ਾਦ ਪਿਆ ਹੋਇਆ। ਚਲੋ ਖੁਸ਼ੀ ਲਈ ਮਹਾਰਾਜ ਦੀ। ਇੱਕ ਪਰਖ 'ਚ ਫੇਲ ਹੋਏ, ਇੱਕ ਦਿਨ ਮਹਾਰਾਜ ਨੇ ਕੀਤਾ ਵੀ ਕਿਹਾ, ਭਾਈ ਆ ਬੁੱਢੇ ਨੂੰ ਕਿਹਾ, ਬੁੱਢਿਆ ਜਾ ਕੇ ਦੇਖ ਬਾਬਾ ਬੁੱਢਾ ਜੀ ਵੀ ਰਾਤ ਕਿੰਨੀ ਕੁ ਬੀਤ ਗਈ, ਲੱਗਦਾ ਵੀ ਪਹਿਰ ਕਰਾ ਤੇ ਰਹਿੰਦੀ ਆ, ਉੱਠਣ ਦਾ ਵੇਲਾ ਹੋ ਗਿਆ, ਮਤ ਵੇਲਾ ਹੋ ਗਿਆ, ਜਪਣ ਦਾ ਵੇਲਾ, ਦੇਖ ਜਰਾ ਤਾਰੇ ਜਾ ਕੇ, ਪਰਖੇ ਕਰਨੀ ਸੀ। ਬਾਬਾ ਬੁੱਢਾ ਜੀ ਬਾਹਰ ਆਏ, ਦੇਖਿਆ ਤਾਰਿਆਂ ਦਾ ਹਿਸਾਬ ਲਾ ਕੇ ਅੱਗੇ ਦੇਖ ਲੈਂਦੇ ਸੀ, ਟਾਈਮ ਤਾਂ ਘੜੀਆਂ ਤਾਂ ਹੁੰਦੀਆਂ ਨਹੀਂ ਸੀ, ਤਾਰਿਆਂ ਨੂੰ ਦੇਖ ਲੈਂਦੇ ਵੀ ਟਿੱਕੜੇ ਇੱਥੇ ਕਾ ਕੇ, ਮੰਜੀ ਬੁੜੀ ਦੀ ਇੱਥੇ ਕਾ ਗਈ, ਉਹ ਦੇਖਦੇ ਸੀ, ਲੱਗ ਜਾਂਦੇ। ਅਤੇ ਜੀ ਤਾਰਿਆਂ ਨੂੰ ਦੇਖ ਕੇ ਹਿਸਾਬ ਲਾਇਆ ਬਾਬਾ ਬੁੱਢਾ ਜੀ ਨੇ ਵੀ ਰਾਤ ਤਾਂ ਅੱਜ ਅੱਧੀ ਲੰਘੀ ਆ। ਮਹਾਰਾਜ ਜੀ ਪਹਿਰ ਰਾਤ ਕਹਿੰਦੇ ਨੇ, ਆ ਕੇ ਮਹਾਰਾਜ ਕਹਿੰਦੇ ਮਹਾਰਾਜ ਅੱਧੀ ਰਾਤ ਹੈ ਜੀ। ਮਹਾਰਾਜ ਕਹਿੰਦੇ ਤੂੰ ਉਹਦਾ ਗਿਆ ਹੋਵੇਗਾ, ਚੰਗੀ ਤਰ੍ਹਾਂ ਜਾ ਕੇ ਦੇਖ, ਫਿਰ ਦੁਬਾਰੇ ਚੈੱਕ ਕਰ। ਫਿਰ ਆਇਆ, ਫਿਰ ਚੈੱਕ ਕੀਤਾ, ਫਿਰ ਉਹ ਤਾਰਿਆਂ ਦਾ ਹਿਸਾਬ ਤਾਂ ਉਹੀ ਦੱਸ ਰਿਹਾ ਸੀ, ਮਹਾਰਾਜ ਅੱਧੀ ਰਾਤ ਇਹ ਹੋਈ ਹੈ। ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਵੇਖ, ਤੀਜੀ ਵਾਰੀ ਫਿਰ ਭੇਜ ਦਿੱਤਾ। ਫਿਰ ਆਇਆ ਵੇਖਣ, ਫਿਰ ਵੇਖ ਕੇ ਮਹਾਰਾਜ ਅੱਧੀ ਰਾਤ ਇਹ ਹੋਈ ਆ। ਉਸੇ ਗੱਲ 'ਤੇ ਪਰਪੱਕ ਲਿਆ, ਬਚਨ ਜਿਹੜਾ ਸੀ ਉਹ ਭੁੱਲ ਗਿਆ ਵੀ ਮਹਾਰਾਜ ਨੇ ਕਿਹਾ ਵੀ ਪਹਿਰ ਰਾਤ ਵੀ ਉਹੀ ਕਹਿਦਾ ਜਿਹੜੇ ਕਹਿ ਰਹੇ ਨੇ, ਉਹੀ ਠੀਕ ਹੋ ਸਕਦਾ। ਪਰ ਫੇਲ ਹੋ ਗਏ। ਫਿਰ ਲਹਿਣਾ ਜੀ ਵੱਲ ਝਾਕੇ ਮਹਾਰਾਜ ਜੀ ਗਏ ਬਾਹਰ। ਲਹਿਣਾ ਜੀ ਨੇ ਵੀ ਹਿਸਾਬ ਤਾਰਿਆਂ ਦਾ ਲਾਇਆ ਵੀ ਰਾਤ ਤਾਂ ਅੱਧੀ ਹੋਈ ਆ, ਬਾਬਾ ਬੁੱਢਾ ਜੀ ਵੀ ਠੀਕ ਕਹਿ ਰਹੇ ਨੇ। ਆ ਕੇ ਉਹਨੇ ਵੀ ਇਹ ਗੱਲ ਕਹਿਤੀ ਪਹਿਲਾਂ ਲਹਿਣਾ ਜੀ ਨੇ। ਮਹਾਰਾਜ ਕਹਿੰਦੇ ਲਹਿਣਾ ਜੀ ਬੁੱਢੇ ਦੀ ਰੀਸ ਨਾਨੇਰੀ ਕਰ ਜਾ ਕੇ ਵੇਖ ਦੁਬਾਰੇ ਚੈੱਕ ਕਰ। ਫਿਰ ਆਏ, ਫਿਰ ਮਹਾਰਾਜ ਨੇ ਨਾਲ ਇਹ ਵੀ ਕਹਿ ਦਿੱਤਾ ਵੀ ਪਹਿਰ ਰਾਤ ਆ, ਜਾ ਕੇ ਚੰਗੀ ਤਰ੍ਹਾਂ ਚੈੱਕ ਕਰ। ਇਹ ਬਚਨ ਹੋ ਗਿਆ। ਫਿਰ ਉਹਨੇ ਕਿਹਾ ਵੀ ਮਹਾਰਾਜਾ ਦਾ ਬਚਨ ਜਿਹੜਾ ਹੈਗਾ, ਰਾਤ ਭਾਵੇਂ ਤਾਰੇ ਜੋ ਮਰਜ਼ੀ ਕੁਛ ਕਹਿੰਦੇ ਨੇ, ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਗੱਲ ਤਾਂ ਉਹ ਠੀਕ ਹੈ, ਤਾਰਿਆਂ ਨੂੰ ਮੈਂ ਕੀ ਮੰਨਾਂ। ਇਸ ਲਈ ਆ ਕੇ ਕਹਿਣ ਲੱਗਾ ਮਹਾਰਾਜ ਜੀ ਜਿੰਨੀ ਕੁ ਰਾਤ ਤੁਸੀਂ ਬੀਤਾ ਲਈ ਆਪਣੇ ਹੁਕਮ ਵਿੱਚ, ਉਨੀ ਕੁ ਲੰਘ ਗਈ। ਜਿੰਨੀ ਕੁ ਜੇ ਰਹਿੰਦੀ ਆ ਉਹ ਤੁਹਾਡੇ ਹੁਕਮ 'ਚ, ਕਿੰਨੀ ਕੁ ਰਹਿੰਦੀ ਆ। ਸੋ ਇਹ ਵਚਨ ਸਫਿਰ ਜਿਹੜਾ ਸੀ ਇਸ ਢੰਗ ਨਾਲ ਕਿਹਾ, ਉਦੋਂ ਸਾਬਾਸ ਲਈ। ਇੱਕ ਵਾਰੀ ਫੇਲ ਹੋਇਆ ਕਿ ਪੁੱਤਰ ਫੇਲ ਕੀਤੇ, ਇਹ ਸਿੱਖ ਫੇਲ ਹੋਏ, ਹੁਣ ਪੁੱਤਰਾਂ ਨੂੰ ਕਿਵੇਂ ਫੇਲ ਕੀਤਾ, ਨਹੀਂ ਤਾਂ ਕਦੀ ਉਹਨਾਂ ਨੂੰ ਦੇਣੀ ਸੀ ਜੇ ਨਾ ਹੁਕਮ ਮੋੜ ਦੇ। ਕਰਤਾਰਪੁਰ ਵਿੱਚ ਮਹਾਰਾਜ ਜੋ ਉਪਦੇਸ਼ ਦੇ ਰਹੇ ਨੇ, ਅੱਕ ਗਏ। ਅੱਛਾ, ਮੈਂ ਕਿ ਅੱਗੇ ਸ਼ੁਰੂ ਕਰੀਏ ਵੀ ਕਹਿੰਦੇ ਵੀ ਇਹ ਢੁੱਕਦੀਆਂ ਗੱਲਾਂ ਨੇ, ਇਸ ਸ਼ਬਦ ਦੇ ਨਾਲ ਬਹੁਤ ਜ਼ਰੂਰੀ ਨੇ। ਫਿਰ ਜੀ ਪੁੱਤਰਾਂ ਦੀ ਪਰਖ ਹੋਈ, ਕਰਤਾਰਪੁਰ ਦੇ ਮਹਾਰਾਜ ਬੈਠੇ ਨੇ, ਸੰਗਤਾਂ ਬਹੁਤ ਦਰਸ਼ਨ ਕਰਨ ਵਾਸਤੇ ਜ਼ਿਆਦਾ ਆ ਗਈਆਂ, ਹਜ਼ਾਰਾਂ ਦੀ ਤਾਦਾਦ 'ਚ ਆ ਗਈ ਸੰਗਤ। ਇਹਨਾਂ ਨੂੰ ਝੜੀ ਲੱਗੀ, ਜਿਵੇਂ ਹੁਣ ਇੱਥੇ ਸਾਨੂੰ ਸ਼ੁਰੂ ਕਰਤੀ ਤੁਸੀਂ, ਜਿਹੜੇ ਨਹੀਂ ਆਉਂਦੇ ਸੰਥਿਆ 'ਚ, ਇਸ ਕਰਕੇ ਅੱਜ ਆ ਗਏ ਤਾਂ ਸਨੋ ਪੈਣ ਲੱਗ ਗਈ। ਅਤੇ ਹਾਂਜੀ, ਇੱਦਾਂ ਉਹ ਵਰਖਾ ਸ਼ੁਰੂ ਹੋ ਗਈ, ਵਰਖਾ ਸ਼ੁਰੂ ਹੋਈ ਹੈ ਅਤੇ ਹਟੀ ਨਾ ਦੂਜੇ ਦਿਨ ਫੇਲ ਪੈ ਗਈ, ਤਿੰਨ ਦਿਨ ਦੀ ਝੜੀ ਲੱਗ ਗਈ। ਝੜੀ ਲੱਗੀ ਅਤੇ ਹੁਣ ਜਿਹੜਾ ਸੀ ਨਾ ਪ੍ਰਤੇਕ ਪ੍ਰਸ਼ਾਦ ਹੋਇਆ ਤਿਆਰ ਕੁਝਣਾ ਤਿਆਰ ਹੋਇਆ, ਸੰਗਤਾਂ ਬਹੁਤੀਆਂ ਆਈਆਂ ਨੇ, ਭੁੱਖ ਦੇ ਤੋੜੇ ਹੁਣ ਕਹੋ ਜੀ ਪ੍ਰਸ਼ਾਦੇ ਦਾ ਹੁਣ ਸਾਰੇ ਵੰਗਣ। ਮਾਰ ਕਹਿੰਦੇ ਵੀ ਭਾਈ ਇੱਦਾਂ ਕਰੋ, ਫਿਰ ਹੁਣ ਲੰਗਰ ਤਾਂ ਤਿਆਰ ਹੋ ਨਹੀਂ ਸਕਿਆ। ਸ਼੍ਰੀ ਚੰਦ ਨੂੰ ਕਹਿਣ ਲੱਗੇ ਵੱਡੇ ਪੁੱਤ ਨੂੰ ਜਾ, ਦਰਵਾਜ਼ੇ ਦੇ ਮੂਹਰੇ ਬਾਹਰ ਪੱਲੇ ਪਾਸੇ ਕਿੱਕਰ ਖੜ੍ਹੀ ਆ, ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਨੇੜੇ ਕਿੱਕਰ ਸੀ ਧਰਮਸ਼ਾਲਾ ਦੇ। ਮਾਰ ਕਹਿੰਦੇ ਕਿੱਕਰ 'ਤੇ ਚੜ੍ਹ, ਹਲੂਣਾ ਦੇ ਦੇ, ਰੱਬ ਦੀ ਕਲਾ ਵਰਤੇ ਗਈ, ਮਿਠਾਈਆਂ ਚੜ੍ਹ ਲੱਗੀਆਂ, ਜਾ ਉੱਤੇ ਚੜ੍ਹ। ਆਪਣੀ ਬੁੱਧੀ 'ਤੇ ਤੋਲਿਆ, ਪਿਓ ਸਾਡਾ ਬੁੱਢਾ ਹੋ ਗਿਆ, ਲੰਗਰ ਕਦੇ ਵੀ ਦਰਖਤਾਂ ਨੂੰ ਤਾਂ ਨਹੀਂ ਲੱਗੇ, ਲੰਗਰ ਮਿਠਾਈਆਂ ਕਦੇ ਦਰਖਤਾਂ ਨੂੰ ਲੱਗੀਆਂ, ਉੱਥੇ ਹਲਵਾਈ ਦੀ ਦੁਕਾਨ ਤੋਂ ਤਾਂ ਮਿਲ ਸਕਦੀਆਂ ਨੇ। ਅਤੇ ਇਹ ਕਿਹੜੀ ਗੱਲ ਕਰਵਾਉਣ ਲੱਗੇ ਨੇ ਮਹਾਰਾਜ, ਮੈਂ ਤੋਂ ਮੈਂ ਉੱਤੇ ਚੜ੍ਹੂੰਗਾ ਇਹਨਾਂ ਦੀ ਗੱਲ ਮੰਨ ਕੇ। ਲੋਕ ਕਹਿਣਗੇ ਪਿਓ ਦਾ ਬੁੱਢਾ ਸੀ, ਪੁੱਤ ਦਾ ਸੋਚ ਲੈਂਦਾ। ਇੱਦਾਂ ਦੀ ਬੁੱਧੀ 'ਤੇ ਤੋਲਿਆ ਆਪਣੇ ਆਪ ਨੂੰ। ਮਹਾਰਾਜ ਜੀ ਤੁੱਕੇ ਤਾਂ ਚੜ੍ਹ ਸਕਦੇ ਆ ਉੱਥੋਂ, ਮਿਠਾਈਆਂ ਦੇ ਕਿਵੇਂ ਚੜ੍ਹਨਗੇ, ਨਹੀਂ ਮਚਣ ਮੰਨਿਆ। ਫਿਰ ਲਖਮੀ ਦਾਸ ਨੂੰ ਕਿਹਾ ਤੂੰ ਜਾ ਜੀ ਤੂੰ ਚੜ੍ਹ। ਉਹਨੇ ਵੀ ਵੱਡੇ ਭਰਾ ਦੀ ਉਹ ਗੱਲ ਜਿਹੜੀ ਸੀ ਉਹਦੇ ਵਾਲੇ ਬਚਨੇ ਹੀ ਰਿਪੀਟ ਕੀਤੇ, ਨਹੀਂ ਮੰਨਿਆ। ਲੈਣਾ ਜੀ ਨੂੰ ਹੁਕਮ ਨਹੀਂ ਕੀਤਾ, ਝਾਕੇ ਨੇ ਮਾੜੇ ਜੀ ਉਹਦੇ ਨੂੰ ਵੀ ਮੈਨੂੰ ਇਸ਼ਾਰਾ ਹੋਇਆ, ਉੱਠ ਕੇ ਨਾਲ ਸੰਗਤਾਂ ਨੂੰ ਲੈ ਕੇ ਤੁਰ ਪਏ। ਸਾਰੀਆਂ ਆਓ ਜੀ ਮਾੜਾ ਬਚਨ ਮੰਨੀਏ, ਚੱਲੀਏ, ਮਿਠਾਈਆਂ ਦੀ ਗੱਲ ਹੋਈ ਹੈ, ਫਟਾਫਟ ਕਿੱਕਰ 'ਤੇ ਚੜ੍ਹੇ, ਹਲੂਣਿਆ ਮਾੜਾ ਜਿਹਾ ਟਾਹਣੀਆਂ ਨੂੰ। ਫਿਰ ਕਿਹੜੀ ਮਿਠਾਈ ਜਿਹੜੀ ਨਹੀਂ ਚੜ੍ਹੀ, ਕਲਾ ਤਾਂ ਰੱਬ ਦੀ ਵਰਤਣੀ ਸੀ। ਅਤੇ ਡਿੱਗਦੀਆਂ ਦੀਦੀਆਂ ਨੇ ਸੰਗਤਾਂ, ਜਿਹਦੀ ਜਿਹਦੀ ਕੋਈ ਇੱਛਾ ਸੀ, ਕਿਸੇ ਨੂੰ ਪੂਰੀਆਂ ਦੀ ਇੱਛਾ ਸੀ ਉਹ ਹੋ ਸਕ ਰਿਹਾ, ਲੱਡੂਆਂ ਨੂੰ ਲੱਡੂ ਸਕ ਰਿਹਾ, ਅਤੇ ਜਲੇਬੀਆਂ ਵਾਲੇ ਫਿਰ ਜਲੇਬੀਆਂ ਨੂੰ ਕਿਹੜਾ ਦੇ ਰਹੇ ਨੇ। ਨਿਹਾਲ ਕਰਤੀ ਸੰਗਤ ਸਾਰੀ, ਉਹ ਵਚਨ ਜਿਹੜਾ ਸੀ ਮਹਾਰਾਜ ਨੇ ਫਿਰ ਜਿਹੜਾ ਸੀ ਪੂਰਾ ਹੋਇਆ। ਫਿਰ ਬਿੱਲੀ ਨੇ ਇੱਕ ਚੂਹੀ ਜਿਹੜੀ ਸੀ ਮੂੰਹ 'ਚੋਂ ਅੱਧੀ ਕੁ ਚੱਬ ਕੇ ਛੱਡ ਦਿੱਤੀ, ਭੱਜ ਗਈ। ਮਹਾਰਾਜ ਕਹਿੰਦੇ ਸ਼੍ਰੀ ਚੰਦ ਲਿਆਈ ਚੂਹੀ ਚੱਕ ਕੇ, ਕਹਿੰਦੇ ਤੁਸੀਂ ਮਰੀ ਹੋਈ ਅੱਧੀ ਖਾਧੀ ਹੋਈ ਕੀ ਕਰਨੀ ਆ, ਹਾਂਜੀ ਗਲਿਆਣ ਆਉਂਦੀ ਆ ਉਹਦੇ ਤੋਂ, ਅੱਧੀ ਚੱਬੀ ਹੋਈ ਆ, ਖੂਨ ਵਗਦਾ, ਚਰਬੀ 'ਚ ਨਿਕਲੀ ਆ, ਕੀ ਕਰਨੀ ਆ ਚੂਹੀ, ਉਹ ਵੀ ਚੱਬੀ ਹੋਈ ਬਿੱਲੀ ਦੀ ਨਹੀਂ। ਇਹ ਲਖਮੀ ਦਾਸ ਨੇ ਲੈਣਾ ਜੀ ਨੇ ਜਾ ਕੇ ਲਿਆ ਕੇ ਚੱਕ ਲੈਂਦੀ। ਫਿਰ ਗੜਵਾ ਜਿਹੜਾ ਸੀ ਚਿੱਕੜ ਸਿੱਟ ਦਿੱਤਾ ਮਹਾਰਾਜ ਜੀ ਨੇ, ਬਹੁਤ ਜ਼ਿਆਦਾ ਬਦਬੋਗ ਵਾਲਾ ਚਿੱਕੜ ਸੀ, ਲਿਆਓ ਪੁੱਤਰੋਂ ਚੱਕ ਕੇ ਗੜਵਾ ਡਿੱਗਿਆ। ਹਾਂ ਕਹਿੰਦੀ ਗੜਵਾ ਹੋਰ ਨਹੀਂ ਲਿਆਂਦਾ ਜਾਊਗਾ, ਇਹਨੂੰ ਕੱਢਣਾ ਉੱਥੋਂ। ਅਤੇ ਬਾ ਲੈਣਾ ਜੀ ਚੱਲ ਕੇ ਕੱਢਣ, ਇਉਂ ਇਹ ਸਾਰੇ ਵਚਨਾਂ ਵਿੱਚ ਜਿਹੜੇ ਸੀ ਪੁੱਤਰ ਵੀ ਫੇਲ ਹੋਏ। ਇਸੇ ਹੁਣ ਕਹਿ ਰਹੇ ਨੇ ਕਰਹਿ ਜੇ ਗੁਰ ਫਰਮਾਇਆ, ਜਿਹੜਾ ਗੁਰਾਂ ਨੇ ਵਚਨ ਫਰਮਾਇਆ ਹੈ ਉਹਨੂੰ ਜਿਹੜਾ ਸੀ ਪੂਰਾ ਕਰਨ ਵਿੱਚ ਤੁਸੀਂ ਅੰਗਦ ਦੇਵ ਜੀ ਜੁੜੇ ਹੋਏ, ਯੋਗ ਮੈਨੂੰ ਜੁੜੇ ਹੋਏ ਹੋ। ਪਰ ਇਹ ਕਮਾਉਣਾ ਸਿਲ ਅਲੂਣੀ ਚਟਣੀ ਸੀ, ਔਖਾ ਸੀ ਕੰਮ ਬਹੁਤ, ਤੁਸੀਂ ਹੀ ਇਹ ਕਮਾ ਗਏ। ਅੱਗੇ ਜੀ
ਲੰਗਰ ਚੱਲੇ ਗੁਰ ਸ਼ਬਦ
ਚੱਕਦਾ, ਮੈਂ ਮਾਈਕ ਚੱਲਦਾ ਬੰਦ ਹੋਇਆ ਲੱਗਦਾ ਕਿ ਤੁਸੀਂ ਦੂਰ ਬੈਠੇ ਹੋ,
ਨਹੀਂ ਠੀਕ ਹੈ ਜੀ
ਲਾਗੇ ਹੋ, ਹਾਂਜੀ ਉੱਚੀ ਬੋਲੋ ਨਾਲ, ਕਿਉਂਕਿ ਗੁਰੂ ਸਾਹਿਬ ਲੰਗਰ ਵੀ ਚੱਲਦਾ ਨਾ, ਹੁਣ ਭੁੱਖੇ ਨਹੀਂ ਛੱਡਣਾ। ਹਾਂਜੀ ਚਲੋ
ਲੰਗਰ ਚੱਲੇ ਗੁਰ ਸ਼ਬਦ ਹਰ,
ਨਹੀਂ ਸ਼ਬਦ 'ਤੇ ਵਿਸ਼ਰਾਮ ਕਰੋ। ਲੰਗਰ ਚੱਲੇ ਗੁਰ ਸ਼ਬਦ,
ਲੰਗਰ ਚੱਲੇ ਗੁਰ ਸ਼ਬਦ,
ਹਰ ਤੋਟ ਨਾ ਆਵੇ,
ਹਰ ਤੋਟ ਨਾ ਆਵੇ
ਖੱਟੀ ਹੈ,
ਖੱਟੀ ਹੈ।
ਮਾਲਕ ਕਹਿੰਦੇ ਪ੍ਰਤੱਖ ਲੰਗਰ ਵੀ ਤੁਹਾਡੇ ਲੰਗਰਾਂ ਵਿੱਚ ਚੱਲਦਾ ਗੁਰੂ ਅੰਗਦ ਸਾਹਿਬ ਜੀ ਦੇ, ਅਤੇ ਗੁਰਸ਼ਬਦ ਦਾ ਲੰਗਰ ਵੀ ਚੱਲਦਾ ਨਾਲ ਨਾਲ, ਦੋਵੇਂ ਲੰਗਰ ਚੱਲਦੇ ਨੇ। ਲੰਗਣਾ ਸਤਨਾਮ ਵਾਹਿਗੁਰੂ ਦਾ ਜਾਪ, ਸ਼ਬਦ ਦੀ ਕਮਾਈ ਸੰਗਤਾਂ ਕਰਦੀਆਂ ਨੇ, ਦੋਵੇਂ ਤਰ੍ਹਾਂ ਦਾ ਲੰਗਰ ਚੱਲ ਰਿਹਾ ਹੈ। ਹਰ ਤੋਟ ਨਾ ਆਵੀ, ਇਹ ਤੋਟ ਨਹੀਂ ਆ ਰਹੀ ਪਦਾਰਥਾਂ ਦੀ, ਖੱਟੀ ਹੈ, ਆਪ ਖੱਟ ਰਹੇ ਹੋ। ਹਾਂਜੀ ਹੇ ਗੁਰੂ ਅੰਗਦ ਸਾਹਿਬ ਜੀ, ਹਾਂਜੀ
ਖਰਚੇ ਦਿੱਤ ਖਸਮ ਦੀ,
ਹਾਂ
ਆਪ ਕਹਿਦੀ ਖੈਰ ਦੁਪੱਟੀ ਹੈ,
ਹਾਂ ਕਹਿਦੀ ਤੇ ਜਮਕੀ ਲਾ ਕੇ, ਆਪ ਕਹਿਦੀ,
ਆਪ ਕਹਿਦੀ
ਖੈਰ ਦੁਪੱਟੀ ਹੈ,
ਖੈਰ ਦੁਪੱਟੀ,
ਇਹਨੂੰ ਇਹਨੂੰ ਦਵਟੀਆ ਹੀ ਨਹੀਂ ਕਹਿਣਾ, ਦਵਟੀ ਹੈ ਦੁਪੱਟੀ ਹੈ ਫਲਣਾ, ਹਾਂ ਅੱਧ ਲਾ ਕੇ ਬੱਬੇ 'ਤੇ। ਖਰਚੇ ਦਿੱਤ ਖਸਮ ਦੀ, ਖਸਮ ਪਰਮੇਸ਼ਰ ਦੀ ਤੁਹਾਨੂੰ ਖਰਚੇ ਖਰਚਣ ਵਾਸਤੇ ਦਿੱਤ, ਇਹ ਦਾਤ ਮਹਾਰਾਜ ਤੁਹਾਨੂੰ ਮਿਲੀ ਆ, ਆਪ ਕਹਿਦੀ ਤੁਸੀਂ ਆਪ ਵੀ ਖਾਂਦੇ ਹੋ ਦਾਤ ਨੂੰ, ਅਤੇ ਇਹ ਖੈਰ ਜਿਹੜੀ ਸੀ ਖਰਾਇਤ ਦਵੱਟੀ ਹੈ, ਦਵਾ ਦਵ ਵੰਡ ਰਹੇ ਹੋ ਸੰਗਤਾਂ ਵਿੱਚ, ਦਵੱਟੀਆਂ ਮੈਨੇ ਦਵਾ ਦਵ ਝਟਪਟ ਵੰਡ ਰਹੇ ਹੋ, ਹੋਰ ਵੀ ਸਕੋ ਜੀ ਖਾਓ ਸਾਰੇ। ਹਾਂਜੀ
ਹੋਵੇ ਸਿਫਤ ਕਸਮ ਦੀ,
ਹਾਂਜੀ
ਨੂਰ ਅਰਸੋ ਗੁਰਸੋ ਝੱਟੀ,
ਹਾਂ ਠੀਕ ਹੈ ਤਾਂ ਹਾਹੇ ਲਾਉਣੇ ਜਿਵੇਂ ਇਹਨਾਂ ਨੇ ਲਾਏ ਨੇ, ਬੋਲੋ ਸਾਰੇ ਹੋਵੇ ਸਿਫਤ ਕਸਮ ਦੀ,
ਹੋਵੇ ਸਿਫਤ ਕਸਮ ਦੀ
ਨੂਰ ਅਰਸੋ,
ਨੂਰ ਅਰਸੋ
ਗੁਰਸੋ,
ਗੁਰਸੋ
ਝੱਟੀ ਹੈ,
ਝੱਟੀ
ਹੈ। ਇਹ ਜਿਹੜੀ ਖਸਮ ਪਰਮੇਸ਼ਰ ਦੀ ਸਿਫਤ ਤੁਹਾਡੇ ਦਰਬਾਰ ਵਿੱਚ ਹੁਣ ਮਹਾਰਾਜ ਜੀ ਸਤਸੰਗਤ ਵਿੱਚ, ਉਹਨਾਂ ਦੀ ਸਿਫਤ ਬਹੁਤ ਹੋ ਰਹੀ ਹੈ। ਨੂਰ ਜਿਹੜਾ ਸੀ ਪ੍ਰਕਾਸ਼, ਨੂਰ ਮੈਨੇ ਪ੍ਰਕਾਸ਼, ਅਰਸ ਉਹ ਅਰਸ ਕੀ ਹੁੰਦਾ ਆਕਾਸ਼, ਆਕਾਸ਼ ਤੋਂ ਅਰਥ ਲੈਣਾ ਸੱਚਖੰਡ, ਕੁਰਸ ਉਹ ਨਾਮ ਹੈ ਤਖਤ ਦਾ। ਸੋ ਜਿਹੜੇ ਤਖਤ ਦੇ ਮਾਲਕ ਪਰਮੇਸ਼ੁਰ ਆਪ ਹੋ ਤੁਸੀਂ, ਉਸ ਸੱਚਖੰਡ ਦੇ ਵਿੱਚੋਂ ਇਹ ਨੂਰ ਪ੍ਰਕਾਸ਼ ਜਿਹੜਾ ਹੈ ਝੱਟੀਆਂ ਮੈਨੇ ਝੜ ਰਿਹਾ ਤੁਹਾਡੇ ਦਰਬਾਰ ਵਿੱਚ, ਉਹ ਨੂਰ ਪੈ ਰਿਹਾ ਸੱਚਖੰਡ ਦੇ ਵਿੱਚੋਂ, ਪ੍ਰਕਾਸ਼ ਜਿਹੜਾ ਹੈਗਾ ਨੂਰ। ਅਤੇ ਉਹ ਜਿਹੜੇ ਤਖਤ ਦੇ ਮਾਲਕ ਆਪ ਕੁਰਸ ਮੈਨੇ ਤਖਤ, ਜਿਸ ਤਖਤ ਦਾ ਮਾਲਕ ਆਪ ਬ੍ਰਹਮ ਪਰਮੇਸ਼ੁਰ ਹੈ, ਉੱਥੋਂ ਇਹ ਨੂਰ ਝੜ ਰਿਹਾ ਪੈ ਰਿਹਾ। ਹਾਂਜੀ ਤੁਹਾਡੇ ਡਿੱਠੇ,
ਤੁਹਾਡੇ ਡਿੱਠੇ,
ਹਾਂ ਇੱਕ ਮਿੰਟ ਰੁਕਿਓ। ਹਾਂਜੀ ਅਰਸੋਂ ਆਕਾਸ਼, ਆਕਾਸ਼ ਤੋਂ ਲੈਣਾ ਵੈਕੁੰਠ ਜਾਂ ਸੱਚਖੰਡ, ਸੱਚਖੰਡ 'ਚੋਂ ਨੂਰ ਆ ਰਿਹਾ ਗੁਰੂ ਕੀ ਸਾਹਿਬ ਦਰਬਾਰ ਵਿੱਚ ਰੋਜ਼, ਉਦੋਂ ਦਾ ਲਿਆਂਦਾ ਪਿਆ ਪੈ ਰਿਹਾ। ਗੁਰੂ ਅੰਗਦ ਸਾਹਿਬ ਜੀ ਨੂੰ ਵੀ ਕਹਿ ਰਹੇ ਨੇ ਮਹਾਰਾਜ ਤੁਹਾਡੇ ਦਰਬਾਰ ਵਿੱਚ। ਹਾਂਜੀ ਇਹ ਨੂਰ ਜਿਹੜਾ ਪ੍ਰਕਾਸ਼ ਸੱਚਖੰਡ ਦੇ ਵਿੱਚੋਂ, ਅਰਸੋਂ ਮੈਨੇ ਸੱਚਖੰਡ ਵਿੱਚੋਂ, ਕੁਰਸੋਂ ਜਿਹੜੇ ਜਿਸ ਤਖਤ ਦੇ ਮਾਲਕ ਪਰਮੇਸ਼ੁਰ ਨੇ, ਉੱਥੋਂ ਇਹ ਨੂਰ ਜਿਹੜਾ ਹੈ ਝੜ ਰਿਹਾ ਹੈ ਪੈ ਰਿਹਾ। ਹਾਂਜੀ ਅੱਗੇ,
ਤੁਧ ਡਿੱਠੇ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਤੁਹਾਡੇ ਦਰਸ਼ਨ ਕਰਕੇ
ਮਲ ਜਨਮ ਜਨਮ ਦੀ ਕੱਟੀ ਹੈ,
ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ। ਕਿਉਂਕਿ ਗੁਰੂ ਅੰਗਦ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਸੀ, ਜਦੋਂ ਗੁਰੂ ਸਾਹਿਬ ਦੀ ਸਮਾਧੀ 'ਚ ਬਹਿੰਦੇ ਨਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ, ਅੰਮ੍ਰਿਤ ਵੇਲੇ ਸਮਾਧੀ 'ਚ ਜੁੜਦੇ, ਲੋਕ ਜਿਹੜੇ ਸੀ ਲਾਈਨਾਂ ਲੱਗ ਜਾਂਦੀਆਂ ਸੀ ਦਰਬਾਰ ਮੂਹਰੇ, ਵੀ ਜਦੋਂ ਸਮਾਧੀ ਖੋਲ੍ਹਣਗੇ ਮਹਾਰਾਜ ਜੀ ਤੇ ਦ੍ਰਿਸ਼ਟੀ ਪਵੇਗੀ, ਉਹਦੀ ਕਲਿਆਣ ਹੋ ਜਾਵੇਗੀ। ਲੋਕ ਬਿਮਾਰਾਂ ਦੇ ਮੰਜੇ ਚੱਕ ਲਿਆਉਂਦੇ ਸੀ, ਜਿਹੜੇ ਮੰਜਿਆਂ 'ਤੇ ਚੱਕ ਕੇ ਲਿਆਉਂਦੇ ਸੀ, ਦ੍ਰਿਸ਼ਟੀ ਮਹਾਰਾਜ ਦੀ ਪੈ ਜਾਂਦੀ, ਤੁਰ ਕੇ ਜਾਂਦੇ ਘਰਾਂ ਨੂੰ ਜਿਹੜੇ ਮੰਜਿਆਂ 'ਤੇ ਲਾਏ ਹੋਏ ਸੀ। ਐਸੀ ਮਹਾਰਾਜ ਦ੍ਰਿਸ਼ਟੀ ਸੀ, ਸਵਈਆਂ 'ਚ ਪਾਠ ਆਉਂਦਾ, ਐਵੇਂ ਜਿਹੜੇ ਸ਼ੁਭ ਕਰੈ ਹਰੈ ਅਗ ਪਾਪ ਸਕਲਮਲ, ਕਾਮ ਕ੍ਰੋਧ ਆ ਲੋਹ ਮੋਹ ਬਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ, ਗੁਰਨਾਮ ਨਿਦਰੀ ਆਓ ਜਨਮ ਹਮ ਕਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਨ ਦੁੱਖ ਜਾਏ। ਐਸੇ ਦਰਸ਼ਨ ਸੀ ਗੁਰੂ ਅੰਗਦ ਸਾਹਿਬ ਜੀ ਦੇ, ਉਹ ਕਹਿ ਰਹੇ ਨੇ ਇੱਥੇ। ਹਾਂਜੀ ਤੁਹਾਡੇ ਦਰਸ਼ਨ ਕਰਕੇ ਮਹਾਰਾਜ ਜੀ ਮੈਲ ਜਨਮਾਂ ਜਨਮਾਂ ਦੀ ਕੱਟੀ ਜਾਂਦੀ ਆ। ਸੱਚ ਜੇ
ਸੱਚ ਜੇ ਗੁਰ ਫਰਮਾਇਆ,
ਹਾਂ
ਕਿਉਂ ਏਦੂ ਬੋਲੋ ਕੱਟੀ ਹੈ।
ਆਹ ਜਿਹੜਾ ਬਚਨ ਗੁਰਾਂ ਨੇ ਫਰਮਾਇਆ ਸੱਚਾ ਬਚਨ, ਹੇ ਲੈਣਾ ਜੀ ਤੁਸੀਂ ਕਿਉਂ ਏਦੂ ਬੋਲੋ ਹੱਟੀ ਹੈ, ਤੁਸੀਂ ਇਹਨਾਂ ਬਚਨਾਂ ਤੋਂ ਹਟੇ ਨਹੀਂ, ਕਿਉਂ ਹਟਣਾ ਨਹੀਂ ਕੀਤਾ ਤੁਸੀਂ ਤੇ ਮੰਨਣਾ ਕੀਤਾ ਸਗੋਂ, ਹਾਂ ਉਹਨਾਂ ਬਚਨਾਂ ਤੋਂ ਹਟੇ ਨਹੀਂ ਪਿੱਛੇ, ਜੋ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਨੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਹਾਂ ਇਹ ਤੁਸੀਂ ਬਚਨਾਂ 'ਤੇ ਪੂਰੇ ਉਤਰੇ ਹੋ। ਬਚਨ ਵੀ ਅਲੂਣੀ ਸੱਲ ਵੜ ਗਏ ਸੀ, ਸੌਖੇ ਨਹੀਂ ਸੀ ਕੋਈ ਕਮਾਉਣੇ। ਹਾਂਜੀ
ਪੁੱਤਰੀ,
ਇੱਥੇ ਬਿੰਦੀ ਲਾ ਕੇ ਪੜ੍ਹਨਾ, ਪੁੱਤਰੀ
ਪੁੱਤਰੀ,
ਜੇ ਪੁੱਤਰੀ ਵਾਂਗੇ ਪੁੱਤਰੀ ਹੋ ਜਾਊਗਾ, ਧੀ ਧੀ ਨੇ ਬਚਨ ਨਹੀਂ ਮੰਨਿਆ, ਧੀ ਤਾਂ ਹੈ ਨਹੀਂ ਸੀ ਮਾਰਦੇ ਕੋਈ, ਪੁੱਤਰੇ ਹੀ ਸੀ ਨਾ ਗੁਰੂ ਅੰਗਦ ਸਾਹਿਬ ਵਾਹਿਗੁਰੂ ਜੀ ਕਿਹਨਾਂ ਦੇ, ਗੁਰੂ ਨਾਨਕ ਸਾਹਿਬ ਜੀ ਦੇ। ਹਾਂ ਪੁੱਤਰੀ ਕੌਲ ਨਾ ਪਾਲਿਓ, ਕੌਲ ਮੈਨੇ ਬਚਨ, ਪੁੱਤਰਾਂ ਨੇ ਬਚਨ ਨਹੀਂ ਮੰਨੇ ਮਹਾਰਾਜ ਤੁਹਾਡੇ, ਜੇ ਕਿਹਾ ਸੀ ਮਿਠਾਈਆਂ ਝਾੜਨਗੀਆਂ ਕਿੱਕਰਾਂ ਤੋਂ ਨਹੀਂ ਗਏ, ਕੋਈ ਵੀ ਬਚਨ ਨਹੀਂ ਮੰਨਿਆ ਉਹਨਾਂ ਨੇ, ਪੁੱਤਰਾਂ ਨੇ ਬਚਨ ਪਾਲਿਓ ਪਾਲਣਾ ਨਹੀਂ ਕੀਤਾ, ਮੰਨਿਆ ਨਹੀਂ, ਜਿਸ ਕਰਕੇ ਅੱਗੇ
ਕਰ ਪੀ ਰਹੋ ਕੰਨ,
ਕੰਨ ਨਹੀਂ ਪੜ੍ਹਨਾ, ਕੰਨ
ਕੰਨ
ਕੰਨ ਤਾਂ ਉਹਨੇ ਕੰਨ ਫਿਰ ਕੰਨ ਮਰੋੜ ਦਿੱਤੇ ਅਰਥ ਹੋ ਜੂ, ਕੰਨ ਮੈਨੇ ਮੋਢਾ, ਕਰ ਪੀ ਰਹੋ ਕੰਨ ਮਰੱਟੀ ਹੈ, ਕਰ ਪੀਰ ਪੁੱਤਰਾਂ ਨੂੰ ਗੁਰੂ ਬਣਾ ਦੇਣਾ ਸੀ ਪੀਰ, ਜੇ ਕਿਤੇ ਬਚਨ ਮੰਨ ਜਾਂਦੇ, ਸਾਰੇ ਜਗਤ ਦਾ ਪੂਜ ਬਣਾ ਦੇਣਾ ਸੀ ਪੀਰ, ਪਰ ਬਚਨ ਨਾ ਮੰਨਣੇ ਕਰਕੇ ਕੰਨ ਮਰੱਟੀ ਹੈ, ਮੋਢਾ ਮੋੜ ਲਿਆ ਉਹਨਾਂ ਵੱਲੋਂ ਪੁੱਤਰਾਂ ਵੱਲੋਂ, ਨਹੀਂ ਗੁਰਤਾ ਕਦੀ ਦਿੱਤੀ, ਜੇ ਮੰਨ ਲੈਂਦੇ ਤਾਂ ਸਾਰੇ ਸੰਸਾਰ ਦੇ ਗੁਰੂ ਹੋਣੇ ਸੀ। ਪਰ ਉਦਾਸੀ ਸਾਧੂ ਹੁਣ, ਕਿਉਂਕਿ ਬਾਬਾ ਸ਼੍ਰੀ ਚੰਦ ਤੋਂ ਚੱਲਿਆ ਨਾ ਉਦਾਸੀ ਸੰਪਰਦਾ, ਉਹਨਾਂ ਨੇ ਫਿਰ ਸ਼੍ਰੀ ਚੰਦ ਨੂੰ ਮੰਨਦੇ ਸੀ, ਉਹਨਾਂ ਨੇ ਫਿਰ ਅਰਥ ਜਿਹੜਾ ਸੀ ਪਲਟਾਇਆ, ਪੁੱਤਰੀ ਧੀ ਦਾ ਅਰਥ ਬਣਾ ਕੇ ਕਹਿੰਦੇ ਜੀ ਡੂਮਾ ਨੇ ਜਿਹੜਾ ਸੀ ਨਾ ਆਪਣੀ ਪੁੱਤਰੀ ਸਮਾਨ ਜਿਹੜੀ ਭੈਣ ਸੀ ਉਹਨਾਂ ਦੀ, ਉਹਨਾਂ ਦੇ ਵਿਆਹ ਦੇ ਵੇਲੇ ਉਹ ਬਚਨ ਨਹੀਂ ਮੰਨਿਆ ਉਹਨਾਂ ਨੇ, ਹੈਂਜੀ ਅਤੇ ਕਰ ਪੀਰ ਉਹ ਕੰਨ ਮਰੱਟੀ ਹੈ, ਗੁਰੂ ਸਾਹਿਬ ਨੇ ਉਹਨਾਂ ਵੱਲੋਂ ਮੋਢਾ ਮੋੜ ਲਿਆ ਅਤੇ ਉਹਨਾਂ ਨੂੰ ਪੀੜੋ ਪੀੜਿਤ ਕਰਤਾ, ਹਾਂਜੀ ਕੋਹੜ ਦੀ ਬਿਮਾਰੀ ਲਾਤੀ, ਉਹ ਇੱਦਾਂ ਕਰ ਲੈਂਦੇ ਨੇ ਦੱਸੀ, ਪਰ ਮੁੱਖ ਅਰਥ ਜਿਹੜੇ ਨੇ ਇਹ ਪਹਿਲੇ ਨੇ। ਹਾਂਜੀ
ਦਿਲ ਖੋਟੇ ਆਕੀ ਫਿਰਨ।
ਕਹਿੰਦੇ ਦਿਲ ਦੇ ਖੋਟੇ ਪੁੱਤਰ ਆਕੜੇ ਹੋਏ ਫਿਰਦੇ ਨੇ ਵੀ ਨਹੀਂ ਦਿੱਤੀ ਅਸੀਂ ਬਾਅਦ 'ਚ ਆਪ ਹੀ ਲੈ ਲਵਾਂਗੇ, ਸਾਡਾ ਹੱਕ ਇਹਦੇ 'ਤੇ। ਆਕੜੇ ਰਹੇ ਵੀ ਪਿਓ ਦੀ ਚੀਜ਼ ਆਪਣੇ ਕੋਲ ਸਾਨੂੰ ਮਿਲ ਜੂ, ਬਚਨ ਕਾਹਨੂੰ ਮੰਨਣਾ। ਬਨ ਭਾਰ
ਬਨ ਭਾਰ
ਉਚਾਇਨ
ਉਚਾਇਨ
ਛੱਟੀ ਹੈ
ਛੱਟੀ ਹੈ।
ਛੱਟ ਦਾ ਛੱਟ ਕੀ ਹੁੰਦੀ ਹੈ? ਗੂਣ। ਗੁਣ ਤਾਂ ਜਾਣਦੇ ਹੋ ਨਾ, ਇੱਥੇ ਵਾਲੇ ਨਿਆਣਿਆਂ ਨੂੰ ਪਤਾ ਲੱਗਣਾ, ਬਹੁਤੇ ਸਿਆਣਿਆਂ ਨੂੰ ਨਹੀਂ ਆਪਾਂ ਨੂੰ ਪਤਾ ਵੀ ਗੂਣ ਕੀ ਹੁੰਦੀ ਹੈ। ਘੋੜੇ ਦੇ ਪਿੱਠ ਦੇ ਉੱਤੇ ਰੱਖਿਆ ਹੋਇਆ ਡਬਲ ਬੈਗ, ਇੱਧਰ ਵੀ ਬੈਗ ਹੁੰਦਾ ਇੱਧਰ ਵੀ ਬੈਗ ਹੁੰਦਾ। ਗਧੇ ਦੇ ਉੱਤੇ ਰੱਖਿਆ ਹੁੰਦਾ ਘੁਮਾਰ ਰੱਖਣੇ ਦੇ ਠਾਂ ਪਾ ਲੈਂਦੇ ਜਾਂ ਹੋਰ ਸਮਾਨ, ਉਹਨੂੰ ਗੂਣ ਕਹਿੰਦੇ, ਉਹ ਛੱਟ ਹੈ। ਮਾਤਾ ਜੀ ਕਹਿੰਦੇ ਇਹ ਜਿਹੜੇ ਪੁੱਤਰ ਸੀ ਉਹ ਜਿਹੜੇ ਸੀ ਬੰਨ ਭਾਰ, ਔਗਣਾਂ ਦਾ ਭਾਰ, ਹੰਕਾਰ ਦਾ ਭਾਰ ਰੂਪੀ ਛੱਟ ਬੰਨ ਕੇ ਉਹ ਚੈਨ ਮੈਨੂੰ ਚੱਕੀ ਫਿਰਦੇ ਰਹੇ। ਉਹ ਚੈਨ ਹੁੰਦਾ ਚੱਕੀ ਫਿਰਦੇ ਰਹੇ। ਹਾਂਜੀ।
ਜਿਨ ਆਖੀ ਸੋਈ ਕਰੇ,
ਜਿਨ ਆਖੀ ਸੋਈ ਕਰੇ, ਜਿਨ੍ਹਾਂ ਨੇ ਭਾਈ ਗੁਰਤਾ ਕਰਦੇ ਜਿਨ੍ਹਾਂ ਨੂੰ ਆਖੀ ਹੈ, ਕਿਨ੍ਹਾਂ ਨੂੰ ਆਖੀ? ਅੰਗਦ ਦੇਵ ਜੀ ਨੂੰ। ਸੋਈ ਕਰੇ ਉਹੀ ਕਰ ਰਹੇ ਨੇ, ਗੁਰਤਾ ਕਰਦੇ ਦੇ ਮਾਲਕ ਹੋ ਗਏ ਨੇ। ਜਿਨ ਕੀਤੀ,
ਜਿਨ ਕੀਤੀ ਤਿੰਨੇ ਥੱਟੀ ਹੈ,
ਜਿਹਨੇ ਇਹ ਸ੍ਰਿਸ਼ਟੀ ਕੀਤੀ ਅਤੇ ਜਾਂ ਗੁਰਤਾ ਗੱਦੀ ਕੀਤੀ ਧੁਰ ਤੋਂ ਹੀ, ਤਿੰਨੇ ਥੱਟੀ ਹੈ, ਉਹਨਾਂ ਨੇ ਬਣਾਵਟ ਨੂੰ, ਥੱਟੀਆਂ ਮੈਨੇ ਬਣਾਵਟ, ਇਹ ਬਣਾਵਟ ਨੂੰ ਬਣਾਉਣਾ ਕੀਤਾ ਹੈ, ਗੁਰਤਾ ਗੱਦੀ ਰੂਪ ਬਣਾਵਟ ਨੂੰ।
ਕੌਣ ਹਾਰੇ ਕਿਨ ਵੱਟੀ ਹੈ,
ਹੁਣ ਇਹ ਗੱਲ ਵਿੱਚ ਕੌਣ ਹਾਰੇ ਹੈ, ਕਿਹਨੂੰ ਵੱਟੀ ਹੈ, ਕਿਹਨੂੰ ਇਹ ਪ੍ਰਾਪਤ ਹੋਈ ਹੈ, ਨਿਰਣਾ ਕਰੋ ਜੀ। ਮਾਰ ਕਹਿੰਦੇ ਵੀ ਹਾਰਿਆ ਕੌਣ ਹੈ? ਪੁੱਤਰ ਹਾਰ ਗਏ, ਕੋਈ ਸਿੱਖ ਵੀ ਹਾਰ ਗਏ, ਜਿੱਤਿਆ ਕੌਣ? ਲੈਣਾ ਜੀ ਜਿੱਤ ਗਏ, ਉਹਨਾਂ ਨੂੰ ਵੀ ਪ੍ਰਾਪਤ ਹੋ ਗਈ ਗੁਰਤਾ ਗੱਦੀ, ਠੀਕ ਹੈ ਨਾ। ਬਾਕੀ ਹਾਰ ਗਏ, ਪੁੱਤਰ ਵੀ ਹਾਰ ਗਏ, ਕੋਈ ਸਿੱਖ ਵੀ ਹਾਰ ਗਏ, ਭੱਜ ਗਏ ਜਿਹੜੇ। ਕੌਣ ਹਾਰੇ ਕਿਹਨੂੰ ਵੱਟੀ ਹੈ? ਹਾਂਜੀ ਅੱਗੇ।
ਜਿਨ ਕੀਤੀ ਸੋ ਮੰਨਣਾ, ਉਹ ਸਾਲ ਜਿਵਾਹੇ ਸਾਲੇ।
ਕੋ ਸਾਲ ਪਾਠ ਪਹਿਲਾਂ ਮੁੱਖ ਪਾਠ ਇਕੱਠਾ ਟਕਸਾਲ ਵਾਲੀ ਦੇਖਿਓ, ਮੁੱਖ ਪਾਠ ਇਹ ਕਰਨਾ, ਪਰ ਦੂਜੇ ਅਰਥ ਵਿੱਚ ਵੱਖਰਾ ਹੈ। ਕੋ ਸਾਲ, ਪਹਿਲਾਂ ਮੁੱਖ ਕੋ ਸਾਲ ਇਕੱਠਾ। ਹਾਂਜੀ, ਪਹਿਲੇ ਮੁਤਾਬਕ ਅਰਥ ਬਣਦਾ ਹੈ ਜੀ, ਜਿਨ ਕੀਤੀ ਸੋ ਮੰਨਣਾ, ਜਿਨ੍ਹਾਂ ਨੇ ਗੁਰਤਾ ਗੁਰਤੀ ਮਨਾਉਣਾ ਕੀਤੀ ਹੈ, ਅਤੇ ਜਾਂ ਜਿਨ੍ਹਾਂ ਨੇ ਕੀਤੀ, ਜਿਨ੍ਹਾਂ ਨੇ ਗੁਰਤਾ ਗੱਦੀ ਦੇਣੀ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਨੇ, ਗੁਰ ਅੰਗਦ ਸਾਹਿਬ ਜੀ ਨੂੰ ਉਹੀ ਰੂਪ ਮੰਨਣਾ ਕਰੋ। ਹੁਣ ਕੋਈ ਫਰਕ ਨਾ ਰੱਖੇ ਉਹਦੇ 'ਚ, ਗੁਰੂ ਨਾਨਕ ਸਾਹਿਬ ਵਾਲੀ ਜਿਹੜੀ ਵੀ ਸੰਗਤ ਆਉਂਦੀ ਸੀ ਵੀ ਭਾਈ ਲੈਣਾ ਜੀ ਨੂੰ ਮੱਥਾ ਟੇਕੋ, ਲੈ ਅੰਗਦ ਜੀ ਨੂੰ ਟੇਕੋ, ਮੈਨੂੰ ਨਾ ਟੇਕੋ, ਜਿੰਨੇ ਦਿਨ ਰਹੇ ਬਾਅਦ 'ਚ। ਸੋ ਉਹੀ ਰੂਪ ਮੰਨਣਾ ਕਰੋ ਇਹਨਾਂ ਨੂੰ, ਹੁਣ ਫਰਕ ਨਾ ਰੱਖੋ ਕੋਈ। ਕੋ ਸਾਲ ਜੇ ਵਾਹੇ ਸਾਲੀ, ਸੋ ਸਾਲੀ ਦਾ ਅਰਥ ਹੁੰਦਾ ਅਨੁਸਾਰੀ, ਜਿਹੜੇ ਹੁਕਮ ਮੰਨਣ ਵਾਲੇ ਨੇ। ਕੋ ਸਾਲ, ਜਿਹੜੇ ਹੁਕਮ ਨਹੀਂ ਮੰਨਣ ਵਾਲੇ, ਬੇਅਨੁਸਾਰੀ ਨੇ। ਸੋ ਜਿਵਾਹੇ ਕੌਣ ਨੇ, ਕਿਹੜੇ ਹੋਏ ਉਹ? ਜਿਵਾਹੇ ਮੈਨੇ ਕੌਣ ਸੇ, ਕਿਹੜੇ ਹੋਏ ਜਾਂ ਜਿਹੜੇ ਵੀ ਹਨ ਉਹ ਕਿਹੜੇ ਨੇ? ਪੁੱਤਰ ਜਿਹੜੇ ਨੇ ਬੇਅਨੁਸਾਰੀ ਹੋਏ, ਅਤੇ ਸਾਲੀ ਅਨੁਸਾਰੀ ਕੌਣ ਹੋਇਆ? ਕੌਣ ਹੋਇਆ ਅਨੁਸਾਰੀ? ਲੈਣਾ ਜੀ, ਉਹਨਾਂ ਨੇ ਹੁਕਮ ਮੰਨਿਆ। ਹਾਂਜੀ, ਅਤੇ ਦੂਜੇ ਮੁਤਾਬਕ ਅਰਥ। ਹਾਂ ਚਲੋ, ਹਾਲੇ ਆਪਾਂ ਪੰਕਤੀ ਪੜ੍ਹ ਲਓ। ਹਾਂਜੀ, ਕੁਸਾਲ ਬੇਅਨੁਸਾਰੀ ਇਕੱਠਾ ਜੇ, ਸਾਲੀ ਹੋ ਗਏ ਅਨੁਸਾਰੀ ਹੁਕਮ ਮੰਨਣ ਵਾਲੇ, ਕੁਸਾਲ ਜਿਹੜੇ ਬੇਅਨੁਸਾਰੀ ਨੇ ਹੁਕਮ ਨਹੀਂ ਮੰਨਣ ਵਾਲੇ। ਹਾਂ ਪੜ੍ਹੋ ਅੱਗੇ ਪੰਕਤੀ ਗੁਰੰਗ। ਹਾਂਜੀ, ਧਰਮ ਰਾਏ,
ਧਰਮ ਰਾਏ ਹੈ ਦੇਵਤਾ,
ਜਿਹੜਾ ਧਰਮ ਰਾਜਾ ਵੀ ਦੇਵਤਾ ਨਾ। ਹਾਂਜੀ,
ਲੈ ਗੱਲਾਂ ਕਰੇ ਦਲਾਲੀ,
ਉਹ ਇਹਨਾਂ ਦੀਆਂ ਗੱਲਾਂ ਲੈ ਕੇ ਦਲਾਲੀ ਕਰਦਾ ਗਿਆ, ਇਨਸਾਫ ਕਰਦਾ, ਜਿਵੇਂ ਜਿਹੜੀਆਂ ਗੱਲਾਂ ਮਹਾਰਾਜ ਨੇ ਹੁਕਮ ਜਿਹੜੇ ਮੰਨਣ ਵਾਲਿਆਂ ਨਾਲ ਹੋਈਆਂ, ਨਾ ਮੰਨਣ ਵਾਲਿਆਂ ਨਾਲ ਹੋਈਆਂ ਜਿਹੜੀਆਂ ਨੇ, ਇਹਨਾਂ ਗੱਲਾਂ ਦੀ ਫਿਰ ਧਰਮ ਵਾਲਿਆਂ ਨੇ ਦਲਾਲੀ ਇਨਸਾਫ ਕਰਨਾ ਵੀ ਆਹ ਹੁਕਮ ਮੰਨਣ ਵਾਲੇ ਆਏ ਨੇ, ਆਹ ਨਹੀਂ ਮੰਨਣ ਵਾਲੇ ਆਏ। ਉਹ ਧਰਮ ਰਾਜ ਨੇ ਫਿਰ ਇਨਸਾਫ ਕਰਨਾ, ਦਲਾਲੀ ਕਰਨੀ ਹੈ। ਦੁਬਾਰੇ ਪੜ੍ਹੋ ਹੋਈ ਪੰਕਤੀ ਫਿਰ ਭਲੀ,
ਧਰਮ
ਨਹੀਂ ਪਹਿਲੀ, ਜਿਨ ਕੀਤੀ
ਸੋ ਮੰਨਣਾ,
ਅੱਡ ਪਾਠ ਕਰਕੇ ਹੁਣ ਕੋ ਸਾਲ,
ਕੋ ਸਾਲ ਜਿਵਾਹੇ ਸਾਲੇ,
ਹੁਣ ਕੋ ਸਾਲ ਅੱਡ ਪਾਠ ਕਰਕੇ ਅਰਥ ਬਣਨਗੇ। ਜਿਵਾਹੇ ਸਾਲੀ, ਇੱਕ ਜਵਾਹੇ ਦਾ ਬੂਟਾ ਹੁੰਦਾ, ਇੱਕ ਸਾਲੀ ਚੌਲਾਂ ਦਾ ਬੂਟਾ ਹੁੰਦਾ, ਜਿਹਨੂੰ ਮੁੰਜੀ ਦਾ ਬੂਟਾ ਕਹਿ ਦਿੰਦੇ ਆਪਾਂ, ਚੌਲਾਂ ਦਾ ਬੂਟਾ ਜਾਣਦੇ ਹੋ ਜੀਰੀ, ਧਾਨ ਕਹਿ ਲਓ, ਉਹਨੂੰ ਸਾਲੀ ਕਿਹਾ। ਇੱਥੇ ਇੱਕ ਬੂਟਾ ਧਾਨਾਂ ਦਾ, ਇੱਕ ਜਵਾਹੇ ਦਾ ਬੂਟਾ ਹੈ। ਕੋ ਸਾਲ, ਕੋ ਮੈਨੇ ਕਿਹੜਾ ਸਾਲ ਮੈਨੇ ਸ੍ਰੇਸ਼ਟ ਹੈ ਦੋਹਾਂ 'ਚੋਂ, ਧਾਨਾਂ ਦਾ ਬੂਟਾ ਸ੍ਰੇਸ਼ਟ ਹੈ ਕਿ ਜਵਾਹੇ ਦਾ ਬੂਟਾ ਸ੍ਰੇਸ਼ਟ ਹੈ। ਹੁਣ ਜਵਾਹਾਂ ਕਿਹੜਾ, ਤੁਸੀਂ ਉਹ ਨਹੀਂ ਸਮਝ ਆਉਣਾ ਵੀ ਕੀ ਕਹਿੰਦਾ ਹੈ। ਅਤੇ ਮਾਲਵੇ ਵਾਲਿਆਂ ਨੂੰ ਪਤਾ ਹੋਣਾ, ਮਾਝੇ ਦਾ ਮੈਨੂੰ ਪਤਾ ਨਹੀਂ, ਅਤੇ ਸ਼ਾਇਦ ਦੁਆਬਿਆਂ ਵਾਲਿਆਂ ਵਿੱਚ ਬੂਟਾ ਹੁੰਦਾ ਹੋਵੇ, ਬਾੜਾਂ ਵਿੱਚ ਬੂਟਾ ਖੜ੍ਹਾ ਹੁੰਦਾ ਹੈ। ਇਹਨੂੰ ਸੋਹਣੀ ਸਲੂਟ ਕਹਿੰਦੇ, ਸਾਡੇ ਤਾਂ ਸੋਹਣੀ ਸਲੂਟ ਕਹਿੰਦੇ ਨੇ। ਉਹਦੀ ਸੋਹਣੀ ਵੀ ਬਣ ਜਾਂਦੀਆਂ ਨਾ, ਪੱਟ ਕੇ ਉਹਨੂੰ, ਉਹਦੀਆਂ ਤੀਲਾਂ ਮੋਟੀਆਂ ਹੁੰਦੀਆਂ ਨੇ, ਮੂੰਗਫਲੀ ਵਗੈਰਾ ਇਕੱਠੀ ਕਰਨ ਵਾਸਤੇ ਮੋਟੀਆਂ ਤੀਲਾਂ ਕੰਮ ਦਿੰਦੀਆਂ, ਫਿਰ ਦਾਣੇ ਇਕੱਠੇ ਕਰਨ ਉਹਦੇ ਨਾਲ ਹੁੰਦੇ ਸੀ, ਉਹਨੂੰ ਸੋਹਣੀ ਸਲੂਟ ਕਹਿੰਦੇ ਨੇ। ਸੋਹਣੀ ਸਲੋਟ ਥੋੜ੍ਹਾ ਜਿਹਾ ਕੋਕਾ ਕੋਲਾ ਜਿਹਾ ਰੰਗ ਦਾ ਇਹਦਾ ਹੁੰਦਾ, ਇਹਦਾ ਜਿਹੜਾ ਟਾਹਣੀਆਂ ਨੇ ਕੋਕਾ ਕੋਲਾ ਰੰਗ ਦੀਆਂ ਹੁੰਦੀਆਂ, ਲਾਲ ਮਾਮੂਲੀ ਜਿਹਾ ਲਾਲ, ਨਿੱਕਾ ਨਿੱਕਾ ਬਰੀਕ ਬਰੀਕ ਦਾਣਾ ਜਿਹਾ, ਉਹਨਾਂ ਨੂੰ ਫਲ ਲੱਗਦਾ, ਬੜੀ ਸੋਹਣੀ ਸਮੈਲ ਹੁੰਦੀ ਉਹਦੇ 'ਚ। ਅਤੇ ਉਹ ਜਿੰਨਾ ਚਿਰ ਤਾਂ ਪੈਂਦੀ ਹੈ, ਗਰਮੀ ਬੜਾ ਸੋਹਣਾ ਰਹਿੰਦਾ, ਪ੍ਰਫੁੱਲਤ ਰਹਿੰਦਾ, ਮੀਂਹ ਦੀ ਇੱਕ ਸਿੱਟ ਪੈ ਗਈ ਉਦੋਂ ਵਿਚਾਰੇ ਦੀ ਮੌਤ। ਉਹ ਇਹ ਬੂਟਾ ਹੈ, ਉਹਨੂੰ ਜਵਾਹਾਂ ਕਹਿੰਦੇ ਨੇ। ਸੇ ਮਹਾਰਾਜ ਕਹਿੰਦੇ ਵੀ ਦੋਹਾਂ 'ਚੋਂ ਕਿਹੜਾ ਸ੍ਰੇਸ਼ਟ ਹੈ, ਇਹ ਤਾਂ ਰਹਿੰਦਾ ਉੱਚੇ ਥਾਂ 'ਤੇ, ਖੁਸ਼ਕ ਇਹਦਾ ਸੁਭਾਅ ਖੁਸ਼ ਖੁਸ਼ਕੀ 'ਚ ਰਹਿੰਦਾ, ਪਰ ਚੌਲਾਂ ਦਾ ਬੂਟਾ ਹੇਠਾਂ ਪਾਣੀ 'ਚ ਰਹਿੰਦਾ, ਨਿਮਰਤਾ ਵਾਲਾ ਹੈ, ਪਾਣੀ ਵਾਂਗੂ ਠੰਡੇ ਠੰਡੇ ਥਾਂ 'ਤੇ ਰਹਿੰਦਾ। ਸੋ ਇਹਨਾਂ 'ਚੋਂ ਸ੍ਰੇਸ਼ਟ ਕਿਹੜਾ ਹੋਇਆ ਫਿਰ ਦੋਹਾਂ 'ਚੋਂ? ਚੌਲਾਂ ਵਾਲਾ। ਸੋ ਇਉਂ ਜਿਹੜੇ ਸੀ ਮਹਾਰਾਜ ਜੀ ਗੁਰੂ ਅੰਗਦ ਸਾਹਿਬ ਜਿਹੜੇ ਨੇ, ਉਹ ਚੌਲਾਂ ਦੇ ਇਤਿਹਾਸ ਨਿਮਰਤਾ ਵਾਲੇ, ਠੰਡੇ ਸੁਭਾਅ ਵਾਲੇ ਹੋਏ, ਇਸ ਕਰਕੇ ਉਹ ਸ੍ਰੇਸ਼ਟ ਹੋਏ। ਪੁੱਤਰ ਜਿਹੜੇ ਸੀ ਜਵਾਹੇ ਦੇ ਬੂਟੇ ਵਾਂਗੂ ਆਕੜੇ ਹੋਏ, ਖੁਸ਼ਕ ਸੁਭਾਅ ਵਾਲੇ, ਉੱਦਾਂ ਰਹੇ। ਇਉਂ ਇਹਦੇ ਅਰਥ ਕੀਤੇ ਜਾਂਦੇ ਨੇ। ਹਾਂਜੀ, ਧਰਮ ਰਾਏ ਹੈ, ਪੜ੍ਹ ਹੁਣ।
ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੇ।
ਫਿਰ ਧਰਮ ਰਾਜ ਦਾ ਦੇਵਤਾ ਵੀ ਦੋਹਾਂ ਦੀਆਂ ਫਿਰ ਗੱਲਾਂ ਜਿਹੜੀਆਂ ਨੇ ਉਹ ਲੈ ਕੇ ਕਰਦਾ ਹੈ। ਹਾਂਜੀ,
ਸਤਿਗੁਰੂ ਆਖੇ ਸੱਚਾ ਕਰੇ, ਸਭ ਬਾਤ ਹੋਵੇ ਦਰਹਾਲੀ।
ਦਰਹਾਲੀ
ਦਰਹਾਲੀ
ਪੜ੍ਹੋ ਸਾਰੇ। ਸਤਿਗੁਰ ਆਖੇ,
ਸਤਿਗੁਰ ਆਖੇ
ਸੱਚਾ ਕਰੇ,
ਸੱਚਾ ਕਰੇ,
ਸਭ ਬਾਤ ਹੋਵੇ ਦਰਹਾਲੀ,
ਸਭ ਬਾਤ ਹੋਵੇ ਦਰਹਾਲੀ।
ਜੋ ਗੱਲ ਸਤਿਗੁਰੂ ਜੀ ਨੇ ਆਖ ਦਿੱਤੀ ਗੁਰ ਤਖ਼ਤ ਦੀ ਵਾਲੀ, ਜਾਂ ਜਿਹਨੂੰ ਸੱਚੇ ਕਰ ਦਿੱਤਾ, ਇੱਕ ਅਨੁਸਾਰੀ ਨੇ ਇੱਕ ਬੇਅਨੁਸਾਰੀ ਨੇ, ਇਹ ਗੱਲ ਜਿਹੜੀ ਸਤਿਗੁਰਾਂ ਨੇ ਕਰ ਦਿੱਤੀ, ਆਖ ਦਿੱਤੀ ਵੀ ਆਹ ਬੇਅਨੁਸਾਰੀ ਨੇ ਜੀ, ਆਹ ਅਨੁਸਾਰੀ ਨੇ ਲੈਣਾ ਜੀ। ਜਿਹੜੀ ਗੱਲ ਗੁਰੂ ਸਾਹਿਬ ਜੀ ਨੇ ਆਖ ਦਿੱਤੀ ਜਾਂ ਗੁਰ ਤਖ਼ਤ ਗੱਦੀ ਦੇ ਮਾਲਕ ਇਹ ਨੇ, ਸੱਚਾ ਕਰੇ, ਧਰਮ ਰਾਜਾ ਉਹਨੂੰ ਸੱਚੀ ਕਰਦਾ ਅੱਗੇ, ਹੁਣ ਝੂਠ ਝੂਠੀ ਨਹੀਂ ਕਰ ਸਕਦਾ ਜੋ ਗੁਰੂਆਂ ਨੇ ਕਰ ਦਿੱਤੀ। ਸਾ ਬਾਤ ਹੋਵੇ ਦਰਹਾਲੀ, ਦਰਹਾਲੀ ਮੈਨੇ ਛੇਤੀ ਹੀ ਉਹ ਬਾਤ ਜਿਹੜੀ ਆ ਨਾ ਪੂਰੀ ਹੁੰਦੀ ਆ, ਉਹ ਦਰਹਾਲੀ ਮੈਨੇ ਸ਼ੀਘਰ ਛੇਤੀ ਹੀ ਉਹੀ ਬਾਤ ਹੁੰਦੀ ਹੈ ਫਿਰ ਜਿਹੜੀ ਗੁਰੂਆਂ ਨੇ ਆਖ ਦਿੱਤੀ, ਜਾਂ ਜੋ ਬਚਨ ਮਹਾਰਾਜ ਜੀ ਮੂੰਹ 'ਚੋਂ ਕਹਿ ਦੇਣ ਉਹ ਛੇਤੀ ਪੂਰਾ ਹੋ ਜਾਂਦਾ ਹੈ, ਇਹ ਵੀ ਅਰਥ ਕੀਤੇ ਜਾਂਦੇ ਨੇ। ਚਲੋ ਅੱਗੇ।
ਗੁਰੂ ਅੰਗਦ ਦੀ ਦੋਹੀ ਫਰੀ।
ਗੁਰੂ ਅੰਗਦ ਸਾਹਿਬ ਜੀ ਦੀ ਦੋਹੀ ਮਨੇ ਦੁਹਾਈ ਜਾਂ ਵਡਿਆਈ ਦੀ ਧੁੰਮ ਸਾਰੇ ਸਿੱਖ ਜਗਤ ਵਿੱਚ, ਸਾਰੇ ਸੰਸਾਰ ਵਿੱਚ ਫੇਰ ਨਾ ਕੀਤੀ। ਸੱਚ
ਸੱਚ ਕਰਤਾ ਬੰਦ ਬਹਾਲੀ।
ਇਹ ਸੱਚੇ ਕਰਤੇ ਪੁਰਖ ਨੇ ਆਪ ਬੰਨਣਾ ਕੀਤੀ, ਬੰਨ ਕੇ, ਬੰਦ ਮੈਨੇ ਬੰਨ ਕੇ, ਬੰਨ ਬਹਾਲੀ ਮੈਨੇ ਇਸਤਤ ਕੀਤੀ ਹੈ, ਉਹ ਵਡਿਆਈ ਜਿਹੜੀ ਸੀ। ਹਾਂਜੀ,
ਨਾਨਕ ਕਾਇਆ ਪਲਟ ਕਰ,
ਬਿੰਦੀ ਲਾ ਕੇ ਪਲ, ਨਾਨਕ
ਨਾਨਕ
ਕਾਇਆ ਪਲਟ ਕਰ,
ਕਾਇਆ ਪਲਟ ਕਰ,
ਮਲ ਤਖਤ ਬੈਠਾ,
ਮਲ ਤਖਤ ਬੈਠਾ,
ਸਹਿ ਡਾਲੀ,
ਸਹਿ ਡਾਲੀ,
ਸਹਿ ਡਾਲੀ ਪਾਠ ਇਕੱਠਾ ਤਾਂ ਨਹੀਂ ਨਾ, ਹਾਂ ਸਹਿ ਵੱਖਰਾ, ਡਾਲੀ ਵੱਖਰਾ। ਹਾਂਜੀ, ਪੜ੍ਹਿਓ ਦੁਬਾਰੇ।
ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ, ਸਹਿ ਡਾਲੀ।
ਮਹਾਰਾਜ ਜੀ ਕਾਇਆ ਪਲਟ ਕੇ, ਆਪ ਗੁਰੂ ਨਾਨਕ ਸਾਹਿਬ ਜੀ ਨੇ ਲਹਿਣਾ ਰੂਪ ਹੋ ਕੇ, ਅੰਗਦ ਰੂਪ ਹੋ ਗਏ, ਹੁਣ ਮੱਲ ਤਖਤ ਬੈਠਾ, ਹੁਣ ਤਖਤ ਨੂੰ ਮੱਲ ਕੇ ਬੈਠੇ ਹੋ ਗੁਰੂ ਅੰਗਦ ਸਾਹਿਬ ਗੁਰ ਤਖ਼ਤ ਗੱਦੀ ਵਾਲੇ ਨੂੰ, ਜਿਹੜਾ ਕਿ ਸੈ ਡਾਲੀ, ਸੈ ਮੈਨੇ ਸੈਂਕੜੇ, ਡਾਲੀ ਮੈਨੇ ਟਾਹਣੀਆਂ ਵਾਲਾ, ਸਾਖਾਂ ਵਾਲਾ, ਉਹ ਕਿਹੜੀਆਂ ਨੇ? ਤੁਹਾਡੀ ਸਿੱਖੀ ਸੇਵਕੀ ਰੂਪ ਸੈਂਕੜੇ ਡਾਲੀਆਂ ਪੈਦਾ ਹੋ ਗਈਆਂ, ਕਿੰਨੇ ਸਿੱਖ ਗੁਰੂ ਨਾਨਕ ਸਾਹਿਬ ਨੇ ਬਣਾਏ, ਕਿੰਨੇ ਗੁਰੂ ਅੰਗਦ ਸਾਹਿਬ ਜੀ ਨੇ ਬਣਾਏ, ਲਿਖਿਆ ਸੋਹਣਾ ਕਿਸੇ ਨੇ, ਅਤੇ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ, ਕੋਈ ਤਾਰਿਆਂ ਨੂੰ ਗਿਣ ਸਕ ਲਵੇ ਤਾਂ ਗਿਣ ਲਵੇ, ਜਿੰਨੇ ਗੁਰੂ ਨਾਨਕ ਦੇਵ ਨੇ ਸਿੱਖ ਬਣਾਏ ਤਾਰੇ ਉਹ ਗਿਣੇ ਨਹੀਂ ਜਾਂਦੇ। ਠੱਗ ਤਾਰੇ, ਬੱਗ ਤਾਰੇ, ਨਗ ਤਾਰੇ, ਤਾਰੇ 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 ਹੈ, ਠੱਗ ਤਾਰ ਤੇ ਸੱਜਣ ਠੱਗ ਵਰਗੇ, ਪਸ਼ੂ ਤਾਰ ਦਿੱਤੇ, ਪ੍ਰੇਤ ਤਾਰ ਦਿੱਤੇ, ਚੋਰ ਤਾਰ ਦਿੱਤੇ, ਕਿੰਨੇ ਸਿੱਖ ਬਣਾ ਦਿੱਤੇ, ਕੌਡੇ ਰਾਕਸ ਵਰਗੇ, ਭੂਮੀਆਂ ਚੋਰ ਵਰਗੇ। ਸੋ ਸੈ ਡਾਲੀ, ਸੈਂਕੜੇ ਡਾਲੀਆਂ ਜਿਹੜੀਆਂ ਬਣੀਆਂ, ਗਿੱਟਾਂ ਦੀਆਂ ਸਾਖਾਂ ਬਣੀਆਂ ਤਾਰੇ। ਹਾਂਜੀ।
ਦਰ ਸੇਵੇ ਉਮਤ ਖੜੀ।
ਉਮਤ ਇਹ ਫਾਰਸੀ ਦਾ ਸ਼ਬਦ ਆ ਮੁਸਲਮਾਨ ਬੋਲੀ ਦਾ, ਇਹ ਵੀ ਡੂਮ ਥੇ ਨਾ, ਇਹ ਡੂਮ ਭਾਸ਼ਾ ਸਾਰੀ ਜਿਹੜੀ ਬਾਣੀ ਵਿੱਚ ਆਈ ਹੈ, ਡੂਮ ਬੋਲੀ ਹੈ। ਉਮਤ ਕਿਹਨੂੰ ਕਹਿੰਦੇ? ਜਿਹੜੀ ਮੁਹੰਮਦ ਸਾਹਿਬ ਦੀ ਜਿਹੜੀ ਪਰਜਾ ਨਾ, ਉਹਨੂੰ ਮੁਸਲਮਾਨ ਉਮਤ ਕਹਿੰਦੇ ਨੇ। ਇੱਥੇ ਹੁਣ ਉਮਤ ਕਿਹੜੀ ਆ? ਗੁਰੂ ਕੀ ਸਾਧ ਸੰਗਤ, ਸਾਰੀ ਉਮਤ, ਸਾਰੀ ਸ੍ਰਿਸ਼ਟੀ, ਸਾਰੀ ਸਿੱਖ ਸੰਗਤ ਦਰ ਸੇਵੇ। ਹੇ ਗੁਰੂ ਅੰਗਦ ਸਾਹਿਬ ਜੀ, ਤੁਹਾਡੇ ਦਰ 'ਤੇ ਸੇਵਾ ਕਰ ਰਹੀ ਹੈ। ਮਸਕੱਲਾ ਹੋਏ ਜੰਗਾਲੀ, ਇਹਨੂੰ ਮਸਕੱਲਾ ਪੋਲਾ ਨਹੀਂ ਪੜਨਾ, ਮਸ ਕੱਲਾ ਤਦ ਕਲਾਕ ਮਸਕੱਲਾ ਹੋਏ ਜੰਗਾਲੀ, ਜੰਗਾਲੀ ਜੰਗਾਲ, ਜੰਗਾਲੂ ਅੰਗਰੇਜ਼ੀ ਕਹਿੰਦੇ ਤੁਸੀਂ ਡਸਟ, ਹਾਂਜੀ ਹਾਂ ਭ੍ਰਸ਼ਟ, ਰਾਸ਼ਟਰ ਰਾਸ਼ਟਰ ਜਿਹੜਾ ਜੰਗਾਲ, ਉਹ ਜੰਗਾਲ ਕਾਹਦਾ? ਔਗਣਾਂ ਦਾ, ਪਾਪਾਂ ਦਾ ਅੰਦਰ ਜੰਗਾਲ ਲੱਗਿਆ ਪਿਆ ਹਿਰਦੇ ਨੂੰ। ਮਸਕੱਲਾ ਮੈਨੇ ਮਾਂਜਣਾ ਕੀਤਾ ਉਹਨੂੰ, ਹਾਂਜੀ
ਦਰ ਦਰ
ਤੁਸੀਂ ਸਿੱਖਾਂ ਦੇ ਹਿਰਦੇ ਵਿੱਚੋਂ ਹੰਕਾਰ ਰੂਪੀ ਜੰਗਾਲ ਨੂੰ, ਔਗਣਾਂ ਰੂਪੀ ਜੰਗਾਲ ਨੂੰ ਮਾਂਜ ਮਸਕੱਲਾ ਕੀਤਾ, ਮਾਂਜ ਦਿੱਤਾ, ਸ਼ੁੱਧ ਕਰ ਦਿੱਤੇ, ਪਵਿੱਤਰ ਕਰ ਦਿੱਤੇ। ਹਾਂਜੀ
ਦਰ ਦਰਵੇਸ਼,
ਹੇ ਖਸਮ ਮਾਲਕ ਜੀ, ਤੁਹਾਡੇ ਦਰ ਦੇ ਦਰਵੇਸ਼ ਗੁਰੂ ਅੰਗਦ ਸਾਹਿਬ ਜਾਂ ਗੁਰੂ ਨਾਨਕ ਸਾਹਿਬ ਜੀ,
ਮਾਏ ਸੱਚੇ ਬਾਣੀ ਲਾਲੀ,
ਉਹਨਾਂ ਨੇ ਸੱਚੇ ਨਾਮ ਰੂਪੀ ਬਾਣੀ ਜਿਹਨਾਂ ਨੇ ਜਪ ਲਈ ਨਾ ਮਹਾਰਾਜ ਜੀ ਤੁਹਾਡੀ ਲਾਲੀ, ਉਹਨਾਂ ਦੇ ਚਿਹਰਿਆਂ 'ਤੇ ਲਾਲੀ ਆ ਗਈ, ਰੌਣਕ ਆ ਗਈ, ਚੋ ਚੂਹਾ ਲਾਲ ਰੰਗ ਭਗਤੀ ਦਾ, ਬਾਣੀ ਦਾ, ਨਾਮ ਦਾ, ਭਾਈ ਉਹਨਾਂ ਦੇ ਚਿਹਰਿਆਂ 'ਤੇ ਆ ਗਿਆ, ਚਿੱਟਾ ਜਿਹਾ ਹਟ ਗਿਆ, ਪੀਲਾ ਜਿਹਾ ਹਟ ਗਿਆ, ਲਾਲ ਲਾਲ ਰੰਗ ਹੋ ਗਿਆ। ਇਹ ਵੱਖਰੀ ਪਛਾਣ ਹੁੰਦੀ ਹੈ ਕੋਈ ਨਾਮ ਜਪਣ ਵਾਲਿਆਂ ਦੀ। ਦੇ ਇੱਥੇ ਵਾਲੇ ਪੁਲਿਸ ਵਾਲਿਆਂ ਦੀ ਨਹੀਂ ਗੱਲ ਕਰਦੇ, ਦੇਸ਼ ਵਾਲੇ ਪੁਲਿਸ ਵਾਲਿਆਂ ਦਾ ਦੇਖ ਲਿਓ ਬੂਥਾ ਕਿਹਾ ਜਾਂਦਾ, ਪਰ ਰਾਕਸ ਜਿਹੇ ਲੱਗਦੇ ਨੇ, ਭੂਤ ਜਿਹੇ ਲੱਗਦੇ ਨੇ, ਜਪਣਾ ਹੀ ਨਹੀਂ, ਜਦ ਮਾਰਨਾ ਕੁੱਟਣਾ ਬੰਦਿਆਂ ਨੂੰ, ਨਜਾਇਜ਼ ਕਰਨੀਆਂ, ਰਿਸ਼ਵਤਾਂ ਲੈਣੀਆਂ। ਸੋ ਚਲੋ ਜੀ, ਕੁਝ ਚੰਗੇ ਵੀ ਨੇ, ਚਲੋ ਜੇ ਜਪਣ ਵਾਲੇ ਨੇ ਬਚੇ ਨੇ, ਉਹਨਾਂ ਦਾ ਫਰਕ ਹੋਊਗਾ। ਕਈ ਜਾਣ ਬੁੱਝ ਕਈ ਕਾਲੇ ਜਿਹੇ ਕਰੇ ਹੁੰਦੇ ਨੇ, ਉਹਨੇ ਆਪ ਉਹ ਪੱਕੀ ਨਿਸ਼ਾਨੀ ਹੁੰਦੀ ਹੈ, ਜੇ ਮੂੰਹ ਕਾਲਾ ਕਰਿਆ ਮਨੋ ਵੀ ਉਹ ਹੈ। ਚਲੋ ਜੀ, ਕਈ ਇੱਧਰ ਵੀ ਆ ਗਏ ਉਹਨਾਂ 'ਚੋਂ, ਉਹ ਧਿਆਨ ਤੁਸੀਂ ਰੱਖਣਾ। ਚਲੋ ਜੀ,
ਬਲਵੰਡ ਖੀਵੀ ਨੇਕ ਜਨ,
ਬਲਵੰਡ ਖੀਵੀ, ਬਲਵੰਡ ਖੀਵੀ ਨਹੀਂ ਇਕੱਠਾ ਕਰਨਾ, ਬੜਾ ਉਲਟਾ ਅਰਥ ਹੋ ਜਾਊ, ਵੇਖ ਲਓ ਫਿਰ। ਬਲਵੰਡ ਤਾਂ ਜਮਕੀ ਲਾਉਣੀ ਆ ਜ਼ਰੂਰ, ਬਲਵੰਡ,
ਬਲਵੰਡ
ਖੀਵੀ ਨੇਕ ਜਨ,
ਖੀਵੀ ਨੇਕ ਜਨ,
ਬਲਵੰਡ ਤਾਂ ਇਹ ਸੱਤਾ ਬਲਵੰਡ ਕਹਿ ਰਿਹਾ, ਡੂਮ ਕਹਿ ਰਿਹਾ, ਖੀਵੀ ਕੌਣ ਸੀ? ਹਾਂਜੀ ਗੁਰੂ ਜੀ ਦੇ ਮਹਿਲ, ਕਿਹੜੇ ਗੁਰੂ ਜੀ ਦੇ? ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਸੀ ਖੀਵੀ ਜੀ। ਦਸੇ ਗੁਰੂਆਂ ਦੇ ਮਹਿਲਾਂ ਦੇ ਨਾਂ ਜਿਹੜੇ ਨੇ, ਕੇਵਲ ਉਹਨਾਂ ਵਿੱਚੋਂ ਮਾਤਾ ਖੀਵੀ ਦਾ ਹੀ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਹੋਰ ਕਿਸੇ ਮਹਿਲ ਦਾ ਨਹੀਂ ਆਇਆ। ਸੋ ਇਸ ਲਈ ਬਲਵੰਡ ਜੀ ਕਹਿੰਦੇ ਨੇ, ਬਲਵੰਡ,
ਬਲਵੰਡ
ਖੀਵੀ ਨੇਕ ਜਨ,
ਖੀਵੀ ਨੇਕ ਜਨ,
ਮਾਤਾ ਖੀਵੀ ਜੀ ਨੇਕ ਇਸਤਰੀ ਸੇ, ਜਨ ਦਾ ਅਰਥ ਤੇ ਔਰਤ, ਇਸਤਰੀ, ਬੜੀ ਨੇਕ ਇਸਤਰੀ ਥੇ, ਬੜੇ ਉਹਨਾਂ 'ਚ ਸ਼ੁਭ ਗੁਣ ਥੇ, ਲੰਗਣਾ ਸਾਰਾ ਦਿਨ ਸੇਵਾ ਕਰਨੀ। ਹਾਂਜੀ ਕੀ ਅੱਗੇ ਕੀ ਸੀ ਉਹਨਾਂ ਦੇ ਗੁਣ?
ਬਹੁਤੀ ਛਾਓ ਪੜਤਾਲੀ,
ਪੜਤਾਲੀ ਨਹੀਂ ਪਤਰਾਲੀ, ਤੱਤੇ ਤੋਂ ਬਾਅਦ ਹਰਾਰਾ ਲੱਗੂ, ਤੱਤੇ ਦੇ ਪੈਰ 'ਚ ਪਤਰਾਲੀ,
ਪਤਰਾਲੀ,
ਪਤਰਾਲੀ ਮੇਰੇ ਪੱਤਿਆਂ ਵਾਲੀ, ਸੰਘਣੀ ਪੱਤਿਆਂ ਵਾਲੀ, ਸ਼ੁਭ ਗੁਣਾਂ ਦੀ ਛਾਂ ਸੀ ਮਾਤਾ ਖੀਵੀ ਜੀ ਦੀ, ਐਸੇ ਸ਼ੁਭ ਗੁਣ ਸੀ, ਠੰਡੀ ਛਾਂ ਸੀ ਸੰਘਣ ਸ਼ੁਭ ਗੁਣਾਂ ਦੀ। ਹਾਂਜੀ ਉਹ ਵੀ ਦੱਸਦੇ ਆ ਕਿ ਹੁਣ ਪੁੱਛਣਾ ਤੁਹਾਡਾ ਰਿਜ਼ਲਟ ਲੈਣਾ, ਟੈਸਟ ਲੈਣਾ, ਸੋਰੀ ਬੋਲੋ ਗਏ। ਹਾਂਜੀ
ਲੰਗਰ ਦੌਲਤ ਵੰਡੀ ਹੈ,
ਹਾਂ ਗੁਰੂ ਮਹਾਰਾਜ ਦੇ ਦਰ 'ਤੇ ਲੰਗਰ ਵੀ, ਅਤੇ ਲੰਗਰ ਦੇ ਨਾਲ ਨਾਲ ਪੈਸੇ ਵੀ ਵੰਡੇ ਜਾਂਦੇ ਸੀ, ਦੰਦ ਘਸਾਈ ਮਿਲਦੀ ਸੀ, ਜਿੰਨੇ ਤਾਂ ਲੰਗਰ ਪੈਸਿਆਂ ਦਾ ਆ ਜਾਣਾ ਗੁਰੂ ਅੰਗਦ ਸਾਹਿਬ ਜੀ ਦੇ, ਉਹ ਰਸਤਾਂ ਤੋਂ ਬਾਅਦ ਜਿਹੜੇ ਪੈਸੇ ਬਚਣੇ ਉਹ ਫਿਰ ਸਕਣ ਵਾਲਿਆਂ ਨੂੰ ਦੇ ਦੇਣੇ, ਵੰਡੇ ਜਾਣੇ ਨੇ। ਦੌਲਤ ਮੈਨੇ ਧਨ, ਲੰਗਰ ਵੀ ਨਾਲ ਧਨ ਵੀ ਮਹਾਰਾਜ ਦੇ ਵੰਡਦੇ ਸੀ। ਹੋਰ ਕੀ ਬਣਦਾ ਸੀ ਲੰਗਰਾਂ 'ਚ? ਕਿਹੋ ਜਿਹਾ ਸੀ ਲੰਗਰ?
ਰਸ ਅੰਮ੍ਰਿਤ,
ਹਾਂ ਹਾਂ ਰਸ ਅੰਮ੍ਰਿਤ ਖੀਰ,
ਰਸ ਅੰਮ੍ਰਿਤ ਖੀਰ,
ਕਿਆਲੀ, ਰਸ ਅੰਮ੍ਰਿਤ ਰਸ ਵਾਲੀ ਖੀਰ ਜਿਹੜੀ ਸੀ ਬਣਦੀ ਸੀ, ਨਾਲ ਕਿਆਲੀ ਘਿਓ ਵਾਲੀ ਬਣਦੀ ਸੀ। ਕਿਸੇ ਨੇ ਸਵਾਲ ਕਰ ਦਿੱਤਾ, ਕਹਿੰਦੇ ਕਿ ਮੱਝਾਂ ਰੱਖੀਆਂ ਸੀ ਮਾਰਦੀਆਂ, ਘਿਓ ਵਾਲੀ ਬਣਦੀ ਸੀ? ਪਰ ਹਾਂ ਦੁੱਧ ਰੋਜ਼ ਬਣਦਾ ਸੀ ਨਹੀਂ ਖੀਰ, ਕੋਈ ਮੱਝਾਂ ਰੱਖੀਆਂ ਸੀ, ਘਿਓ ਵਾਲੀ ਬਣਦੀ ਸੀ। ਉਹਦੇ ਵਿੱਚ ਉੱਤਰ ਹੈ, ਮਾੜੇ ਖਡੂਰ ਸਾਹਿਬ ਰਹਿੰਦੇ ਰਹੇ ਨੇ ਨਾ, ਖਡੂਰ ਸਾਹਿਬ ਖੈਰਿਆਂ ਦਾ ਨਗਰ ਸੀ, ਸਵੇਰੇ ਕਮਾਈ ਕਹਿੰਦੀ ਮੈਂ ਵੀ ਖਹਿਰਾ ਹੁੰਦੀ ਹਾਂ। ਉਹ ਖਹਿਰਿਆਂ ਦਾ ਖਹਿਰੇ ਗੋਤ ਵਾਲੇ ਰਹਿੰਦੇ ਸੀ ਜੱਟ ਖਡੂਰ ਸਾਹਿਬ ਵਿੱਚ, ਬਟ ਇੱਥੇ ਵੀ ਖਹਿਰੇ ਹੋਣਗੇ, ਹੋਰ ਕੋਈ ਹੈ ਤਾਂ ਨਹੀਂ ਕੋਈ। ਚਲੋ ਸਵੇਰ ਨਾਲ ਜਾ ਗਿਆ ਸੀ। ਹਾਂਜੀ, ਉਹ ਖਹਿਰਿਆਂ ਦਾ ਕੀ ਹੋਇਆ ਵੀ ਉਹ ਪਹਿਲਾਂ ਤਾਂ ਤਪੇ ਨੂੰ ਮੰਨੀ ਗਏ, ਗੁਰਾਂ ਕੇ ਸਾਹ ਦਾ ਮੰਜਾ ਚੱਕ ਕੇ ਬਾਹਰ ਕੱਢਦਾ ਸੀ ਮੀਂਹ ਪਾਉਣ ਦੇ ਸੰਬੰਧ ਵਿੱਚ, ਅਤੇ ਉਦੋਂ ਗੜਬੜ ਕੀਤੀ। ਫਿਰ ਜਿਹੜਾ ਸੀ ਮੁੜ ਕੇ ਫਿਰ ਰਹਿੰਦੇ ਉੱਥੇ ਨੇ ਮਹਾਰਾਜ ਜੀ ਖਡੂਰ ਸਾਹਿਬ ਵਿੱਚ, ਕਿਸੇ ਹੋਰਾਂ ਨੂੰ ਵੀ ਮੰਨੀ ਜਾਂਦੇ ਨੇ। ਉਹਨਾਂ ਦੀਆਂ ਮੱਝਾਂ ਬਿਮਾਰ ਹੋ ਗਈਆਂ, ਸਾਰਿਆਂ ਦੀਆਂ ਪਸ਼ੂ ਬਿਮਾਰ ਹੋ ਗਏ, ਖਹਿਰਿਆਂ ਦੇ ਕੁਝ ਮਰ ਵੀ ਗਏ। ਬੜਾ ਫਿਕਰ ਪਿਆ ਜੀ ਕਿਵੇਂ ਠੀਕ ਹੋਣ, ਅਤੇ ਹੁਣ ਸੋਚਾਂ 'ਚ ਪਏ ਨੇ। ਕਿਸੇ ਪ੍ਰੇਮੀ ਨੇ ਕਿਹਾ ਕਿ ਜੋ ਜੇ ਘਰ ਵਿੱਚ ਮਹਾਰਾਜ ਪਾਤਸ਼ਾਹ ਪਰਮਾਤਮਾ ਸਰੂਪ ਗੁਰੂ ਅੰਗਦ ਸਾਹਿਬ ਰਹਿ ਰਹੇ ਨੇ ਪਿੰਡ 'ਚ, ਤੁਸੀਂ ਉਹਨਾਂ ਦੀ ਕੋਈ ਸੁੱਖਣਾ ਸੁੱਖੋ, ਉਹਨਾਂ ਦੇ ਸ਼ਰਨ ਵਿੱਚ ਜਾਓ, ਇਹ ਠੀਕ ਹੋਣਗੇ ਪਸ਼ੂ ਤੁਹਾਡੇ। ਫਿਰ ਅਕਲ ਆਈ ਥੋੜ੍ਹੀ ਜਿਹੀ ਖਹਿਰਿਆਂ ਨੂੰ, ਅਤੇ ਖਾਨੀ ਕਹਿੰਦੇ ਨੇ ਤੀਜੇ ਪੈਰ ਤੋਂ ਬਾਅਦ ਇਹਨਾਂ ਨੂੰ ਸੁਰਤ ਆਉਂਦੀ ਹੈ। ਚਲੋ ਉਹ ਫਿਰ ਸੁੱਖਣਾ ਘਰੋਂ ਸੁੱਖ ਕੇ ਚੱਲ ਪਏ, ਮਹਾਰਾਜ ਸਾਡੀਆਂ ਗਾਵਾਂ ਮੱਝਾਂ ਨੂੰ ਠੀਕ, ਮੱਝਾਂ ਨੂੰ ਠੀਕ ਕਰੋ। ਸਵੇਰ ਦਾ ਦੁੱਧ ਅੱਧਾ ਦੁੱਧ ਤੁਹਾਡੇ ਲੰਗਰਾਂ 'ਚ ਭੇਜਿਆ ਕਰਾਂਗੇ, ਸ਼ਾਮਾਂ ਦਾ ਦੁੱਧ ਵੀ ਜਿਹੜਾ ਹੋਊਗਾ ਉਹ ਅੱਧਾ ਦੁੱਧ ਉਹ ਵੀ ਭੇਜਿਆ ਕਰਾਂਗੇ। ਇਹ ਸੁੱਖਣਾ ਸੁੱਖੀ ਘਰੋਂ ਸੁੱਖ ਕੇ ਚੱਲ ਪਏ। ਸਤਿਗੁਰ ਹਜ਼ੂਰ ਆਏ, ਮਹਾਰਾਜ ਜੀ ਕਿਰਪਾ ਕਰੋ, ਗਾਵਾਂ ਮੱਝਾਂ ਬਹੁਤ ਬਿਮਾਰ ਨੇ, ਦੁੱਧ ਵੀ ਹਟ ਗਈਆਂ, ਕੁਝ ਐਸੇ ਮਰਨ ਵੀ ਲੱਗ ਗਏ, ਕਿਰਪਾ ਕਰੋ ਤੁਸੀਂ ਸਰਨ 'ਚ ਆਏ ਹਾਂ। ਮਹਾਰਾਜ ਕਹਿੰਦੇ ਚੰਗਾ ਭਾਈ, ਫਿਰ ਜਿਹੜਾ ਵਚਨ ਕਰਕੇ ਆਏ ਉਹ ਪੂਰਾ ਕਰਿਓ ਫਿਰ। ਹਾਂ ਮਹਾਰਾਜ ਜੀ, ਅੱਧਾ ਦੁੱਧ ਜਿਹੜਾ ਹੈਗਾ ਸਵੇਰ ਦਾ ਉਹ ਗਾਗਰਾਂ ਭਰ ਕੇ ਲਿਆ ਕਰਾਂਗੇ, ਅੱਧਾ ਸ਼ਾਮ ਦਾ ਤੁਹਾਡੇ ਲੰਗਰਾਂ 'ਚ ਲਿਆ ਕਰਾਂਗੇ। ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ, ਵਚਨ ਹੋ ਗਏ, ਕੋਈ ਨਹੀਂ ਭਾਈ ਕਾਲ ਪੁਰਖ ਠੀਕ ਕਰੂਗਾ, ਗੁਰੂ ਨਾਨਕ ਸਾਹਿਬ ਜੀ ਠੀਕ ਕਰਨਗੇ। ਸੋ ਉਹ ਸਾਰਿਆਂ ਪਸ਼ੂਆਂ ਦੀ ਬਿਮਾਰੀ ਹਟੀ, ਸਾਰੇ ਠੀਕ ਹੋਏ, ਦੁੱਧ ਹੋਰ ਵਧਿਆ। ਉਦੋਂ ਤੋਂ ਫਿਰ ਇਹ ਖੈਰੇ ਜਿਹੜੇ ਨੇ ਦੁੱਧ ਦੀਆਂ ਗਾਗਰਾਂ ਭਰ ਕੇ ਲਿਆ ਕੇ, ਸਵੇਰ ਦਾ ਅੱਧਾ ਦੁੱਧ ਉਹ ਲੰਗਰ ਦੇਣਾ, ਉਹਦੀ ਖੀਰ ਬਣ ਜਾਣੀ ਸਵੇਰ ਵਾਲੇ ਦੀ। ਸ਼ਾਮ ਵਾਲਾ ਜਿਹੜਾ ਅੱਧਾ ਦੁੱਧ ਲਿਆਉਣਾ ਉਹ ਜਮਾ ਲੈਣਾ, ਗੁਰ ਕੇ ਸਿੱਖਾਂ ਨੇ ਜਮਾਇਆ ਲਿੜਕ ਕੇ ਘਿਓ, ਜਿਹੜਾ ਘਿਓ ਹੋਣਾ ਉਹ ਖੀਰ 'ਚ ਪਾ ਦੇਣਾ, ਮਾਰੇ ਕੇ ਸਾਰਾ ਪਾਓ ਜਿੰਨਾ ਬਣਿਆ। ਇਉਂ ਖੀਰ ਜਿਹੜੀ ਸੀ ਘਿਓ ਵਾਲੀ ਬਣਦੀ ਸੀ, ਇੱਥੇ ਮਹਾਂ ਦੀ ਦਾਲ ਨਾਲ ਸਾਰੀ ਜਾਂਦੀ, ਪਰ ਖੀਰ ਤਾਂ ਬਣਦੀ ਇੱਥੇ ਵੀ। ਇਹ ਨਹੀਂ ਮਾਰਦਾ ਲੰਗਰ ਹੈ ਗੁਰੂ ਕਾ, ਪਰ ਸਿਕਾਉਂਦੇ ਮਹਾਂ ਦੀ ਦਾਲ ਰੋਜ਼ ਖਾਓ, ਕਥਾਲੇ ਕੀਰਤਨੀਏ ਲਾ ਕੇ ਠੰਡੀ ਗੋਡੇ ਜੋੜੋ ਆਪਣੇ। ਉਹ ਕੰਮ ਖਰਾਬ ਹੈ। ਉਹ ਦੱਸਦੇ ਨੇ ਬਾਹਮਣ ਵੀ ਮਹਾਂ ਦੀ ਦਾਲ ਗੁਰਦੁਆਰੇ ਚੜ੍ਹਾਓ, ਤੁਹਾਡਾ ਦੁੱਖ ਜਿਹੜਾ ਹੈਗਾ ਉੱਥੇ ਜਿਹੜੇ ਖਾਣਗੇ ਉਹਨਾਂ ਨੂੰ ਚੜਿਆ ਜਾਊ। ਫਿਰ ਅਖੀਰ ਵੇਲੇ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਭੇਜਣੀਆਂ ਮਹਾਂ ਦੀ ਦਾਲ ਰੋਜ਼, ਢੇਰ ਲੱਗੇ ਪੈਣੇ ਵੇਖੋ ਲੰਗਰ 'ਚ, ਮੂੰਗੀ ਦੀ ਮੋਠਾਂ ਦੀ ਭੇਜ ਦਿਓ, ਕਦੇ ਛੋਲੇ ਭੇਜ ਦਿਓ, ਕੋਈ ਹੋਰ ਕਰ ਦਿਓ।
ਕਹਿੰਦੇ ਆ ਜੀ ਰੋਜ਼ ਵੀ ਨਾਂ ਲੈ ਕੇ ਆਓ, ਉਹ ਡਬਲ ਲਿਫਾਫੇ ਕਰ ਲਿਆਉਂਦੇ ਵੀ ਇੱਥੋਂ ਜਾਂਦਾ ਨਾ ਦਿਸੇ ਵੀ ਅੰਦਰ ਨੂੰ ਕਿਹੜੀ ਦਾਲ, ਦੋ ਦੋ ਲਿਫਾਫੇ ਤਿੰਨ ਤਿੰਨ ਦੇ ਵਿੱਚ ਬੰਨੀ ਹੁੰਦੀ।
ਇਉਂ ਚੱਲਦਾ ਉਹ ਮਹਾਰਾਜ ਜੀ ਤਾਂ ਭਰ ਲੰਗਰਾਂ 'ਚ ਖੀਰ ਘਿਓ ਵਾਲੀ ਬਣਦੇ, ਨਾਲ ਪੈਸੇ ਵੰਡੇ ਜਾਂਦੇ। ਹਾਂਜੀ ਜੀ ਚੱਲ, ਪਰ ਘਰਾਂ 'ਚ ਤਾਂ ਤੁਸੀਂ ਵੀ ਵੰਡਦੇ ਹੋ ਪੈਸੇ, ਫਿਕਾ ਦੰਦ ਕਸਾਈ ਲਓ ਮਹਾਰਾਜ। ਹਾਂ ਚੱਲ, ਸੰਗਤ ਵੱਲੋਂ ਕੋਈ ਕਮੀ ਨਹੀਂ, ਕਰੋ ਕਿਰਪਾ।
ਗੁਰਸਿੱਖਾਂ ਕੇ ਮੁੱਖ ਉਜਲੇ,
ਪਰ ਗੁਰਸਿੱਖਾਂ ਦੇ ਤਾਂ ਮੁੱਖ ਉਜਲੇ। ਹਾਂਜੀ,
ਮਨਮੁਖ ਥੀਏ ਪਰਾਲੀ,
ਜਿਹੜੇ ਮਨਮੁਖ ਸੀ ਗੁਰਾਂ ਦਾ ਬੱਚਾ ਨਹੀਂ ਮੰਨੇ ਜਿਹਨਾਂ ਨੇ, ਉਹ ਪਰਾਲੀ ਦੇ ਨਿਆਈ ਭਾਈ ਜਿਹੜੇ ਸੀ ਫੋਕੜ ਰਹਿ ਗਏ। ਪਰਾਲੀ ਵਿੱਚੋਂ ਕੋਈ ਖਾਲੀ ਦਾ ਹੁੰਦਾ ਨਾ, ਫੂਸ ਦਾ ਫੂਸ ਹੈ, ਉਹ ਖਾਲੀ ਰਹਿ ਗਏ ਮਨਮੁਖ, ਜਾਂ ਪਰਾਲੀ ਵਰਗੇ ਪੀਲੇ ਜਿਹੇ ਹੋ ਗਏ। ਹਾਂਜੀ,
ਪਏ ਕਬੂਲ ਕਸਮ ਨਾਲ,
ਉੱਚੀ ਬੋਲਦੇ,
ਪਏ ਕਬੂਲ ਕਸਮ ਨਾਲ,
ਹਾਂ ਸਾਰੇ ਖਸਮ ਪਰਮੇਸ਼ਰ ਦੇ ਨਾਲ ਕਬੂਲ ਹੋ ਗਏ, ਮਨਜ਼ੂਰ ਹੋ ਗਏ ਉਹ ਸਿੱਖ ਭਾਈ।
ਜਾਂ ਘਾਲ ਮਰਦੀ ਘਾਲੀ,
ਹਾਂ ਮਰਦੀ ਇੱਥੇ ਬਿੰਦੀ ਲਾ ਕੇ ਪੜਦੇ, ਜਾਂ ਘਾਲ ਮਰਦੀ ਘਾਲੀ,
ਜਾਂ ਘਾਲ ਮਰਦੀ ਘਾਲੀ,
ਮਰਦਾਂ ਵਾਲੀ ਘਾਲ, ਬਹਾਦਰਾਂ ਵਾਲੀ ਘਾਲ, ਗੁਰੂ ਅੰਗਦ ਸਾਹਿਬ ਜੀ ਤੁਸੀਂ ਘਾਲੀ ਹੈ ਬਚਨ ਮੰਨ ਕੇ। ਹਾਂਜੀ,
ਮਾਤਾ ਖੀਵੀ ਸਹੁੰ ਸੋਏ,
ਹਾਂ ਮਾਤਾ ਖੀਵੀ ਦੇ ਸਹੁ ਮੈਨੇ ਪਤੀ ਜਿਹੜੇ ਸੀ ਕੌਣ, ਗੁਰੂ ਅੰਗਦ ਸਾਹਿਬ ਜੀ। ਹਾਂਜੀ,
ਜਿਨ ਗੋਏ ਉਠਾਲੀ,
ਜਿਹਨਾਂ ਨੇ ਸਾਰੇ ਸੰਸਾਰ ਦੀ ਗੋਏ ਮੈਨੇ ਪ੍ਰਿਥਵੀ ਦੀ ਗੋਏ ਮੈਨੇ ਬਾਜੀ ਜਿਹੜੀ ਸੀ ਉਠਾਲੀ, ਸੰਭਾਲੀ ਆਪ ਸਾਰੀ, ਇਸ ਬਾਜੀ ਨੂੰ ਸੰਭਾਲਿਆ, ਉਠਾਉਣਾ ਕੀਤੀ। ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ, ਹੁਣ ਲੈ ਆਓ ਟੈਸਟ ਵਾਲੇ ਪਾਸੇ। ਹਾਂਜੀ, ਮਹਿਲਾਂ ਬਾਰੇ ਪੁੱਛੀਏ ਪਹਿਲਾਂ, ਕਿਹੜੇ ਕਿਹੜੇ ਕਿਹੜੀ ਮਹਿਲ, ਮਾਤਾਵਾਂ ਪਹਿਲਾਂ ਪਿਤਾ ਪੁੱਛ ਲੈਂਦੇ ਹਾਂ। ਗੁਰੂ ਨਾਨਕ ਸਾਹਿਬ ਦੇ ਪਿਤਾ ਕੌਣ ਸੀ? ਮਹਿਤਾ ਕਾਲੂ ਜੀ ਕਲਿਆਣ ਦਾਸ ਨਾਂ ਸੀ, ਮਹਿਤਾ ਉਹਨਾਂ ਦਾ ਸੀ। ਗੁਰੂ ਅੰਗਦ ਸਾਹਿਬ ਦੇ ਪਿਤਾ ਜੀ ਕੌਣ ਸੀ? ਫੇਰੂ ਮੱਲ ਜੀ। ਅਤੇ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਕੌਣ ਸੀ? ਤੇਜਪਾਨ ਜੀ। ਠੀਕ ਹੈ। ਗੁਰੂ ਰਾਮਦਾਸ ਜੀ ਦੇ? ਹਰਦਾਸ ਜੀ। ਪਿਛਲੀ ਸੰਥ ਸੁਣ ਲਿਆ ਨਿਆਣਿਆਂ ਕੋਲੋਂ। ਅੱਛਾ। ਅਤੇ ਗੁਰੂ ਅਰਜਨ ਸਾਹਿਬ ਦੇ ਪਿਤਾ ਜੀ ਕੌਣ ਸੀ? ਗੁਰੂ ਹਰਗੋਬਿੰਦ ਸਾਹਿਬ ਦੇ ਪਿਤਾ ਕੌਣ ਸੀ? ਗੁਰੂ ਹਰਰਾਏ ਸਾਹਿਬ ਦੇ ਪਿਤਾ ਕੌਣ ਸੀ? ਹਾਂਜੀ, ਹਾਂ ਭਾਈ ਬਾਬਾ ਗੁਰਦਿੱਤਾ ਜੀ, ਹਰਰਾਏ ਸਾਹਿਬ ਦੇ ਪਿਤਾ ਜੀ। ਬਾਬਾ ਗੁਰਦਿੱਤਾ ਜੀ ਕਿਹਦੇ ਪੁੱਤਰ ਸੀ? ਹਰਗੋਬਿੰਦ ਸਾਹਿਬ ਦੇ। ਚਲੋ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਿਤਾ ਜੀ ਕੌਣ ਸੀ? ਕੋਈ ਰਾਏ ਕਹਿੰਦਾ, ਕੋਈ ਹਰ ਕਹਿੰਦਾ ਹੈ, ਹਰ ਰਾਏ ਸਾਹਿਬ ਪੂਰਾ ਕਹੋ ਨਾ, ਹਰ ਰਾਏ ਸਾਹਿਬ ਜੀ। ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਕੌਣ ਸੀ? ਹਰਗੋਬਿੰਦ ਸਾਹਿਬ ਕਹੋ, ਛੇਵੇਂ ਪਾਤਸ਼ਾਹ ਜੀ। ਓਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਜੀ ਕੌਣ ਸੀ? ਹਾਂਜੀ। ਅਤੇ ਸਾਡੇ ਪਿਤਾ ਜੀ ਕੌਣ ਨੇ? ਹਾਂਜੀ, ਸਾਡੇ ਸਵੇਰਾ ਕਹਿੰਦੇ ਕੌੜਾ ਮੱਲ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਆਪਣੇ ਪਿਤਾ ਦਾ ਨਾਂ ਸੀ। ਅਤੇ ਹੁਣ ਮਾਤਾਵਾਂ, ਗੁਰੂ ਨਾਨਕ ਸਾਹਿਬ ਦੀ ਮਾਤਾ ਜੀ ਕੌਣ ਸੀ? ਅਤੇ ਗੁਰੂ ਅੰਗਦ ਸਾਹਿਬ ਦੇ ਮਾਤਾ ਜੀ, ਦੂਜਾ ਨਾਂ ਸਭਰਾਈ ਜੀ, ਮੁੱਖ ਪ੍ਰਸਿੱਧ ਇਹ ਹੋਇਆ ਸਭਰਾਈ, ਇਹ ਸੀ। ਤੀਜੇ ਪਾਸੇ ਗੁਰੂ ਅਮਰਦਾਸ ਜੀ, ਮਾਤਾ ਜੀ ਦਾ ਨਾਂ ਕੀ ਸੀ? ਮਾਤਾ ਲਕਸ਼ਮੀ ਜੀ। ਠੀਕ। ਅਤੇ ਚੌਥੇ ਪਾਸਾ ਜੀ, ਮਾਤਾ ਦਾ ਕੀ ਨਾਂ ਸੀ? ਮਾਤਾ, ਹਾਂਜੀ, ਦੂਜਾ ਕੀ ਨਾਂ ਸੀ ਜਿਹੜਾ ਪ੍ਰਸਿੱਧ ਸੀ? ਖੇਮ ਕੌਰ ਜੀ। ਹਾਂਜੀ। ਅਤੇ ਪੰਜਵੇਂ ਪਾਤਸ਼ਾਹ ਦੇ ਮਾਤਾ ਦਾ ਕੀ ਨਾਂ ਸੀ? ਪਾਨੀ ਜੀ। ਠੀਕ ਹੈ। ਛੇਵੇਂ ਪਾਤਸ਼ਾਹ ਜੀ ਦੇ ਪਿਤਾ ਦਾ ਕੀ ਨਾਂ ਸੀ? ਮਾਤਾ ਦਾ, ਸੋਰੀ, ਮਾਤਾ ਗੰਗਾ ਜੀ। ਸੱਤਵੇਂ ਪਾਤਸ਼ਾਹ ਦੀ ਮਾਤਾ ਦਾ ਕੀ ਨਾਂ ਸੀ? ਹਾਂਜੀ, ਪ੍ਰਸਿੰਨ ਜੀ। ਹਾਂਜੀ, ਨਹੀਂ, ਸੱਤਵੇਂ ਪਾਤਸ਼ਾਹ ਦੀ ਮਾਤਾ ਨਹੀਂ, ਮਾਤਾ ਨਿਹਾਲ ਕੌਰ ਜੀ, ਨਿਹਾਲ ਕੌਰ ਜੀ। ਅਤੇ ਅੱਠਵੇਂ ਪਾਤਸ਼ਾਹ ਦੀ ਮਾਤਾ ਜੀ? ਕ੍ਰਿਸ਼ਨ ਕੌਰ ਜੀ। ਨੌਵੇਂ ਪਾਸੇ ਦੇ ਮਾਤਾ ਜੀ? ਮਾਤਾ ਨਾਨਕੀ ਜੀ। ਦਸਵੇਂ ਪਾਸੇ ਦੇ ਮਾਤਾ ਜੀ? ਗੁਜਰ ਕੌਰ ਜੀ। ਸਾਡੇ ਮਾਤਾ ਜੀ? ਸਾਹਿਬ ਕੌਰ ਜੀ। ਹੁਣ ਉਹਨਾਂ ਦੀਆਂ ਬੰਸਾਂ, ਗੁਰੂ ਨਾਨਕ ਸਾਹਿਬ ਦੀ ਕੀ ਬੰਸ ਸੀ? ਬੇਦੀ ਬੰਸ। ਗੁਰੂ ਅੰਗਦ ਸਾਹਿਬ ਦੀ ਕੀ ਬੰਸ ਸੀ? ਉਹ ਵੀ ਬੇਦੀ। ਹਾਂਜੀ, ਤੇਹਣ, ਤੇਹਣ ਬੰਸ ਸੀ, ਤੇਹਣ। ਗੁਰੂ ਅਮਰਦਾਸ ਜੀ ਦੀ ਕੀ ਬੰਸ ਸੀ? ਪੱਲੇ। ਗੁਰੂ ਰਾਮਦਾਸ ਜੀ ਦੀ? ਹੋਰ ਦੂਜੇ ਗੁਰੂਆਂ ਦੀ? ਸਾਰੇ ਛੋਡੀ। ਸਾਡੀ ਕੋਈ? ਸਾਡੀ ਖਾਲਸੇ ਬੰਸ, ਉਹ ਤਾਂ ਖਾਲਸਾ ਸਰੂਪ। ਹਾਂਜੀ, ਸਾਡੀ ਕੀ ਸੀ? ਕੋਈ ਕਹਿੰਦਾ ਸੰਧੂ, ਕੋਈ ਕਹਿੰਦਾ ਬਰਾੜ, ਕੋਈ ਕਹਿੰਦੇ ਜੀ ਛੋਡੀ ਛੋਡੀ, ਜਿੰਨਾ ਮਰ ਸਕਦਾ ਸਾਰੀ ਛੋਡੀ। ਹਾਂਜੀ, ਸੋ ਚਲੋ, ਆਹ ਹੁਣ ਪੌੜੀ ਪੜ੍ਹੋ ਸਾਰੇ, ਬੋਲੋ ਜੇ ਪੌੜੀ ਸਾਰੇ ਹਾਜ਼ਰੀ ਲਵਾਓ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਵਾਹੇ ਸਾਲੀ, ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਤੁਸੀਂ ਬੋਲੋ ਹੁਣ। ਹਾਂ, ਗੁੱਡ। ਪਏ ਕਬੂਲ ਕਸਮ ਨਾਲ, ਦੁਬਾਰੇ ਫਿਰ ਪਏ ਕਬੂਲ ਕਸਮ ਨਾਲ, ਜਾਂ ਘਾਲ ਮਰਦੀ ਘਾਲੀ, ਮਾਤਾ ਖੀਵੀ ਸਹ ਸੋਏ, ਜਿਨ ਗੋਏ ਉਠਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨੂੰ ਟਿੱਕੇ ਦੀ ਵਾਰ ਵੀ ਕਹਿੰਦੇ ਨੇ, ਇਹਨੂੰ ਕੁਸ਼ਟ ਗੰਜਣੀ ਵੀ ਕਹਿੰਦੇ ਨੇ, ਕੋੜ ਦੂਰ ਕਰਨ ਵਾਲੀ, ਕੁਸ਼ਟ ਗੰਜਣੀ ਕੋੜ ਦੂਰ ਕਰਨ ਵਾਲੀ। ਹਾਂਜੀ, ਪੰਜ ਪੁੱਤਰ ਸੀ ਅਟਲ ਜੀ, ਛੇਵੇਂ ਪਾਸੇ ਦੇ ਪੁੱਤਰ ਸੀ ਅਤੇ ਪੁੱਛਿਆ ਸੀ।